ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ ਵਿੱਚ ਧਾਰਨ ਕਰੋ, ਕਿਉਂਕਿ ਜੋ ਇਹ ਰੂਹਾਨੀ ਸਮਾਗਮ ਹੁੰਦੇ ਨੇ ਇਹਨਾਂ ਦੇ ਅੰਦਰ ਕੋਈ ਰਸਤਾ ਟੋਲਣ ਵਾਸਤੇ ਅਸੀਂ ਇਸ ਸਤਸੰਗ ਸਮਾਗਮ ਵਿੱਚ ਆਇਆ ਕਰਦੇ ਹਾਂ। ਪਿਛਲੀ ਵਾਰੀ ਮੈਂ ਬੇਨਤੀ ਕੀਤੀ ਸੀ ਕਿ ਸਿਆਣਾ ਬੰਦਾ ਜਦ ਵੀ ਕਿਤੇ ਜਾਂਦਾ ਉਹ ਆਪਣਾ ਹਿੱਤ ਤੇ ਹਿੱਤ ਦੇਖਦਾ ਤੇ ਇਸ ਗੱਲ ਵਿੱਚ ਮੇਰਾ ਹਿੱਤ ਹੈ ਜਾਂ ਨਹੀਂ ਹੈ। ਜੇ ਉਹਦਾ ਹਿੱਤ ਹੋਵੇ ਤਾਂ ਉਹ ਜਾਇਆ ਕਰਦਾ, ਹਿੱਤ ਨਾ ਹੋਵੇ ਨਹੀਂ ਜਾਇਆ ਕਰਦਾ। ਜਿਹੜਾ ਮੂਰਖ ਬੰਦਾ ਹੈ ਉਹ ਹਿੱਤ ਤੇ ਹਿੱਤ ਨਹੀਂ ਦੇਖਿਆ ਕਰਦਾ, ਉਹਨੂੰ ਕੋਈ ਪਤਾ ਨਹੀਂ, ਉਹ ਤਾਂ ਆਪਣੀ ਜਾੜਾ ਪੱਟੀ ਪੱਟਣੀ ਸ਼ੁਰੂ ਕਰ ਦਿਆ ਕਰਦਾ। ਸੋ ਸਤਸੰਗ ਚਾਹੁੰਦੇ ਹਾਂ, ਸਾਨੂੰ ਬੜੀ ਭਾਰੀ ਸਮੱਸਿਆ ਸਾਡੇ ਸਾਹਮਣੇ। ਮਹਾਰਾਜ ਇਹ ਸ਼ਬਦ ਚ ਫਰਮਾਨ ਕਰਦੇ ਆ ਕਿ ਜਦ ਮੈਨੂੰ ਦਰਸ਼ਨ ਹੋ ਗਏ ਪ੍ਰਭੂ ਦੇ, ਉਸ ਵੇਲੇ ਮੇਰਾ ਸੰਸਾ ਉਤਰ ਗਿਆ, ਸੰਸਾ ਨਾ ਰਿਹਾ। ਸੰਸਾ ਅਨੇਕ ਕਿਸਮ ਦਾ ਹੈ, ਇਹ ਨਹੀਂ ਸੀ ਪਤਾ ਲੱਗਦਾ ਕਿ ਮੈਂ ਹੋਰ ਹਾਂ, ਪ੍ਰਭੂ ਹੋਰ ਹੈ, ਮੈਂ ਕੀ ਹਾਂ, ਕਿੱਡਾ ਬੜਾ ਸੰਸਾ ਹੈ। ਸਾਰੀ ਜ਼ਿੰਦਗੀ ਅਸੀਂ ਦੇਹ ਅਧਿਆਸ ਤੋਂ ਬਾਹਰ ਨਹੀਂ ਹੁੰਦੇ, ਆਪਣੇ ਨਾਮ ਤੋਂ ਅੱਡ ਨਹੀਂ ਹੁੰਦੇ। ਆਪਣੇ ਨਾਮ ਨੂੰ ਕੋਈ ਗਾਲ ਕੱਢ ਦੇਵੇ, ਕੋਈ ਮੰਦੀ ਗੱਲ ਕਹਿ ਦੇਵੇ, ਗੁੱਸਾ ਆਉਂਦਾ ਹੈ ਸਾਨੂੰ, ਕਿਉਂਕਿ ਅਸੀਂ ਦੇਹ ਸਮਝਦੇ ਹਾਂ ਆਪਣੇ ਆਪ ਨੂੰ। ਬੋਲਣ ਚੱਲਣ ਚ ਚਾਹੇ ਕੁਝ ਕਹੀ ਜਾਈਏ, ਲੇਕਿਨ ਸਾਡੇ ਨੇਸ਼ਟਾ ਦੇ ਅੰਦਰ, ਨਿਸ਼ਚੇ ਦੇ ਅੰਦਰ ਇਹ ਹੈ ਕਿ ਅਸੀਂ ਦੇਹ ਹਾਂ। ਸਾਡੇ ਤਿੰਨ ਹੱਥ ਦੀ ਪੰਜਾਂ ਤੱਤਾਂ ਦਾ ਬਣਿਆ ਹੋਇਆ ਇਹ ਸਰੀਰ ਰੂਪੀ ਪੁਤਲਾ ਮੈਂ ਹਾਂ। ਕਿੱਡਾ ਬੜਾ ਸੰਸਾ ਪਿਆ ਹੋਇਆ ਮਨ ਦੇ ਅੰਦਰ, ਇਹ ਦੂਰ ਨਹੀਂ ਹੁੰਦਾ। ਇਹਦੇ ਦੂਰ ਨਾ ਹੋਣ ਕਰਕੇ ਸੰਸਾ ਬਣਿਆ ਰਹਿੰਦਾ। ਜਦ ਤੱਕ ਸੰਸਾ ਬਣਿਆ ਹੋਇਆ ਹੈ ਉਨੀ ਦੇਰ ਤੱਕ ਵਾਹਿਗੁਰੂ ਦਾ ਦਰਸ਼ਨ ਨਹੀਂ ਹੁੰਦਾ। ਸਾਡਾ ਮਨੋਰਥ ਇਹ ਹੈ ਕਿ ਸੰਸਾਰ ਵਿੱਚ ਆ ਕੇ ਆਹ ਜਿਹੜਾ ਸਾਨੂੰ ਜੀਵਨ ਪ੍ਰਾਪਤ ਹੋਇਆ ਹੈ, ਮਨੁੱਖ ਜਾਮਾ ਪ੍ਰਾਪਤ ਹੋਇਆ ਹੈ, ਇਹਦੇ ਅੰਦਰ ਅੰਦਰ ਹੀ ਅਸੀਂ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਜੰਮਣ ਮਰਨ ਦਾ ਚੱਕਰ ਜੋ ਸਾਡੇ ਗਲ ਪਿਆ ਉਸ ਨੂੰ ਅਸੀਂ ਲਾ ਦਈਏ। ਸੋ ਉਹਦੇ ਬਾਰੇ ਰਸਤਾ ਨਹੀਂ ਲੱਭਦਾ, ਕੋਈ ਬੜਾ ਮੁਸ਼ਕਿਲ ਹੈ। ਸੋ ਭਰਮ ਪਏ ਹੋਏ ਨੇ, ਭੁਲੇਖੇ ਪਏ ਹੋਏ ਨੇ। ਸੋ ਪਹਿਲਾ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਕਿ ਮੈਂ ਕੌਣ। ਦੂਸਰਾ ਇਹ ਹੈ ਕਿ ਜੋ ਸਰੀਰ ਕਰਮ ਕਰਦਾ, ਮਨ ਕਰਮ ਕਰਦਾ, ਬੁੱਧੀ ਕਰਮ ਕਰਦੀ ਹੈ, ਇਹਦੀ ਹੰਕ ਤਾਂ ਅਸੀਂ ਧਾਰਦੇ ਹਾਂ ਕਿ ਮੈਂ ਪੁੰਨ ਕਰਦਾ, ਮੈਂ ਪਾਪ ਕਰਦਾ, ਮੈਂ ਅੰਮ੍ਰਿਤ ਵੇਲੇ ਜਾਗਦਾ, ਮੈਂ ਪਾਠ ਨਹੀਂ ਕਰਦਾ। ਦਰਅਸਲ ਇਹ ਬਾਤ ਹੈ ਨਹੀਂ। ਤੀਸਰਾ ਇਹ ਹੋਇਆ ਕਰਦਾ ਜਿਸ ਨੂੰ ਸੰਗ ਕਰਕੇ ਬੁੱਧੀ ਦਾ ਇਹ ਕਾਲਾ ਗੋਰਾ ਚਿੱਟਾ ਸਫੈਦ ਇੰਡੀਅਨ ਅਮੈਰੀਕਨ ਇੰਗਲਿਸ਼ ਪਾਕਿਸਤਾਨੀ ਹਿੰਦੁਸਤਾਨੀ ਆਪਣੇ ਆਪ ਨੂੰ ਸਮਝਦਾ ਹੈ ਤੇ ਬੜਾ ਭਾਰਾ ਭੁਲੇਖ ਹੈ। ਹੋਰ ਸੰਸਾ ਇਹ ਹੈ ਕਿ ਵਾਹਿਗੁਰੂ ਹੋ ਰਿਹਾ, ਸੰਸਾਰ ਹੋ ਰਿਹਾ। ਇਹ ਜੋ ਸੰਸਾਰ ਹੈ ਇਹ ਪਰਮੇਸ਼ਰ ਦਾ ਵਿਕਾਰ ਹੈ। ਸੋ ਮਹਾਰਾਜ ਫਰਮਾਨ ਕਰਦੇ ਆ ਵੀ ਜਿਸ ਵਕਤ ਸਾਧੂ ਦੀ ਕਿਰਪਾ ਦੇ ਨਾਲ ਨੇਤਰ ਖੁੱਲ ਗਏ, ਗੁਰੇ ਦਿਖਾਇਓ ਲੋਇਨਾ ਈਤਾ ਉਤਾ ਘੱਟ 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 ਤੂੰ ਹੀ ਤੋਏ ਮੋਏ, ਉਸ ਵੇਲੇ ਮੇਰਾ ਸੰਸਾ ਉਤਰ ਗਿਆ ਤੇ ਦਰਸ਼ਨ ਕਰਨ ਦੇ ਨਾਲ। ਸੋ ਸਾਡਾ ਵੀ ਇਹ ਮਨੋਰਥ ਹੈ ਕਿ ਕੋਈ ਤਰੀਕਾ ਐਸਾ ਹੋਵੇ ਜਿਹੜਾ ਸਾਨੂੰ ਗ੍ਰਸਤ ਚ ਰਹਿੰਦਿਆਂ ਹੋਇਆਂ ਨੂੰ, ਹੱਸਦਿਆਂ ਨੂੰ, ਖੇਲਦਿਆਂ ਨੂੰ, ਪਹਿਨਦਿਆਂ ਨੂੰ, ਖਾਂਦਿਆਂ ਨੂੰ, ਕਾਰੋਬਾਰ ਕਰਦਿਆਂ ਨੂੰ ਫੇਰ ਪ੍ਰਭੂ ਦਾ ਮਿਲਾਪ ਹੋ ਜਾਵੇ। ਗੁਰੂ ਮਹਾਰਾਜ ਫਰਮਾਨ ਕਰਦੇ ਆ ਜੇ ਇਹ ਗੱਲ ਪੁੱਛਣੀ ਚਾਹੁੰਦਾ ਤੂੰ ਤਾਂ ਜਿਨ੍ਹਾਂ ਨੂੰ ਮਿਲਿਆ ਹੋਇਆ ਉਹਨਾਂ ਨੂੰ ਪੁੱਛ। ਮੈਂ ਦੱਸੋ ਮਾਰਗ ਸੰਤ ਹੋ ਕਿਉਂ ਪ੍ਰਭ ਮਿਲਾਇਆ, ਐ ਸਾਧੂ ਐ ਪ੍ਰੇਮੀਓ ਤੁਹਾਨੂੰ ਐ ਸਵਾਗਣੋ ਤੁਸੀਂ ਪ੍ਰਭੂ ਨੂੰ ਮਿਲੇ ਹੋਏ ਹੋ, ਕਿਸ ਕਿਹੜਾ ਤਰੀਕਾ ਸੀ ਜਿਹਦੇ ਨਾਲ ਤੁਸੀਂ ਪ੍ਰਭੂ ਤੱਕ ਪਹੁੰਚ ਗਏ। ਬੜਾ ਯਥਾਰਥ ਸਵਾਲ ਹੈ, ਕਿਉਂਕਿ ਇਹਦੇ ਵਿੱਚ ਅਸੀਂ ਪੁੱਛ ਕੀਤੀ ਹੈ ਇੱਕ, ਜਿਸ ਦਾ ਬਾਰੇ ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ। ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਲ ਅਨੰਤ ਜਿਨ੍ਹਾਂ ਦੀ, ਬਸਲੋ ਉਰੇ ਮੁਕਾਮ ਨਾ ਕੋਈ, ਤੋਲ ਪਏ ਨਿਤ ਰਹਿੰਦੇ। ਕਿਉਂਕਿ ਮਨ ਵਿੱਚ ਖਿੱਚ ਖਾ ਲਈ, ਖਿੱਚ ਖਾਣ ਦੇ ਨਾਲ ਪੁੱਛਦਾ ਜਾ ਕੇ, ਹੇ ਪ੍ਰਭੂ ਪਿਆਰਿਓ, ਤੁਸੀਂ ਕਿਸ ਤਰੀਕੇ ਦੇ ਨਾਲ ਪ੍ਰਭੂ ਤੱਕ ਪਹੁੰਚੇ ਹੋ, ਕਿਰਪਾ ਕਰੋ ਮੈਨੂੰ ਵੀ ਇਹ ਰਸਤਾ ਦੱਸੋ। ਜਾਏ ਪੁੱਛੋ ਸੁਹਾਗਣੀ ਵਾਹਿ ਕਿੰਨੀ ਬਾਤੀ ਸਭ ਪਾਈ ਹੈ, ਪੁੱਛੇ ਤੇ ਬਗੈਰ ਨੀ ਇਸ ਗੱਲ ਦਾ ਪਤਾ ਲੱਗੇਗਾ, ਕਿਉਂਕਿ ਰਸਤਾ ਅਨਰਿਟਨ ਹੈ। ਜਦ ਪੁੱਛ ਲਓ ਤੇ ਰਾਸ ਪਤਾ ਲੱਗ ਜਾਵੇ, ਫੇਰ ਅਸੀਂ ਮੰਜ਼ਲੇ ਮਕਸੂਦ ਤੱਕ ਬਹੁਤ ਆਰਾਮ ਦੇ ਨਾਲ ਪਹੁੰਚ ਸਕਦੇ। ਸੋ ਆਪ ਪੁੱਛੋ ਜਾ ਕੇ, ਮੈਂ ਦੱਸੋ ਮਾਰਗ ਸੰਤ ਹੋ ਕਿਉਂ ਪ੍ਰਭੂ ਮਲਾਈਏ, ਮੈਨੂੰ ਰਸਤਾ ਦੱਸੋ। ਹੇ ਸੰਤੋ, ਹੇ ਪ੍ਰਭੂ ਵਾਲਿਓ, ਮੈਨੂੰ ਰਾਹ ਦੱਸੋ ਵੀ ਕਿਵੇਂ ਮਿਲ ਸਕਦਾ। ਜਵਾਬ ਆਉਂਦਾ ਮਨ ਅਰਪੋ ਹਮੈ ਤਜੋ, ਇਹ 5 ਜੁਲਾਈ। ਪਿਆਰਿਓ, ਪਹਿਲੀ ਗੱਲ ਇਹ ਹੈ ਕਿ ਮਨ ਅਰਪ ਦੋ ਗੁਰੂ ਨੂੰ। ਜੇ ਆਪਣੇ ਕਾਰਜ ਨੂੰ ਤੁਸੀਂ ਸਫਲ ਹੋਣਾ ਦੇਖਣਾ ਚਾਹੁੰਦੇ ਹੋ ਤਾਂ ਮਨ ਨੂੰ ਅਰਪ ਦੋ, ਇਸ ਤਰ੍ਹਾਂ ਫਰਮਾਨ ਕਰਦੇ ਹਾਂ।
ਮਨ ਵੇਚ ਦੇ ਕੁਰਾਨ Oh, my God.
ਜੀ ਆਗਿਆ ਮਨ ਮੈਂ ਸਹਿ ਆਪਸ ਕੋ ਕਛ ਕਰ ਨਾ ਜਨਾਵੈ ਹਰ ਹਰ ਨਾਮ ਦੇ ਦੇ ਸਤਿਆ ਵੈ ਮਨ ਵਿਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਜਿੰਨਾ ਚਿਰ ਮਨ ਆਪਣੇ ਕੋਲ ਹੈ ਉਨੀ ਦੇਰ ਤੱਕ ਸਾਧ ਸਿੰਘ ਜੀ ਗੱਲ ਨੀ ਬਣਿਆ ਕਰਦੀ ਮਨ ਜਿਹੜਾ ਹੈ ਗੁਰੂ ਨੂੰ ਅਰਪਣ ਕਰਨਾ ਪੈਂਦਾ ਇਹੀ ਚੀਜ਼ ਔਖੀ ਹੈ ਸਭ ਤੇ ਔਖੀ ਜੇ ਕੋਈ ਦੁਨੀਆ ਚੀਜ਼ ਹੈ ਉਹ ਮਨ ਨੂੰ ਗੁਰੂ ਦੇ ਚਰਨਾਂ ਵਿਚ ਅਰਪਣ ਕਰਨਾ ਸਭ ਤੇ ਔਖਾ ਹੋਇਆ ਕਰਦਾ ਸੋ ਜਿੰਨੀ ਦੇਰ ਤੱਕ ਮਨ ਸਾਡੀ ਮਲਕੀਅਤ ਹੈ ਕਾਰਜ ਰਾਸ ਨਹੀਂ ਹੋਇਆ ਕਰਦਾ ਕਿਉਂਕਿ ਮਨ ਹੀ ਵਿਘਨ ਪਾਉਂਦਾ ਹੈ ਮਨ ਮੈਂ ਆਪ ਮਨ ਆਪਣੇ ਮਾਏ ਹੈ ਮਨ ਦੇ ਵਿਚ ਵਾਹਿਗੁਰੂ ਹੈ ਲੇਕਿਨ ਮਨ ਆਪਣਾ ਆਪ ਬਾਹਰ ਜਾਹਰ ਕਰਦਾ ਵਾਹਿਗੁਰੂ ਨੂੰ ਨਹੀਂ ਪ੍ਰਗਟ ਆਉਂਦਾ ਸੋ ਇਸ ਕਰਕੇ ਜਦ ਤੱਕ ਅਸੀਂ ਆਪਣੇ ਮਨ ਨੂੰ ਨਹੀਂ ਅਰਪਣ ਕਰਦੇ ਉਨੀ ਦੇਰ ਤੱਕ ਮਹਾਰਾਜ ਕਹਿੰਦੇ ਕਾਰਜ ਰਾਸ ਨਹੀਂ ਹੋਣੇ ਬੜੀਆਂ ਮਿਸਾਲਾਂ ਨੇ ਮਹਾਰਾਜ ਕਹਿੰਦੇ ਜੇ ਮਨ ਮੰਨ ਜਾਵੇ ਮੰਮਾ ਮਨ ਸਿਉਂ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਹੀ ਮਨ ਸਿਉਂ ਕਹੇ ਕਿ ਵੀਰਾ ਮਨ ਸਾ ਮਿਲਿਆ ਨਾ ਕੋਈ ਸਾਰਾ ਖੇਲ ਮਨ ਦਾ ਹੈ ਮਨ ਨੇ ਹੀ ਸੰਸਾਰ ਬਣਾਤਾ ਪਰਮੇਸ਼ਰ ਮਨ ਜੇ ਦੇ ਦੇਵੇ ਗੁਰੂ ਨੂੰ ਤਾਂ ਇਹ ਸੰਸਾਰ ਹੀ ਪਰਮੇਸ਼ਰ ਰੂਪ ਹੋ ਕੇ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਸੋ ਮਨ ਦੇਣਾ ਮਨ ਵਿਚ ਹੈ ਸਤਿਗੁਰ ਕੇ ਪਾਤ ਤੇ ਸੇਵਕ ਕੇ ਕਾਰਜ ਰਾਸ ਕਾਰਜ ਰਾਸ ਹੁੰਦਾ ਹੈ ਜੇ ਮਨ ਦੇਣੇ ਰਾਜਾ ਜਨਕ ਮਨ ਵਿਚ ਉਹਦੇ ਆਇਆ ਕਿ ਮੈਂ ਕੋਈ ਕਾਬਲ ਗੁਰੂ ਧਾਰਾਂ ਐਸਾ ਗੁਰੂ ਹੋਵੇ ਜਿਹੜਾ ਮੈਨੂੰ ਘੋੜੇ ਤੇ ਰਕਾਬ ਵਿਚ ਪੈਰ ਪਾ ਕੇ ਦੂਜੇ ਪਾਸੇ ਜਾਣ ਤੱਕ ਗਿਆਨ ਕਰਾ ਦੇ ਉਸ ਵੇਲੇ ਸਾਰੇ ਭਾਰਤ ਵਰਸ਼ ਦੇ ਰਿਸ਼ੀ ਮੁਨੀ ਸਾਰੇ ਇਕੱਠੇ ਹੋਏ ਹੋਏ ਸੀ ਤਾਂ ਉਸਨੇ ਐਲਾਨ ਕਰ ਦਿੱਤਾ ਕਿਹਾ ਚੰਦਨ ਦੀ ਚੌਂਕੀ ਮੈਂ ਗਾਉਣਾ ਉਹ ਇਸ ਦੇ ਉੱਤੇ ਆ ਕੇ ਸੁਸ਼ੋਭਿਤ ਹੋਵੇ ਤੇ ਮੈਂ ਉਸ ਨੂੰ ਆਪਣਾ ਗੁਰੂ ਧਾਰਨ ਕਰਾਂਗਾ ਜਿਹੜਾ ਮੈਨੂੰ ਘੋੜੇ ਦੀ ਰਕਾਬ ਚ ਪੈਰ ਪਾਉਣ ਤੋਂ ਦੂਸਰੀ ਰਕਾਬ ਤੱਕ ਪਹੁੰਚਣ ਤੱਕ ਮੈਨੂੰ ਗਿਆਨ ਦੇ ਦੇ ਸਾਰੇ ਹੈਰਾਨ ਹੋ ਗਏ ਕਿਉਂਕਿ ਤਿੰਨ ਚੀਜ਼ਾਂ ਆਦਮੀ ਦੇ ਰਸਤੇ ਵਿਚ ਬੜੀਆਂ ਭਾਰੀਆਂ ਰੁਕਾਵਟਾਂ ਨੇ ਇੱਕ ਤਾਂ ਹੈ ਮੈਲ ਲੱਗੀ ਹੋਈ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਇਆ ਸਿਆ ਖੰਡਲੀ ਧੋਤੀ ਉੱਜਲ ਨਾ ਹੋਵੇ ਜੇ ਸੌ ਧੋਬਣ ਮਨ ਦੀ ਮੈਲ ਜਦ ਤੱਕ ਨਹੀਂ ਲੈਂਦੀ ਉਨੀ ਦੇਰ ਤੱਕ ਪ੍ਰਕਾਸ਼ ਨਹੀਂ ਹੁੰਦਾ ਦੂਸਰਾ ਹੁੰਦਾ ਬਖਸ਼ੇਰਤਾ ਮਨ ਹਿਲਦਾ ਰਹਿੰਦਾ ਵਾਸ਼ਨਾ ਕਰਦਾ ਰਹਿੰਦਾ ਟਿਕਦਾ ਨਹੀਂ ਹੈ ਭਜਨ ਦੇ ਅੰਦਰ ਸੋ ਇਹ ਪਹਿਲਾ ਤੀਸਰਾ ਹੋਇਆ ਕਰਦਾ ਅਗਿਆਨ ਦਾ ਪਰਦਾ ਅਗਿਆਨ ਦਾ ਪਰਦਾ ਹਨੇਰਾ ਹੁੰਦਾ ਜਦ ਤੱਕ ਹਨੇਰਾ ਦੂਰ ਨਹੀਂ ਹੁੰਦਾ ਉਨੀ ਦੇਰ ਤੱਕ ਗੱਲ ਨਹੀਂ ਬਣਦੀ ਅੰਧਕਾਰ ਸੁੱਖ ਕਬੂ ਨਾ ਸੋਈ ਹੈ ਰਾਜਾ ਰੰਕ ਦੋ ਮਿਲ ਰਹੀ ਰਾਜਾ ਵੀ ਰੋਂਦਾ ਤੇ ਰੰਕ ਵੀ ਰੋਂਦਾ ਕਿਉਂਕਿ ਹਨੇਰਾ ਮਨ ਦੇ ਅੰਦਰ ਸੋ ਇਸ ਨੂੰ ਅਗਿਆਨ ਆਖਦੇ ਸਾਰੇ ਮਹਾਤਮਾ ਹੋ ਗਏ ਕਿ ਇਹਨਾਂ ਦੇ ਦੂਰ ਕਰਨ ਦਾ ਸਾਧਨ ਕੇਵਲ ਮੈਲ ਦੂਰ ਕਰਨ ਦਾ ਜੋ ਸਾਧਨ ਹੈ ਉਹ ਕਰਮ ਹੈ ਉੱਚ ਕਰਮ ਸ਼ੋ ਕਰਮ ਨਿਸ਼ਕਾਮ ਕਰਮ ਤੇ ਇਸ ਦੇ ਇਲਾਵਾ ਜੋ ਬਖਸ਼ੇਪਤਾ ਹੈ ਉਹਨੂੰ ਦੂਰ ਕਰਨ ਦਾ ਇਲਾਜ ਉਪਾਸ਼ਨਾ ਹੋਇਆ ਕਰਦਾ ਜਦ ਤੱਕ ਉਪਾਸ਼ਨਾ ਦੇ ਵਿਚ ਪ੍ਰਵਕਤ ਨਹੀਂ ਹੁੰਦਾ ਧਿਆਨ ਦਾ ਧਿਆਨ ਤੇ ਇਹਦੀ ਤਰੁੱਟੀ ਨਹੀਂ ਉੱਟਦੀ ਉਨੀ ਦੇਰ ਤੱਕ ਉਪਾਸ਼ਨਾ ਮੰਡਲ ਚੋਂ ਪਾਰ ਨਹੀਂ ਹੁੰਦਾ ਉਹਦੇ ਬਾਅਦ ਗਿਆਨ ਦੀ ਵਾਰੀ ਆਉਂਦੀ ਹੈ ਵਿਵੇਕ ਮੰਡਲ ਦੀ ਗਿਆਤਾ ਗਿਆਨ ਗਏ ਤਿੰਨਾਂ ਦੀ ਤਰੁੱਟੀ ਜਾਂ ਟੁੱਟਦੀ ਹੈ ਫੇਰ ਗਿਆਨ ਹੋਇਆ ਕਰ ਸਾਰੇ ਕਹਿਣ ਲੱਗੇ ਵੀ ਐਸਾ ਸਵਾਲ ਤਾਂ ਅੱਜ ਤੱਕ ਨਹੀਂ ਦੇਖਿਆ ਤੇ ਕਿਵੇਂ ਕਰਿਆ ਜਾਵੇ ਉਸ ਵੇਲੇ ਇੱਕ ਛੋਟਾ ਬੱਚਾ ਜਿਸ ਦਾ ਨਾਮ ਅਸ਼ਟਾਵਕਰ ਸੀ 8 ਸਾਲ ਦਾ ਬੱਚਾ ਹੈ ਉਹ ਬਲ ਪੈਂਦੇ ਨੇ ਸਰੀਰ ਦੇ ਅੰਦਰ ਤੇ ਵੱਧਦਾ ਆਪਣੀ ਚੌਂਕੀ ਵੱਲ ਨੂੰ ਜਿਸ ਵਾਰ ਸਟੇਜ ਤੇ ਚੜ ਗਿਆ ਜਿੱਥੇ ਰਾਜਾ ਸੀ ਉਸ ਵੇਲੇ ਸਾਰੇ ਹੈਰਾਨ ਹੁੰਦੇ ਨੇ ਵੀ ਇਹ ਬੱਚਾ ਕਿਵੇਂ ਕਰਦੇ ਉਸ ਵੇਲੇ ਰਾਜਾ ਜਨਕ ਨੇ ਕਿਹਾ ਕਹਿਣ ਲੱਗੇ ਬਾਲ ਰਿਸ਼ੀ ਇਹ ਚੌਂਕੀ ਦੇ ਉੱਤੇ ਉਹ ਬੈਠ ਸਕਦਾ ਹੈ ਜਿਹੜਾ ਮੇਰੀ ਸ਼ਰਤ ਪੂਰੀ ਕਰਦੇ ਕਹਿਣ ਲੱਗੇ ਹਾਂ ਮੰਗਾ ਘੋੜਾ ਘੋੜਾ ਮੰਗਾ ਲਿਆ ਉਹਦੇ ਬਾਅਦ ਰਾਜਾ ਜਨਕ ਆ ਗਿਆ ਜਿਸ ਵਾਰ ਚੜ੍ਹਨ ਲੱਗਿਆ ਕਹਿੰਦਾ ਠਹਿਰ ਕਹਿੰਦਾ ਤੈਂ ਹੁਣ ਤੈਨੂੰ ਗਿਆਨ ਹੋਣ ਤੋਂ ਬਾਅਦ ਰਾਜ ਵੀ ਉਹੋ ਜਿਹਾ ਜੰਗਲ ਵੀ ਉਹੋ ਜਿਹਾ ਘਰ ਵੀ ਉਹੋ ਜਿਹਾ ਪਰਿਵਾਰ ਵੀ ਉਹੋ ਜਿਹਾ ਗੈਰ ਵੀ ਹੋਏ ਦੇ ਤੇਰੇ ਅੰਦਰ ਪ੍ਰਕਾਸ਼ ਹੋ ਜਾਣਾ ਪਤਾ ਨੀ ਤੂੰ ਕਿੱਧਰ ਨੂੰ ਚਲਿਆ ਜਾਵੇਂ ਤੇ ਗੁਰੂ ਦਕਸ਼ਣਾ ਤੇਰੇ ਸਿਰ ਰਹਿ ਜਾਏਗੀ ਸੋ ਤੂੰ ਤਿੰਨ ਚੀਜ਼ਾਂ ਗੁਰੂ ਜੋ ਦਕਸ਼ਣਾ ਹੋਇਆ ਕਰਦੀ ਹੈ ਤਨ ਮਨ ਧਨ ਇਹਨਾਂ ਚੋਂ ਮੈਨੂੰ ਇੱਕ ਚੀਜ਼ ਦੇ ਦੇ ਤਿੰਨ ਨੀ ਮੈਂ ਮੰਗਦਾ ਉਸ ਵੇਲੇ ਰਾਜਾ ਕਹਿਣ ਲੱਗਿਆ ਕਹਿੰਦੇ ਹੈ ਬਾਲ ਰਿਸ਼ੀ ਇਹਦੇ ਵਿਚ ਤਨ ਦੇ ਨਾਲ ਮੇਰਾ ਸੰਬੰਧ ਹੈ ਮੈਂ ਅਰਥੰਗੀਆਂ ਮੇਰੀਆਂ ਉਹ ਇਹਦੀਆਂ ਮਾਲਕ ਨੇ ਤਨ ਦੇ ਨਾਲ ਮੇਰੀ ਰਿਆਇਆ ਦਾ ਸੰਬੰਧ ਹੈ ਸਾਰੀ ਐਡਮਿਨਿਸਟ੍ਰੇਸ਼ਨ ਦਾ ਸੰਬੰਧ ਹੈ। ਸੋ ਮੈਂ ਗੱਲ ਕਰ ਲਾ ਸਾਰਿਆਂ ਨਾਲ, ਜਿਸ ਵਕਤ ਜਾ ਕੇ ਵਿਚਾਰ ਕਰੀ ਸਾਰਿਆਂ ਦਾ ਨਿਰਣਾ ਹੋਇਆ ਕਿ ਇਹਨੂੰ ਮੰਨ ਦੇ ਦੋ। ਆ ਗਿਆ ਆ ਕੇ ਕਹਿਣ ਲੱਗਿਆ ਬਾਲਿਸ਼ੀ ਮੈਂ ਮੰਨ ਦਿੰਦਾ। ਮੰਨ ਦੇਣ ਵਾਸਤੇ ਚੂਲੀ ਉਸਨੇ ਭਰੀ, ਕਹਿਣ ਲੱਗੇ ਸੋਚ ਪਹਿਲਾਂ ਮਨ ਨੂੰ ਜਾਣ ਕੇ ਮਨ ਕੀ ਹੁੰਦਾ। ਮਨ ਮਨੇ ਸਾਰੀ ਚੀਜ਼ ਹੈ, ਮਨ ਦਾ ਹੀ ਕੰਮ ਹੈ ਸਭ ਚੀਜ਼ਾਂ ਦੇ ਨਾਲ ਸੰਬੰਧ। ਜੇ ਮਨ ਨਾ ਹੋਵੇ ਸੰਬੰਧ ਟੁੱਟ ਜਾਂਦਾ। ਸੋ ਕਹਿੰਦੇ ਪਿਆਰਿਆ ਮਨ ਦੱਸ ਕੀ ਹੁੰਦਾ, ਸੋਚਾਂ ਚ ਪੈ ਗਿਆ। ਕਹਿਣ ਲੱਗੇ ਕਿ ਮਨ ਜਿਹੜਾ ਤੇਰੇ ਅੰਦਰ ਫੁਰਨਾ ਹੁੰਦਾ ਨਾ, ਵੀ ਮੈਂ ਹੁਣ ਜਾਵਾਂ, ਕੋਈ ਆਵਾਜ਼ ਸੁਣਦੀ ਹੈ ਵੀ ਇਹ ਕੀ ਬੋਲਦਾ ਸੁਣਾ ਮੈਂ, ਇਹ ਮੈਨੂੰ ਮਨ ਕਹਿੰਦੇ ਨੇ। ਇਹ ਜਦੋਂ ਤੂੰ ਮਨ ਮੈਨੂੰ ਦੇ ਦਿੱਤਾ ਫਿਰ ਫੁਰਨਾ ਨੀ ਕੋਈ ਵੀ ਰਹਿਣਾ। ਉਸ ਵੇਲੇ ਕਹਿਣ ਲੱਗਿਆ ਠੀਕ ਹੈ ਮਹਾਰਾਜ ਮੈਂ ਸਮਝਦਾ। ਤੇ ਉਸ ਵੇਲੇ ਉਹਨੇ ਮਨ ਦਕਸ਼ਣਾ ਚ ਦੇ ਦਿੱਤਾ। ਜਦ ਦਕਸ਼ਣਾ ਚ ਦਿੱਤਾ ਉਹਦੇ ਬਾਅਦ ਜਦ ਪੈਰ ਚੁੱਕ ਕੇ ਰੱਖਣ ਲੱਗਿਆ ਰੁਕਾਵਟ, ਅਸ਼ਟਾਵਿਕਰ ਕਹਿਣ ਲੱਗਿਆ ਕਹਿੰਦਾ ਰਾਜਾ ਜਨਕ ਠਹਿਰ, ਕਹਿੰਦਾ ਤੈਨੂੰ ਕਿਹਨੇ ਕਿਹਾ ਵੀ ਰੁਕਾਵਟ ਚ ਪੈਰ ਰੱਖ। ਸੋਚਾਂ ਚ ਪੈ ਗਿਆ, ਕਹਿੰਦੇ ਮਨ ਤਾਂ ਮੈਨੂੰ ਦੇਤਾ, ਹੁਣ ਮਨ ਫੁਰਨਾ ਕਰਨਾ ਮੈਨੂੰ ਦੇਤਾ, ਬਾਕੀ ਰਹਿ ਕੇ ਗਿਆ ਸਰੀਰ ਦੇ ਅੰਦਰ। ਸੋ ਉਸ ਵੇਲੇ ਉਸਨੇ ਖੜਾ ਹੋ ਗਿਆ, ਸਾਇਲੈਂਸ ਆ ਗਈ, ਡੀਪ ਸਾਇਲੈਂਸ। ਬਾਸ਼ਨਾਵਾਂ ਤੋਂ ਉੱਤੇ ਲੰਘ ਗਿਆ, ਸੁੰਨ ਵਿੱਚ ਪਹੁੰਚ ਗਿਆ, ਜਿਸ ਥਾਂ ਦੇ ਉੱਤੇ ਮਹਾਰਾਜ ਕਹਿੰਦੇ ਹੈ ਕਿ ਨਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁੰਨ ਸਮਾਦ ਅਨਹਤ ਤੈ ਨਾਮ। ਜਿਸ ਥਾਂ ਦੇ ਉੱਤੇ ਫੁਰਨਾ ਖਤਮ ਹੁੰਦਾ ਹੈ, ਜਿਹਨੂੰ ਗਗਨ ਮੰਡਲ ਪੈਂਦੇ ਨੇ, ਉਸ ਥਾਂ ਦੇ ਉੱਤੇ ਸੁਰਤ ਪਹੁੰਚ ਕੇ ਸਾਇਲੈਂਸ, ਕੋਈ ਫੁਰਨਾ ਨਹੀਂ ਆਇਆ। ਅੱਧਾ ਘੰਟਾ ਖੜਾ ਰਿਹਾ, ਅੱਧੇ ਘੰਟੇ ਬਾਅਦ ਇੱਕ ਬ੍ਰਾਹਮਣ ਆਇਆ ਕਿ ਕਹਿਣ ਲੱਗਿਆ ਕਿ ਰਾਜਨ ਮੇਰੇ ਲੜਕੇ ਦੀ ਬਰਾਤ ਲੁੱਟ ਲਈ ਡਾਕੂਆਂ ਨੇ, ਕਿਰਪਾ ਕਰ ਮੈਨੂੰ ਪੁਲਿਸ ਭੇਜ, ਮੇਰੇ ਨਾਲ ਭੇਜ ਤੇ ਮੈਂ ਜਾ ਕੇ ਉਹ ਆਪਣਾ ਸਮਾਨ ਵਾਪਸ ਲਵਾਂ। 15 ਮਿੰਟ ਕਰੀ ਗਿਆ, 15 ਮਿੰਟ ਦੇ ਅੰਦਰ ਕੋਈ ਜਵਾਬ ਨਾ ਆਇਆ। ਤਾਂ ਉਸਨੇ ਕਿਹਾ ਇਹ ਤਾਂ ਬੜਾ ਜੜ ਰਾਜਾ, ਉਸ ਵੇਲੇ ਗਾਲਾਂ ਕੱਢਣੀਆਂ, ਮੰਦੇ ਸ਼ਬਦ ਕਹਿਣੇ ਸ਼ੁਰੂ ਕਰ ਦੇਣੇ। 15 ਮਿੰਟ ਉਹ ਮੰਦੇ ਸ਼ਬਦ ਬੋਲਦਾ ਰਿਹਾ ਤੇ ਉਸ ਤੇ ਬਾਅਦ ਦੇਖਿਆ ਉਸਨੇ ਅਸ਼ਟਾਵਕਰ ਨੇ ਵੀ ਇਹ ਸੱਚਮੁੱਚ ਇਸਨੇ ਮਨ ਮੈਨੂੰ ਅਰਪਣ ਕਰ ਦਿੱਤਾ। ਤੇ ਉਸ ਵੇਲੇ ਕਹਿਣ ਲੱਗਿਆ ਰਾਜਨ ਐ ਦੱਸ, ਮਨ ਮੈਨੂੰ ਦੇਣ ਤੇ ਬਾਅਦ ਬਾਕੀ ਕੀ ਬਚਿਆ ਤੇਰੇ ਕੋਲ? ਉਸ ਵੇਲੇ ਸੋਚ ਰਿਹਾ ਵੀ ਬਾਕੀ, ਕਹਿੰਦੇ ਮਨ ਦਾ ਹੀ ਫਤੂਰ ਹੈ, ਜੇ ਮਨ ਮੈਨੂੰ ਦੇ ਤਾ ਜਿਹੜਾ ਬਾਕੀ ਬਚਦਾ ਨਾ, ਇਹ ਸਾਰਾ ਕੁਛ ਫੁਰਨੇ ਤੋਂ ਅੱਗੇ ਉਹ ਕੇਵਲ ਅਨੁਭਵ ਮਾਤਰ ਹੈ, ਜਿਹਨੂੰ ਚਿੰਨ ਮਾਤਰ ਕਹਿੰਦੇ। ਹਾਏ ਹਸਤੀ ਹੈ ਉਹ ਸੱਤ ਦੀ ਹਸਤੀ ਹੈ, ਜਿਹਨੂੰ ਸੱਤ ਨਾਮ ਕਹਿੰਦੇ। ਕਹਿੰਦੇ ਉਹੀ ਪਰਮੇਸ਼ਰ ਹੈ, ਉਹ ਸਾਰੇ ਪਰਿਪੂਰਨ ਹੈ, ਘੱਟ ਘੱਟ ਚ ਵਿਆਪਕ ਹੈ। ਸੋ ਇਹਦਾ ਜਿੰਨੀ ਦੇਰ ਤੱਕ ਮਨ ਸਾਡੇ ਕੋਲ ਹੈ, ਮਨ ਅਸੀਂ ਦਿੰਦੇ ਨਹੀਂ ਹਾਂ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਹਾਰਾਜ ਫਰਮਾਨ ਕਰਦੇ ਨੇ ਇਸ ਤਰ੍ਹਾਂ।
ਸਾਧ ਪਿਆਰਿਆ ਪਹਿਲਾਂ ਮਨੇ ਸਾਧ ਪਿਆਰਿਆ ਪਹਿਲਾਂ ਮਨੇ ਆਪਣੇ।
ਰਸਤੇ ਜੇ ਚੱਲਣ ਦਾ ਕੋਈ ਉਤਸ਼ਕ ਹੈ ਉਸ ਨੂੰ ਮਨ ਨੂੰ ਸਾਧਣਾ ਪੈਂਦਾ। ਸੋ ਮਨ ਦੇਣਾ ਪੈਂਦਾ, ਮਨ ਅਰਪੋ। ਫਿਰ ਦੂਜੀ ਗੱਲ ਕੀ ਹੈ, ਜਿਹੜਾ ਮੈਂ ਭਾਵ ਹੈ ਸਾਡੇ ਵਿੱਚ, ਮੈਂ ਫਲਾਣਾ, ਮੈਂ ਵੱਡਾ ਹਾਂ, ਮੈਂ ਗਿਆਨੀ ਹਾਂ, ਮੈਂ ਵੱਡਾ ਆਫਿਸਰ ਹਾਂ, ਇਹ ਮੈਂ ਨੂੰ ਧੱਜ ਦਿਓ। ਇਹ ਪੰਥ ਜੁਲਾਈ ਆ, ਇਸ ਰਸਤੇ ਤੇ ਜਦ ਚੱਲੇਗਾ ਤੂੰ, ਫੇਰ ਤੈਨੂੰ ਰਸਤੇ ਦੀ ਸੋਝੀ ਪਏਗੀ। ਸੋ ਮਹਾਰਾਜ ਅਸੀਂ ਪਰਮਾਤਮਾ ਪੁੱਛ ਰਹੇ ਹਾਂ ਕਿ ਪਾਤਸ਼ਾਹ ਦੱਸੋ ਤਾਂ ਸਹੀ, ਉਹ ਪਰਮੇਸ਼ਰ ਜੋ ਸਾਰੇ ਪਰਿਪੂਰਨ ਹੈ, ਉਹਦੇ ਮਿਲਣ ਦਾ ਢੰਗ ਕੀ ਹੈ? ਮਹਾਰਾਜ ਕਹਿੰਦੇ ਤਾਂ ਦੋ ਰਹਿਤਾਂ ਤੂੰ ਰੱਖ, ਇੱਕ ਤਾਂ ਅਦਬ ਦੇ ਵਿੱਚ ਆ, ਜਦ ਤੱਕ ਅਦਬ ਚ ਨਹੀਂ ਆਉਂਦਾ, ਗੁਸਤਾਖ ਹੈ ਤੂੰ, ਉਨੀ ਦੇਰ ਤੱਕ ਤੇਰਾ ਸੰਬੰਧ ਨਹੀਂ ਉਹਦੇ ਨਾਲ ਜੋੜ। ਸੋ ਆਪਨੇ ਫਰਮਾਨ ਕਰਿਆ ਕਿ ਪੈਕੀਆਂ ਦੇ ਸਲਾਈਆਂ ਨੈਣੀ, ਭੈ ਦੀਆਂ ਸਲਾਈਆਂ ਦੇ। ਭੈ ਬੜੀ ਕਿਸਮ ਦੀ ਹੈ, ਚੋਰਾਂ ਦੀ ਭੈ ਹੋਰ ਤਰ੍ਹਾਂ ਦੀ ਹੁੰਦੀ ਹੈ, ਰਾਜੇ ਦੀ ਭੈ ਹੋਰ ਹੋਇਆ ਕਰਦੀ ਹੈ, ਮਾਲ ਪਦਾਰਥ ਦੇ ਗੁੰਮ ਹੋ ਜਾਣ ਦੀ, ਜਾਇਆ ਹੋ ਜਾਣ ਦੀ ਭੈ ਹੋਰ ਹੋਇਆ ਕਰਦੀ ਹੈ, ਕੋਈ ਚੀਜ਼ਾਂ ਕੋਲ ਨੇ ਸੰਬੰਧੀ ਹੈ, ਪਰਿਵਾਰ ਸੁਖਾਂ ਨਾਲ ਵਸਦਾ, ਭੈ ਬਣੀ ਰਹਿੰਦੀ ਹੈ ਕਿ ਕੋਈ ਵਿਛੜ ਨਾ ਜਾਵੇ, ਕੋਈ ਗੱਲ ਤਰ੍ਹਾਂ ਗੱਲ ਹੋ ਜਾਵੇ। ਆਸਾ ਤੇ ਅੰਦੇਸ਼ਾ ਦੋ ਦਰਵਾਜੇ ਨੇ ਜਿਹੜੇ ਪਰਮੇਸ਼ਰ ਦੇ, ਜਿਨ੍ਹਾਂ ਨੂੰ ਆਸ ਅੰਦੇਸ਼ਾ ਪੱਟ ਚੜੇ ਕਹਿਣ। ਸੋ ਮਹਾਰਾਜ ਕਹਿੰਦੇ ਇਹ ਜਿਹੜੀ ਪਰਮੇਸ਼ਰ ਨਿਰਮਲ ਭਾਵ ਹੈ, ਅਦਬ ਵਾਲਾ ਪਿਆਰ ਸਤਿਕਾਰ, ਤੇ ਦੂਸਰਾ ਹੈ ਪਿਆਰ, ਇਹਦੀਆਂ ਜਦ ਸ਼ਿੰਗਾਰ ਬਣਾਵੇਗਾ ਤਾਂ ਉਹ ਪਰਮੇਸ਼ਰ ਨੂੰ ਪਾ ਜਾਇਆ ਕਰਦਾ। ਪਿਆਰ ਦਾ
ਮੇਰੇ ਪਿਆਰੇ ਨੈਣ ਤਾਰੇ।
ਮੌਕਾ ਕਰ ਸੀਗਾ ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸੌ ਤਰ੍ਹਾਂ ਪਿਆ। ਸੋ ਜਿੰਨੀ ਦੇਰ ਤੱਕ ਅਦਬ ਨਹੀਂ ਆਉਂਦਾ ਸਾਡੇ ਮਨ ਦੇ ਅੰਦਰ ਤੇ ਪਿਆਰ ਨਹੀਂ ਆਉਂਦਾ ਉਨੀ ਦੇਰ ਤੱਕ ਇਹ ਰਸਤਾ ਲੱਭਿਆ ਨਹੀਂ ਕਰਦਾ। ਇਹਦੇ ਮੁਕਾਬਲੇ ਦੇ ਉੱਤੇ ਦੂਸਰੀ ਚੀਜ਼ ਹੈ ਲੱਭ ਲੋਭ ਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ। ਹੰਕਾਰ ਨਾਲ ਭਰੀ ਪਈ ਹੈ, ਮਾਇਆ ਦੇ ਅਲਿਊਜ਼ਨ ਇਗਨੋਰੈਂਸ ਦੇ ਵਿੱਚ ਰੋਮ ਰੋਮ ਤੋਂ ਰਚੀ ਹੋਈ ਹੈ। ਇੰਨੀ ਬਾਤੀ ਸੌ ਪਾਈ ਹੈ ਨਾ ਹੀ ਭਾਈ ਕੰਮ ਨਹੀਂ ਹੈ, ਨੀ ਐਂ ਤਾਂ ਨਹੀਂ ਮਿਲਣਾ। ਤੂੰ ਕਰ ਲੈ ਜਿੰਨੇ ਭੇਖ ਕਰਨੇ ਨੇ, ਜਿੰਨੀਆਂ ਗੱਲਾਂ ਕਰਨੀਆਂ ਕਰ ਲੈ, ਨਹੀਂ ਮਿਲਣਾ ਆਰਾਮ ਪਿਆਰੇ। ਉਹ ਅੰਦਰਲੀ ਗੱਲ ਜਾਣਦਾ ਵੀ ਇਹ ਤਾਂ ਉੱਤੋਂ ਉੱਤੋਂ ਗੱਲ ਕਰਦਾ, ਪਹਿਲਾਂ ਤਾਂ ਸਾਡਾ ਨਿਸ਼ਚਾ ਹੀ ਨਹੀਂ ਵਾਹਿਗੁਰੂ ਤੇ ਵੱਜਦਾ। ਬਹੁਤ ਘੱਟ ਬੰਦੇ ਨੇ ਜਿਨ੍ਹਾਂ ਦਾ 100% ਨਿਸ਼ਚਾ ਵਾਹਿਗੁਰੂ ਤੇ, ਬਾਕੀ ਸੰਸਾਰ ਹੈ ਭਗਤੀ ਨਿਸ਼ਚਾ ਹੈ। ਕੋਈ ਮਾੜਾ ਮੋਟਾ ਆ ਜਾਂਦਾ ਫੇਰ ਵੀ ਸ਼ੱਕ ਚ ਪਏ ਰਹਿੰਦੇ ਨੇ ਵੀ ਵਾਹਿਗੁਰੂ ਹੈ ਵੀ ਨਹੀਂ ਹੈ, ਦਿਸਦਾ ਤਾਂ ਹੈ ਨੀ। ਇਹ ਪਾਪੀ ਲੋਕ ਪਾਪ ਕਰੀ ਜਾਂਦੇ, ਇਹਨਾਂ ਨੂੰ ਕਹਿੰਦਾ ਕੁਛ ਨਹੀਂ ਹੈ। ਸੋ ਨਿਸ਼ਚਾ ਨਹੀਂ ਮਨ ਵਿੱਚ ਆਉਂਦਾ, ਨਿਸ਼ਚਾ ਨਾ ਆਉਣ ਕਰਕੇ ਆਦਮੀ ਦਰੇਡੇ ਰਹਿੰਦਾ ਵੈ। ਸੋ ਇਹਦਾ ਮਹਾਰਾਜ ਕਹਿੰਦੇ ਵੀ ਜਿੰਨੀ ਦੇਰ ਤੱਕ ਤੇਰੇ ਅੰਦਰ ਅਭਿਮਾਨ ਹੈ ਵੀ ਮੈਂ ਕੁਛ ਜਾਣਦਾ, ਉਨੀ ਦੇਰ ਤੱਕ ਇਹ ਰਸਤਾ ਨਹੀਂ ਪ੍ਰਾਪਤ ਹੋਇਆ ਕਰਦਾ। ਕਿਉਂਕਿ ਹਿਰਦਾ ਖਾਲੀ ਰਹਿ ਜਾਂਦਾ, ਉਹਦੇ ਚ ਪਿਆਰ ਦੀ ਅੰਸ ਰੁਕਦੀ ਨਹੀਂ ਹੈ। ਕੇਵਲ ਗਿਆਨ ਦੇ ਨਾਲ ਵਾਹਿਗੁਰੂ ਨਹੀਂ ਮਿਲਦਾ, ਜੇ ਬੜਾ ਪੜ੍ਹੇ ਲਿਖੇ ਤੇ ਤਾਂ PhD ਕਰਕੇ ਰੱਬ ਨੂੰ ਮਿਲ ਲਿਆ ਕਰਨ, ਵੱਡੀਆਂ ਵੱਡੀਆਂ ਕਿਤਾਬਾਂ ਲਿਖਣ ਵਾਲਿਆਂ ਨੂੰ ਪਰਮੇਸ਼ਰ ਮਿਲ ਜਾਇਆ ਕਰੇ ਨਾ। ਮਹਾਰਾਜ ਕਹਿੰਦੇ ਇਹ ਨਹੀਂ ਹੋਇਆ ਕਰਦਾ ਜਿਹਦੇ ਅੰਦਰ ਟਿੱਬੇ ਨੇ ਹੰਕਾਰ ਦੇ, ਵਡਿਆਈਆਂ ਦੇ। ਕਹਿੰਦੇ ਉਹ ਤਾਂ ਬਿਲਕੁਲ ਇਸ ਰਸਤੇ ਦੇ ਚੱਲੇ ਨਹੀਂ ਸਕਦੇ, ਚੱਲਣ ਦਾ ਅਧਿਕਾਰ ਹੀ ਨਹੀਂ, ਉਹ ਤਾਂ ਖਾਲੀ ਰਹਿੰਦੇ ਨੇ। ਗਰਦ ਜਿੰਨਾ ਵਡਿਆਈਆਂ ਜਾਣਗੇ, ਜਾਣਗੇ। ਪੰਜ ਕਿਸਮ ਦਾ ਮਾਣ ਹੋਇਆ ਕਰਦਾ, ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ। ਵਿਦਿਆ ਬਹੁਤੀ ਪੜ ਲੈਣੀ, ਵੱਡੇ ਗਿਆਨੀ ਬਣ ਜਾਣਾ, ਵੱਡੇ ਵਿਆਖਿਆਕਾਰ ਬਣ ਜਾਣਾ, ਮਾਣ ਆ ਜਾਂਦਾ ਆਦਮੀ, ਪੈਸਾ ਜ਼ਿਆਦਾ ਹੋ ਜਾਣਾ ਤੇ ਹੋਰ ਚੰਗੀ ਜਾਤ ਨਾਲ ਸੰਬੰਧ ਰੱਖਣਾ, ਗੱਲਾਂ ਬਾਤਾਂ ਬਹੁਤ ਜਾਣਦਾ ਹੋਵੇ, ਜਦ ਤੱਕ ਉਹਦੇ ਹਿਰਦੇ ਚ ਨਿਮਰਤਾ ਨੀ ਨਾ ਹੈ, ਮਹਾਰਾਜ ਕਹਿੰਦੇ ਖਾਲੀ ਜਾਂਦਾ ਸੰਸਾਰ ਤੋਂ। ਇਹਨੂੰ ਰੂਹਾਨੀਅਤ ਦੀ ਕੋਈ ਦਾਤ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਹੰਕਾਰ ਦੇ ਵਿੱਚ ਜਿਸਦਾ ਵੀ ਮਨ ਆ ਗਿਆ ਉਹਦਾ ਮਹਾਰਾਜ ਫਰਮਾਨ ਕਰਦੇ ਆ, ਉਹ ਕਿੱਡੀ ਬੜੀ ਪਦਵੀ ਤੇ ਕਿਉਂ ਨਾ ਹੋਵੇ, ਪ੍ਰਾਊਡ ਹੈ ਫਾਲ, ਹੰਕਾਰ ਆਇਆ ਹੰਕਾਰਿਆ ਸੋ ਮਾਰਿਆ, ਇਸ ਤਰ੍ਹਾਂ ਬਾਣੀ ਦੇ ਅੰਦਰ ਫਰਮਾਨ ਆਉਂਦਾ।
ਗਾਣੇ ਕਿਰਤ ਗਾਣ ਵਿੱਚ ਜੋਨੀ ਕਿਰਤੇ
ਖਾਲੀ ਚੱਲੇ ਤਣੀ ਸਿਉਂ ਤੇ ਬੇਜਿਉਂ ਆ। ਆਦਮੀ ਦਾ ਜੋ ਅਭਿਮਾਨ ਹੈ, ਮੈਂ ਹੈ, ਮੈਂ ਭਾਵ ਹਉਮੈ ਹੈ, ਇਹ ਪਰਮੇਸ਼ੁਰ ਦੇ ਮਿਲਣ ਵਿੱਚ ਵੱਡੀ ਭਾਰੀ ਰੁਕਾਵਟ ਹੈ। ਹਉ ਭੀਤ ਪਏ ਹੋਇਆ ਵਿੱਚੋਂ ਸੁੰਤ ਦੇਸ਼ ਨਿਕਟਾ। ਇੱਕ ਤਾਂ ਹਉਮੈ ਹੋਇਆ ਕਰਦੀ ਹੈ, ਇੱਕ ਹੰਕਾਰ ਹੋਇਆ ਕਰਦਾ। ਹਉਮੈ ਤਾਂ ਇਹ ਹੈ, ਜਿੰਨੀ ਦੇਰ ਤੱਕ ਅਸੀਂ ਸਮਝਦੇ ਹਾਂ ਵੀ ਮੈਂ ਹਾਂ, ਜਬ ਲੱਗ ਜਾਂਦਾ ਮੈਂ ਕਿਛ ਕਰਤਾ, ਤਬ ਲੱਗ ਗਰਭ ਜੋਨਵੇਂ ਫਿਰਦਾ, ਕਿਉਂਕਿ ਇਹਦੀ ਹਉਮੈ ਨੇ ਇਹਨੂੰ ਬੰਨ ਕੇ ਰੱਖਿਆ ਹੋਇਆ। ਜਦ ਤੱਕ ਹਉਮੈ ਦਾ ਨਾਸ਼ ਨਹੀਂ ਹੁੰਦਾ, ਮਤ ਖਿਆਲ ਕਰੋ ਕਿ ਸਾਡਾ ਆਉਣਾ ਜਾਣਾ ਛੁੱਟ ਜਾਏਗਾ। ਇਹ ਤਾਂ ਕੰਡੀਸ਼ਨ ਹੈ, ਇਹ ਕੰਸਟੀਟਿਊਸ਼ਨ ਜੋ ਹੈ ਰੂਹਾਨੀ, ਇਹਨੂੰ ਕੋਈ ਬਦਲ ਨਹੀਂ ਸਕਦਾ ਅਗਰ ਮਗਰ ਕਰਕੇ, ਦਿਲ ਬਹਿਲਾਵੇ ਦੀਆਂ ਗੱਲਾਂ ਕਰਕੇ। ਨਹੀਂ ਚੀਜ਼ ਮਿਲਿਆ ਕਰਦੀ ਜਦ ਤੱਕ ਸੱਤ ਨੂੰ ਪਛਾਣਦਾ ਨਹੀਂ ਤੇ ਸੱਤ ਦੇ ਰਸਤੇ ਤੇ ਚੱਲਦਾ ਨਹੀਂ। ਸੋ ਜਦ ਤੱਕ ਆਦਮੀ ਦੇ ਅੰਦਰ ਮੈਂ ਭਾਵ ਹੈ, ਜਦ ਤੱਕ ਮੈਂ ਸਮਝਦਾ ਹਉਮੈ ਆ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ, ਫਿਰ ਜੂਨ ਨਹੀਂ ਪਾਈ। ਜਦ ਤੱਕ ਆਪਣਾ ਤੇ ਬਗਾਨਾ ਇਹਦੇ ਮਨ ਵਿੱਚ ਨਜ਼ਰ ਆਉਂਦਾ, ਜਬ ਲੱਗ ਧਾਰਾ ਬੈਰੀ ਮੀਤ, ਤਬ ਲੱਗ ਨੇਚਲ ਨਹੀਂ ਸੀ, ਨੇਚਲ ਚਿਲ ਨਹੀਂ ਹੋ, ਸਟੈਡ ਫਾਸਟ ਵਿਜਡਮ ਇਹਦੇ ਅੰਦਰ ਪੈਦਾ ਨਹੀਂ ਹੁੰਦੀ ਜਿੰਨਾ ਚਿਰ ਨੂੰ ਆਪਣੇ ਤੇ ਬਗਾਨੇ ਨਜ਼ਰ ਆਉਂਦੇ। ਸੋ ਅਭਿਮਾਨ ਜਿਹੜਾ ਹੈ ਇਹ ਹੁੰਦਾ ਕਰਮਾਂ ਦਾ, ਕੀਤਿਆਂ ਦਾ, ਮੇਰੇ ਕੋਲ ਪੈਸਾ ਹੈ, ਰਾਜ ਮਾਲ ਰੂਪ ਜਾਤ ਚੋਵਨ ਪੰਜੇ ਠੱਗ, ਇਹਨਾਂ ਚੀਜ਼ਾਂ ਦਾ ਅਭਿਮਾਨ ਹੋਇਆ ਕਰਦਾ। ਹਉਮੈ ਹੈ ਜਿਹੜਾ ਮੈਂ ਸਮਝਣਾ, ਇਹ ਜਦ ਤੱਕ ਇਹ ਚੀਜ਼ ਛੱਡੀ ਨਹੀਂ ਜਾਂਦੀ, ਹਉਮੈ ਤਜੋ ਇਹ ਪੰਥ ਚਲਾਈ ਹੈ, ਹਉਮੈ ਨੂੰ ਛੱਡਣਾ ਪੈਂਦਾ। ਹੰਕਾਰ ਜਿਹੜਾ ਹੈ ਹੰਕਾਰ ਵਾਲਾ ਗਿਰਦਾ। ਇੱਕ ਵਾਰ ਇੱਕ ਰਾਜਾ ਸਰਜੋਗ ਚ ਹੋਇਆ ਜਿਸਦਾ ਨਾਮ ਜਜਾਤੀ ਸੀ, ਜੱਗ ਕਰਨੇ ਸ਼ੁਰੂ ਕਰ ਦਿੰਦਾ ਹੈ ਤੇ ਇਹਨੇ ਨੇਮ ਬਣਾਇਆ ਕਿ ਜਿੱਥੇ ਜੱਗ ਦੀ ਸੰਪੂਰਨ ਹੋਣ ਤੋਂ ਬਾਅਦ ਧਰਤੀ ਹੈ ਉੱਥੇ ਖੜੇ ਹੋ ਕੇ ਬਾਣ ਚਲਾਉਣਾ ਹੈ, ਜਿੱਥੇ ਜਾ ਕੇ ਗਿਰਦਾ ਹੈ ਉੱਥੇ ਫੇਰ ਯੱਗ ਕਰਨਾ। ਇਹਨੇ ਇੰਨੇ ਯੱਗ ਕਰ ਦਿੱਤੇ ਕਿ ਇਹਦਾ ਤਪ ਜੋ ਸੀ ਧਰਤੀ ਲੋਕ ਤੋਂ ਫੈਲ ਕੇ ਸਵਰਗ ਲੋਕਾਂ ਚ ਚਲਿਆ ਗਿਆ। ਉੱਥੇ ਇੰਦਰ ਦਾ ਤਖ਼ਤ ਜਿਹੜਾ ਸੀ ਡੋਲਣਾ ਸ਼ੁਰੂ ਹੋ ਗਿਆ। ਇੰਦਰ ਨੂੰ ਫਿਕਰ ਪੈ ਗਿਆ ਕਿ ਮੇਰਾ ਸ਼ਰੀਕ ਆ ਗਿਆ, ਰਾਜ ਖੋਲੇਗਾ ਮੇਰੇ ਤੇ। ਭਾਵੇਂ ਉਹਦਾ ਸਮਾਂ ਹੋਇਆ ਕਰਦਾ 3,56,00,000 ਸਾਲ, ਮਹਾਂਪੁਰਸ਼ ਦੱਸਦੇ ਨੇ ਕਿ ਇੰਨਾ ਚਿਰ ਇੰਦਰ ਸਿੰਘਾਸਨ ਤੇ ਰਹਿੰਦਾ। ਸੋ ਉਸਨੇ ਜਾ ਕੇ ਬੜਾ ਉਦਾਸ ਹੋ ਕੇ ਵਿਸ਼ਨੂੰ ਭਗਵਾਨ ਕੋਲ ਬੇਨਤੀ ਕਰੀ ਕਿ ਮਹਾਰਾਜ, ਧਰਤੀ ਦੇ ਉੱਤੇ ਇੱਕ ਰਾਜਾ ਹੈ, ਇੰਨਾ ਉਸਨੇ ਤਪ ਕਰ ਲਿਆ, ਇੰਨੇ ਯੱਗ ਕਰ ਲਏ ਕਿ ਮੇਰਾ ਬਹੁਤ ਮਨ ਦੁਖੀ ਹੁੰਦਾ ਹੈ ਕਿ ਉਹ ਤਾਂ ਸਵਰਗ ਲੋਕ ਉਸ ਤੋਂ ਡਰਨਾ ਸ਼ੁਰੂ ਕਰ ਦਿੱਤਾ, ਕਿਰਪਾ ਕਰਕੇ ਕੋਈ ਤਰੀਕਾ ਤਾਂ ਦੱਸੋ। ਕਹਿਣ ਲੱਗੇ ਇੰਦਰ, ਭਗਵਾਨ ਨੂੰ ਪਰਮੇਸ਼ਰ ਨੂੰ ਅਪਮਾਨ ਅੱਛਾ ਨਹੀਂ ਲੱਗਿਆ ਗੱਲ, ਹੰਕਾਰ ਨਹੀਂ ਅੱਛਾ ਲੱਗਿਆ ਗੱਲ, ਕਿਉਂਕਿ ਉਹਦੇ ਨਾਲ ਆਦਮੀ ਡੁੱਬ ਜਾਇਆ ਕਰਦਾ। ਲੈਣੇ ਕੋ ਸਤਨਾਮ ਹੈ, ਦੇਣੇ ਕੋ ਅੰਨਦਾਨ। ਜੇ ਲੈਣਾ ਹੈ ਤਾਂ ਵਾਹਿਗੁਰੂ ਵੈਦ ਦਾ ਨਾਮ ਦਾ ਦਾਨ ਲੈ, ਜੇ ਦੇਣਾ ਪਿਆਰਿਆ ਫਿਰ ਅੰਨ ਦਾ ਦਾਨ। ਤਰਨੇ ਕੋ ਹੈ ਦੀਨਤਾ, ਜੇ ਤਰਨਾ ਤਾਂ ਨਿਮਰਤਾ ਚ। ਕਿੰਨੀ ਨਿਮਰਤਾ! ਜਦ ਤੱਕ ਅਸੀਂ ਹਿਰਦੇ ਤੋਂ ਇਹ ਗੱਲ ਵਸਾਉਂਦੇ ਨਹੀਂ ਨਾ, ਹਾਂ ਅਭਿਮਾਨ ਸਾਡੇ ਅੰਦਰ ਹੈ, ਉਹਨਾਂ ਚਿਰ ਗੱਲ ਨਹੀਂ ਬਣਦੀ। ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਪਲੋ ਸਭ ਕੋਈ, ਜਿਨ ਐਸਾ ਕਰ ਬੂਝਿਆ ਮੀ ਤਮਾਰਾ। ਇੰਨੀ ਨਿਮਰਤਾ ਜੇ ਹਿਰਦੇ ਚ ਧਾਰਨ ਕਰ ਲੈਂਦਾ ਹੈ ਕਿ ਮਹੀ ਬੁਰਾ, ਕੋਈ ਨਿੰਦਿਆ ਕਰਦਾ ਉਹ ਕਹਿੰਦਾ ਮੇਰੀ ਨਿੰਦਿਆ ਕਰਦੀ, ਇਹਨ ਤਾਂ ਮੇਰੇ ਆਪਣਾ ਤਾਂ ਪਤਾ ਹੀ ਨਹੀਂ ਹੈ ਸਾਰਿਆਂ ਦਾ, ਕਿਉਂਕਿ ਨਿਮਰਤਾ ਸੱਚਮੁੱਚ ਤਾਰੀ ਹੋਈ ਹੈ। ਜਿਹਨੇ ਵਾਈ ਵਾਰਿਸ ਤਾਰੀ ਹੁੰਦੀ ਹੈ ਉਹਨੂੰ ਗੁੱਸਾ ਹੁੰਦਾ ਨੀ, ਮੈਨੂੰ ਇਹ ਕਹੇ ਤਾਂ ਮੈਂ ਤਾਂ ਚੰਗਾ ਬੰਦਾ, ਸ੍ਰੇਸ਼ਟ ਬੰਦਾ, ਮੈਨੂੰ ਸਾਰੇ ਲੋਕ ਚੰਗਾ ਕਹਿੰਦੇ। ਇਹ ਵੀ ਬੜਾ ਭਾਰਾ ਵਿਘਨ ਹੋਇਆ ਕਰਦਾ। ਉਸਤਤ ਸੰਤ ਦੋਵਾਂ ਚੀਜ਼ਾਂ ਨੂੰ ਛੱਡਦੇ, ਉਸਤਤ ਨਿੰਦਾ ਦੋ ਤਿਆਗ ਹੈ, ਖੋਜਾ ਪਰਨਰਵਾ। ਨਾਮਦੇਵ ਜੀ ਆਪਣੇ ਕਾਰੋਬਾਰ ਤੋਂ ਬਾਅਦ ਐਸਾ ਪਰਉਪਕਾਰ ਕਰਦੇ ਸੀ ਕਿ ਛੋਟੇ ਬੱਚਿਆਂ ਨੂੰ ਪੜ੍ਹਨ ਲਾ ਦਿਆ ਕਰਦੇ ਸੀ, ਰੂਹਾਨੀ ਵਿਦਿਆ ਵੀ ਦਿੰਦੇ ਸੀ ਤੇ ਨਾਲ ਅੱਖਰਾਂ ਦੀ ਵੀ ਜਾਣ ਪਛਾਣ ਕਰਾਉਂਦੇ ਸੀ। ਇੱਕ ਸੇਠ ਨੇ ਆਪਣੇ ਬੱਚੇ ਨੂੰ ਉਹਨਾਂ ਕੋਲ ਪੜ੍ਹਨ ਲਾ ਦਿੱਤਾ ਤੇ ਉਹ ਛੱਡਿਆ ਆ ਨਾਮਦੇਵ ਜੀ ਕੋਲ। ਨਾਮਦੇਵ ਜੀ ਨੇ ਜਦ ਧਿਆਨ ਦਿੱਤਾ, ਛੁੱਟੀ ਹੋਣ ਲੱਗੀ, ਕਹਿਣ ਲੱਗੇ ਵੀ ਇਹ ਤਾਂ ਗਹਿਣੇ ਪਾਏ ਹੋਏ ਨੇ, ਕੋਈ ਚੋਰ ਚੱਕਾ ਇਹਨੂੰ ਚੱਕ ਲਏਗਾ, ਬੱਚੇ ਨੂੰ ਜਾਨ ਤੋਂ ਮਾਰ ਦੇਵੇ, ਕੋਈ ਪਤਾ ਨਹੀਂ, ਗਹਿਣੇ ਲਾ ਲਏਗਾ। ਉਹਨਾਂ ਨੇ ਕਿਹਾ ਕਾਕਾ ਉਰੇ ਆ, ਨੇੜੇ ਬੁਲਾ ਲਿਆ ਤੇ ਗਹਿਣੇ ਲਾ ਕੇ ਰੱਖ ਲਏ, ਤੋਰ ਦਿੱਤਾ। ਘਰ ਜਾਂਦਾ ਤਾਂ ਮਾਂ ਨੇ ਦੇਖਿਆ ਵੀ ਕੋਈ ਗਹਿਣਾ ਨਹੀਂ ਪਾਇਆ ਹੋਇਆ, ਕਹਿੰਦੇ ਗਹਿਣੇ ਕਿੱਥੇ ਗਏ? ਕਹਿੰਦਾ ਭਗਤ ਨੇ ਲਾ ਲਏ ਮੇਰੇ ਗਹਿਣੇ, ਗੁੱਸੇ ਹੋਇਆ ਹੈ ਬੱਚਾ। ਕਹਿੰਦਾ ਨਾਮਦੇਵ ਜੀ ਨੇ ਲਾ ਲਏ, ਮਾਂ ਨੇ ਸੋਚਿਆ ਨਹੀਂ ਹੈ, ਕਹਿਣ ਲੱਗੀ ਬੜਾ ਠੱਗ ਹੈ, ਤਾਂ ਲੋਕ ਭਗਤ ਕਹਿੰਦੇ ਨੇ ਤੇ ਇਹਦਾ ਪਤਾ ਹੋਣ ਲੱਗਿਆ। ਦੌੜੀ ਦੌੜੀ ਪੜੋਸਣ ਕੋ ਗਈ, ਕਹਿੰਦੀ ਲੈ ਭੈਣ ਉਹਨੂੰ ਸਾਰੇ ਭਗਤ ਕਹਿੰਦੇ ਨੇ, ਮੇਰੇ ਬੱਚੇ ਦੇ ਗਹਿਣੇ ਲਾ ਲਏ। ਉਹ ਬੀਬੀ ਨੂੰ ਜਾਂ ਗੱਲ ਦਾ ਪਤਾ ਲੱਗਿਆ, ਉਹ ਅਗਲੀ ਗੁਆਂਢਣ ਕੋ, ਅਗਲੀ ਕੋਲ, ਸਾਰੇ ਸ਼ਹਿਰ ਦੇ ਅੰਦਰ ਜਿੱਥੇ ਨਾਮਦੇਵ ਪਿੰਡ ਚ ਰਹਿੰਦਾ ਸੀ, ਉੱਥੇ ਸਾਰੇ ਇੱਕ ਗੱਲ ਧੋਂ ਗਈ ਕਿ ਨਾਮਦੇਵ ਦੇਖੋ ਜੀ ਨਾਲੇ ਭਗਤ ਗਾਉਂਦਾ ਤੇ ਨਾਲ ਗਹਿਣੇ ਲਾ ਲਏ, ਕਿਉਂਕਿ ਸੰਤਾਂ ਦੇ ਜੇ ਕੋਈ ਗੱਲ ਬਣ ਜਾਵੇ, ਚੈਨ ਨਹੀਂ ਲੈਂਦਾ ਸੰਸਾਰ ਜਦ ਤੱਕ ਉਹਦਾ ਪੂਰਾ ਨਸ਼ਰ ਨਾ ਉਸ ਨੂੰ ਕਰ ਦੇਵੇ, ਦੁਨੀਆਂ ਚ ਫੈਲਾ ਨਾ ਦੇਵੇ। ਪਾਪੀ ਦੀ ਗੱਲ ਕੋਈ ਨਹੀਂ ਕਰਦਾ, ਕਿਉਂਕਿ ਉਹ ਤਾਂ ਪਹਿਲਾਂ ਹੀ ਪਾਪਾਂ ਨਾਲ ਭਰਿਆ ਪਿਆ, ਕੀ ਕਹਿ ਲਏਗਾ ਉਸਨੂੰ। ਸੋ ਸੇਠ ਦੂਸਰੇ ਦਿਨ ਬੱਚੇ ਦੇ ਨਾਲ ਆਇਆ ਕਿ ਮੈਂ ਗਹਿਣੇ ਤਾਂ ਲਵਾਂ। ਜਿਸ ਵਕਤ ਨਾਮਦੇਵ ਜੀ ਦੇ ਕੋਲ ਜਾਂਦਾ, ਨਾਮਦੇਵ ਜੀ ਕਹਿਣ ਲੱਗੇ, ਸੇਠ ਜੀ ਜੇ ਬੱਚੇ ਨੂੰ ਪੜਾਉਣਾ ਹੈ ਤਾਂ ਗਹਿਣੇ ਸ਼ਹਿਣੇ ਪਾ ਕੇ ਨਾ ਭੇਜਿਆ ਕਰ, ਕੋਈ ਚੋਰ ਚੁੱਕ ਲੂਗਾ, ਆ ਫੜ ਆਪਣੇ ਗਹਿਣੇ। ਬੜਾ ਸ਼ਰਮਿੰਦਾ ਹੋਇਆ, ਘਰੋਂ ਗਿਆ ਸੀ ਵੀ ਮੈਂ ਇਹ ਕਰਨਾ ਕਹੂੰ ਨਾਮਦੇਵ ਨੂੰ, ਐਂ ਲੜਾਈ ਕਰੂੰਗਾ। ਤੇ ਉੱਥੇ ਜਦ ਪਹੁੰਚਦਾ ਤਾਂ ਗੱਲ ਹੋਰ ਨਿਕਲੀ, ਛੇਤੀ ਘਰ ਆ ਗਿਆ, ਕਹਿਣ ਲੱਗਿਆ ਤੂੰ ਤਾਂ ਬੜਾ ਮਾੜਾ ਕੰਮ ਕਰਿਆ, ਉਹਨੇ ਤਾਂ ਆਪਣੇ ਬੱਚੇ ਦੀ ਜਾਨ ਬਚਾਈ ਹੈ, ਕੋਈ ਚੋਰ ਚੁੱਕ ਲੈਂਦਾ ਉਸਨੂੰ ਲੈ ਜਾਂਦਾ ਤਾਂ ਫਿਰ ਦੱਸ ਕਿੰਨੀ ਮਾੜੀ ਗੱਲ ਹੁੰਦੀ। ਕਹਿਣ ਲੱਗੀ ਹੈ ਇਹ ਗੱਲ ਸੀ, ਨੱਠੀ ਨੱਠੀ ਗਈ, ਕਹਿੰਦੀ ਭੈਣ ਬੇਟੇ ਤਾਂ ਉਹੀ ਕਹਿ ਹੋ ਗਿਆ, ਉਹਨੇ ਤਾਂ ਸਾਡੇ ਬੱਚੇ ਦੀ ਜਾਨ ਬਚਾਈ। ਉਹਨੇ ਗਾਂ ਗੱਲ ਕਰੀ ਸੀ ਉਹਦੇ ਕੋ, ਅਗਲੀ ਨੇ ਚਾਰ ਕੋ ਕਰੀ ਸੀ, ਉਹ ਚਾਰ ਕੋ ਗਈ। ਦੂਜੇ ਦਿਨ ਮਹਿਮਾ ਆਉਣ ਲੱਗ ਗਈ ਵੀ ਨਹੀਂ, ਨਾਮਦੇਵ ਤਾਂ ਬੜੇ ਇਮਾਨਦਾਰ ਨੇ। ਕੋਈ ਪ੍ਰੇਮੀ ਆਇਆ ਕਿ ਨਾਮਦੇਵ ਜੀ ਨੂੰ ਕਹਿਣ ਲੱਗਿਆ, ਕਹਿੰਦਾ ਭਗਤ ਜੀ ਕੱਲ ਤਾਂ ਤੁਹਾਡੀ ਬਹੁਤ ਨਿੰਦਿਆ ਹੁੰਦੀ ਸੀ ਤੇ ਅੱਜ ਤੁਹਾਡੀ ਬਹੁਤ ਵਡਿਆਈ ਹੋ ਰਹੀ ਹੈ। ਨਾਮਦੇਵ ਜੀ ਸਵਾਹ ਦੇ ਕੋਲ ਬੈਠੇ ਸੀ, ਸਾਹਮਣੇ ਸਵਾਹ ਪਈ ਸੀ, ਦੋ ਮੁੱਠੀਆਂ ਭਰ ਕੇ ਇੱਕ ਸੱਜੇ ਪਾਸੇ ਮਾਰੀ ਇੱਕ ਖੱਬੇ ਪਾਸੇ, ਕਹਿੰਦੇ ਆਹ ਨਿੰਦਕਾਂ ਦੇ ਸਿਰ ਤੇ ਆਹ ਉਸਤਤ ਕਰਨ ਵਾਲਿਆਂ ਦੇ ਸਿਰ ਤੇ, ਕਿਉਂਕਿ ਦੋਹਾਂ ਦੀ ਲੋੜ ਨਹੀਂ ਹੁੰਦੀ, ਸੰਤਾਂ ਦਾ ਮਨ ਹੀ ਹੁੰਦਾ ਕਬੀਰ ਸਭ ਤੇ ਆਮ ਬੁਰੇ, ਹਮ ਤਜ ਭਲੋ ਸਭ ਕੋ। ਇਹ ਜਿੰਨਾ ਚਿਰ ਇਹ ਪ੍ਰੈਕਟੀਕਲੀ ਗੱਲ ਨਹੀਂ ਆਉਂਦੀ ਸਾਡੇ ਜੀਵਨ ਦੇ ਅੰਦਰ, ਅਸੀਂ ਤੁਰ ਨਹੀਂ ਸਕਦੇ, ਕਿਉਂਕਿ ਬੇਸਿਕ ਸਿਧਾਂਤ ਮਹਾਰਾਜ ਨੇ ਦੱਸ ਦਿੱਤਾ, ਜਿਹਨਾਂ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ, ਲਾਇਨ ਤੇ ਜਿੱਥੇ ਖੜਨਾ। ਮਹਾਰਾਜ ਕਹਿੰਦੇ ਵੀ ਜਿਹੜਾ ਇਸ ਤਰ੍ਹਾਂ ਬੁੱਝਦਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਕਹਿੰਦੇ ਉਹ ਸਾਡਾ ਮਿੱਤਰ ਹੈ, ਉਹ ਸਾਡੇ ਨੇੜੇ ਲੱਗਦਾ, ਤੇ ਜਿਹੜਾ ਕਹਿੰਦਾ ਮੈਂ ਵੱਡਾ ਸਰਦਾਰ ਹਾਂ, ਮੈਂ ਵੱਡਾ ਗਿਆਨੀ ਹਾਂ, ਮੈਨੂੰ ਕੋਈ ਕੀ ਕਹਿ ਸਕਦਾ, ਉਹ ਗੁਰਮੁਖ ਦੇ ਸਿਧਾਂਤ ਨੂੰ ਨਹੀਂ ਸਮਝਿਆ। ਸੋ ਤਰਨ ਵਾਸਤੇ ਨਿਮਰਤਾ ਦੀ ਲੋੜ ਹੋਇਆ ਕਰਦੀ ਹੈ, ਲੈਣੇ ਕੋ ਸਤਨਾਮ ਹੈ, ਦੇਣੇ ਕੋ ਅੰਨਦਾਨ, ਤਰਨੇ ਕੋ ਹੈ ਦੀਨਤਾ, ਫਿਰ ਡੁੱਬਣ ਨੂੰ ਕੀ ਹੈ? ਕਹਿੰਦੇ ਡੁੱਬਣ ਕੋ ਮਾਨ ਜੀ ਨੇ ਡੁੱਬਣਾ ਹੋਵੇ, ਮਾਨ ਤਾਰ ਲਵੇ। ਵੱਡਾ ਹੋਊਗਾ ਤੋ ਕਿਆ ਹੋਊਗਾ, ਜੈਸੇ ਬੜੀ ਖਜੂਰ, ਤੇਰੀ ਅਮੀਰੀ ਤੋਂ ਅਸੀਂ ਲੈਣਾ ਕੀ ਹੈ ਦੁਨੀਆਂ ਨੇ, ਤੂੰ ਤਾਂ ਖਜੂਰ ਵਰਗਾ। ਤੇ ਰਸਤੇ ਵਿੱਚ ਜਿਹੜਾ ਜਾਂਦਾ ਪੰਥੀ ਕੋ ਛਾਇਆ ਨਹੀਂ, ਜੇ ਕੋਈ ਰਾਹੀ ਬੈਠ ਜਾਵੇ ਹੇਠਾਂ ਆ ਕੇ, ਉਹਨੂੰ ਛਾਇਆ ਕਿੱਥੋਂ ਮਿਲ ਜੂਗੀ? ਫਲ ਆ ਕੋ ਵੱਧ ਦੂਰ, ਜੇ ਫਲ ਖਾਣ ਦੀ ਲੋਚਾ ਉੱਠ ਕਰੇ ਤਾਂ ਖਜੂਰ ਤੇ ਕੌਣ ਚੜੇ? ਸੋ ਉੱਚੇ ਪਾਣੀ ਨਾ ਟਿਕੇ, ਨੀਚੇ ਹੀ ਠਹਿਰਾਏ। ਜਿਹਦਾ ਮਨ ਉੱਚਾ ਹੈ ਅਪਮਾਨ ਦੇ ਵਿੱਚ, ਉੱਥੇ ਉਪਦੇਸ਼ ਗੁਰੂ ਦਾ ਨਹੀਂ ਠਹਿਰਿਆ ਕਰਦਾ, ਨੀਚੇ ਉਪਦੇਸ਼ ਜਿਹੜੇ ਨੀਵੇਂ ਨੇ ਉਹਨਾਂ ਦੇ ਹਿਰਦੇ ਚ ਠਹਿਰਿਆ ਕਰਦਾ। ਨੀਚਾ ਹੋਏ ਸੋ ਭਰ ਪੀਏ, ਉੱਚਾ ਪਿਆਸਾ ਜਾਏ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰਦੇ ਹੈ, ਕਹਿਣ ਲੱਗੇ ਕਿ ਪਿਆਰਿਓ ਡੁੱਬਣ ਵਾਸਤੇ ਆਦਮੀ ਜੇ ਅਪਮਾਨ ਵਿੱਚ ਆ ਜਾਏ ਨਾ, ਉਹ ਡੁੱਬ ਜਾਇਆ ਕਰਦਾ, ਉਹਦੇ ਕੀਤੇ ਹੋਏ ਕਰਮ ਨਾਸ਼ ਹੋ ਜਾਇਆ ਕਰਦੇ। ਸੋ ਕਹਿੰਦੇ ਤੂੰ ਰਾਜਾ ਜਗਾਤੀ ਦੇ ਕੋਲ ਜਾ ਕੇ ਉਹਦੀ ਉਸਤਤ ਕਰ, ਜੇ ਤਾਂ ਉਹ ਬਿਲਕੁਲ ਸਹੀ ਹੋਏਗਾ ਤਾਂ ਇਹ ਕਹਿ ਦੇਗਾ ਕਿ ਭਗਵਾਨ ਦੀ ਮਿਹਰ ਹੈ, ਮੈਂ ਤਾਂ ਉਹਦੀ ਮਿਹਰ ਨਾਲ ਕਰ ਰਿਹਾ, ਮੇਰੇ ਚ ਤਾਂ ਇਹ ਤਾਕਤ ਨਹੀਂ ਹੈ ਕਿ ਮੈਂ ਕੁਛ ਕਰ ਸਕਾਂ। ਜੇ ਐਵੇਂ ਹੀ ਹੋਏਗਾ ਵਡਿਆਈ ਖੋਰਾ ਤਾਂ ਆਪਣੀ ਵਡਿਆਈ ਵਿੱਚ ਆ ਜਾਏਗਾ, ਜਿਸ ਵਕਤ ਵਡਿਆਈ ਮਨ ਚ ਤਾਰੇਗਾ ਉਸ ਵੇਲੇ ਉਹਦੇ ਸਾਰੇ ਪੁੰਨਾਂ ਦਾ ਨਾਸ਼ ਹੋ ਜਾਏਗਾ। ਜੋ ਜੋ ਕਰਤੇ ਹਨ ਮੇਰੇ ਚੜ ਧਰਤੀ ਵੜਦੇ, ਜਿਹੜਾ ਜਿਹੜਾ ਵੀ ਕਹਿੰਦਾ ਮੈਂ ਆ, ਮੈਂ ਵੱਡਾ ਸਰਦਾਰ ਹਾਂ, ਮੈਂ ਵੱਡਾ ਦਾਨੀ ਹਾਂ, ਮੈਂ ਵੱਡਾ ਲੈਕਚਰਾਰ ਹਾਂ, ਮੈਂ ਮੇਰੇ ਕੋਲ ਬੜੀ ਭਾਰੀ ਪਦਵੀ ਹੈ, ਮੇਰੇ ਕੋਲ ਬੜਾ ਹਥਿਆਰ ਹੈ। ਕਹਿੰਦੇ ਉਹ ਸਭ ਧਰਤੀ ਤੇ ਜਾਂਦੇ ਨੇ। ਜਿਸ ਕਾ ਅੰਤਰ ਰਾਜ ਅਭਿਮਾਨ, ਪੇਰਾ ਕਹਿੰਦਾ ਮੇਰੇ ਕੋਲ ਰਾਸ਼ੀ ਸ਼ਕਤੀ ਹੈ, ਅਭਿਮਾਨ ਕਰਦਾ। ਫਲ ਕੀ ਹੁੰਦਾ? ਸੋ ਨਰਕ ਪਾਤੀ, ਉਹ ਨਰਕ ਦੇ ਵਿੱਚ ਜਾਣਾ ਹੀ ਜਾਣਾ, ਉਹਨੇ ਹੋਵਤ ਸਵਾਨ ਕੁੱਤਾ ਬਣਦਾ। ਕਿੱਥੇ ਲੈ ਗਿਆ ਅਭਿਮਾਨ? ਸੋ ਉਹਨੇ ਆ ਕੇ ਜਜਾਤੀ ਦੇ ਕੋਲ ਇੰਦਰ ਆਇਆ, ਕਹਿਣ ਲੱਗੇ ਮਹਾਰਾਜ ਮੈਂ ਤਾਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ, ਤੁਸੀਂ ਤਾਂ ਉਹ ਕੰਮ ਕਰਤਾ ਜਿਹੜਾ ਕਿਸੇ ਰਾਜੇ ਨੇ ਨਹੀਂ ਕਰਿਆ, ਤੇ ਬੜੇ ਰਾਜੇ ਆਏ ਨੇ ਲੇਕਿਨ ਤੁਹਾਡੇ ਵਰਗਾ ਕਰਮ ਨਹੀਂ ਕਿਸੇ ਨੇ ਕਰਿਆ। ਸੋ ਤੁਸੀਂ ਤਾਂ ਬਹੁਤ ਵੱਡੇ ਯੱਗ ਕਰਤਾ ਹੋ ਤੇ ਦਾਨੀ ਹੋ। ਅਭਿਮਾਨ ਚ ਆ ਗਿਆ, ਫੁੱਲ ਗਿਆ ਗੱਲ ਸੁਣ ਕੇ। ਜਿਉਂ ਜਿਉਂ ਅਭਿਮਾਨ ਕਰਦਾ ਹੈ ਤਿਉਂ ਤਿਉਂ ਤਪ ਨਾਸ਼ ਹੋ ਗਿਆ। ਤੇ ਮਹਾਰਾਜ ਕਹਿੰਦੇ ਜਿਹਦੇ ਅੰਦਰ ਅਭਿਮਾਨ ਹੈ, ਜੋ ਜੋ ਕਰਦੇ ਆ ਹੁਣ ਉਹ ਚੜ ਧਰਤੀ ਵਰਤੇ ਗਿਰ ਜਾਂਦੇ ਨੇ, ਉਹਨਾਂ ਤੇ ਬਣਿਆ ਨਹੀਂ ਕਰਦਾ। ਬੇਅੰਤ ਮਿਸਾਲਾਂ ਨੇ ਗੁਰ ਇਤਿਹਾਸ ਦੇ ਅੰਦਰ, ਜਿੱਥੇ ਗੁਰਸਿੱਖ ਨੇ ਅਭਿਮਾਨ ਕਰਿਆ ਉੱਥੇ ਹੀ ਗਿਰਿਆ। ਜੋਗਾ ਸਿੰਘ ਨੇ ਲਾਵਾਂ ਛੱਡ ਦਿੱਤੀਆਂ, ਦੋ ਗੁਰੂ ਦਾ ਹੁਕਮ ਮੰਨਿਆ। ਬੜੀ ਵੱਡੀ ਕਰਨੀ ਸੀ ਉਸਦੀ, ਬਹੁਤ ਵੱਡੀ ਕਰਨੀ ਸੀ, ਤੇ ਇੰਨਾ ਹੋ ਸਕਦਾ ਸੀ। ਲਾਵਾਂ ਨੂੰ ਕਿੰਨਾ ਕੁ ਚਿਰ ਲੱਗਦਾ ਸੀ? ਸਾਰਾ ਹੀ 2-3 ਮਿੰਟ ਦਾ ਕੰਮ ਸੀ, ਗੇੜਾ ਹੀ ਦੇਣਾ ਸੀ, ਉਹਨੇ ਪੜ੍ਹੀ ਜਾਣਾ ਸੀ। ਤੇ ਉਹਨੇ ਨਾ ਲਈਆਂ, ਕਿਉਂਕਿ ਚਿੱਠੀ ਦੇ ਉੱਤੇ ਲਿਖਿਆ ਹੋਇਆ ਸੀ ਕਿ ਚਿੱਠੀ ਦੇਖਦੀ ਸਾਰ ਜਿਹੜਾ ਪੈਰ ਹੈ ਦੂਜੇ ਪਾਸੇ ਨੂੰ ਨਾ ਜਾਵੇ, ਅਨੰਦਪੁਰ ਸਾਹਿਬ ਵੱਲ ਨੂੰ ਪੱਟੀ। ਉਸੇ ਵੇਲੇ ਸੇਰਾ ਲਾ ਦਿੰਦਾ ਬੰਨਿਆ ਹੋਇਆ, ਗੰਢ ਖੋਲ ਲੈਂਦਾ ਲਾਵਾਂ ਵਾਲੀ ਤੇ ਤੂੰ ਤੁਰ ਪੈਂਦਾ। ਸਾਰੇ ਹੈਰਾਨ ਨੇ ਵੀ ਇਹ ਕੀ ਕਹਿੰਦਾ, ਗੁਰੂ ਦਾ ਹੁਕਮ ਆ ਗਿਆ ਮੈਨੂੰ, ਗੁਰਸਿੱਖ ਨੇ ਚਿੱਠੀ ਫੜਾ ਦਿੱਤੀ। ਲੰਘ ਗਿਆ, ਇਮਤਿਹਾਨ ਪਾਸ ਕਰ ਲਿਆ, ਕਸਵੱਟੀ ਲੱਗੀ, ਕਸਵੱਟੀ ਚੋਂ ਲੰਘ ਗਿਆ। ਲੇਕਿਨ ਚਲਦੇ ਚਲਦੇ ਲਾਹੌਰ ਤੱਕ ਆਉਂਦੇ ਆਉਂਦੇ ਇੱਕ ਖਿਆਲ ਪੈਦਾ ਹੋ ਗਿਆ ਕਿ ਇਹ ਮਹੀ ਸੀ ਜਿਹਨੇ ਲਾਵਾਂ ਛੱਡ ਦਿੱਤੀਆਂ, ਹੋਰ ਨਹੀਂ ਕੋਈ ਛੱਡਦਾ। ਜਿਸ ਵਕਤ ਸਿੱਖ ਦੇ ਹਿਰਦੇ ਚ ਹਉਮੈ ਆਏਗੀ, ਉਸੇ ਵੇਲੇ ਪਰਦਾ ਬਣ ਜਾਏਗਾ ਗੁਰੂ ਦੇ ਅਰ ਸਿੱਖ ਦੇ ਵਿਚਾਰੇ। ਫਿਰ ਸਿੱਖ ਦੀ ਸ਼ਕਤੀ ਸਿੱਖ ਚ ਰਹਿ ਜਾਏਗੀ, ਗੁਰੂ ਦੀ ਸ਼ਕਤੀ ਵਿਦਰਾ ਹੋ ਜਾਏਗੀ। ਉਹ ਐਨਰਜੀ ਜੋ ਗੁਰੂ ਵੱਲੋਂ ਇਹਦੇ ਵਿੱਚ ਆ ਰਹੀ ਸੀ ਉਹ ਨਹੀਂ ਆਉਂਦੀ ਫਿਰ ਉਹਦੇ ਅੰਦਰ, ਫਿਰ ਇਹ ਨਿਤਾਣਾ ਹੋ ਜਾਏਗਾ, ਨਵਾਣਾ ਹੋ ਜਾਏਗਾ, ਕਿਉਂਕਿ ਟੁੱਟ ਗਿਆ ਗੁਰੂ ਵੱਲ। ਹਉਮੈ ਆ ਗਈ, ਅਭਿਮਾਨ ਆ ਗਿਆ ਮਨ ਚ, ਤੇ ਨਤੀਜਾ ਕੀ ਹੋਇਆ? ਹੁਸ਼ਿਆਰਪੁਰ ਤੇ ਪਹੁੰਚਦੇ ਪਹੁੰਚਦੇ ਬਾਣੀ ਵੀ ਭੁੱਲ ਗਈ, ਬਾਣੀ ਦੇ ਦਰਸ਼ ਵੀ ਭੁੱਲ ਗਏ, ਇਹ ਵੀ ਭੁੱਲ ਗਿਆ ਕਿ ਗੁਰੂ ਹਾਜ਼ਰ ਨਾਜ਼ਰ ਹੈ, ਸਭ ਦੇ ਅੰਦਰ ਬੈਠਾ ਦੇਖਦਾ। ਜੈ ਜੈ ਪੇਖੋ ਤੈ ਅਜੂਰ, ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ, ਤੇ ਸਦਾ ਤੇ ਆਈ ਤੂੰ ਤਾਂ ਨਹੀਂ ਵਿਛੜੇ ਸੋ ਸੰਗੀ ਕਹਿੰਦੇ ਆ, ਜਿਹੜਾ ਵਿਛੜਦਾ ਹੀ ਨਹੀਂ ਹੈ, ਗੁਰੂ ਮੇਰੇ ਸੰਗ ਸਦਾ ਹੈ, ਨਾਲੇ ਭੁੱਲ ਗਿਆ ਇਸ ਚੀਜ਼ ਨੂੰ। ਯਾਦ ਕੀ ਰਹਿ ਗਿਆ? ਇੱਕ ਵੇਸ਼ਵਾ ਦਾ ਚਿਹਰਾ, ਨਰਕ ਚ ਗਿਰਨ ਵਾਸਤੇ ਤਿਆਰ ਹੋ ਗਿਆ, ਲੇਕਿਨ ਪੂਰੇ ਗੁਰੂ ਨੇ ਰੱਖਿਆ। ਜਦ ਆ ਕੇ ਪੁੱਛਦਾ ਵੀ ਮਹਾਰਾਜ ਸੱਚੇ ਪਾਤਸ਼ਾਹ, ਰੋ ਰੋ ਬੇਨਤੀਆਂ ਕਰਦਾ ਵੀ ਮੈਨੂੰ ਹੋ ਕੀ ਗਿਆ? ਮਹਾਰਾਜ ਕਹਿੰਦੇ ਸਿੱਖਾ, ਤੂੰ ਗੁਰਮੁਖ ਦਾ ਸਿਧਾਂਤ ਭੁੱਲ ਗਿਆ, ਤੇਰੇ ਅੰਦਰ ਤੇਰੀ ਕਰਨੀ ਦਾ ਅਭਿਮਾਨ ਆ ਗਿਆ ਕਿ ਮੈਂ ਕੀਤਾ, ਇਹ ਭੁੱਲ ਗਿਆ ਕਿ ਗੁਰੂ ਹਾਜ਼ਰ ਨਾਜ਼ਰ ਹੈ, ਉਹ ਤਾਂ ਆਪ ਹੀ ਕੌਤਕ ਕਰਦਾ, ਆਪ ਹੀ ਚੋਜ ਕਰਦਾ, ਜੇ ਲੰਘਾ ਦੇਵੇ ਤਾਂ ਵੀ, ਡੋਬ ਦੇਵੇ ਤਾਂ ਵੀ, ਇਹ ਤਾਂ ਉਹਦੀ ਰਜ਼ਾ ਹੁੰਦੀ ਹੈ। ਹਮੈ ਤੇਰੇ ਅੰਦਰ ਅਭਿਮਾਨ ਆਇਆ ਆਪਣੀ ਕਰਨੀ ਦਾ, ਸੋ ਜਿੱਥੇ ਵੀ ਮਾਨ ਆਏਗਾ ਉਹ ਪਰਮੇਸ਼ਵਰ ਤੋਂ ਦੂਰ ਚਲਿਆ ਜਾਏਗਾ। ਸੋ ਦੂਸਰੇ ਪਾਸੇ ਹੈ ਨਿਮਰਤਾ, ਪਿਆਰ ਹੈ। ਜਦ ਤੱਕ ਸਾਡੇ ਹਿਰਦੇ ਚ ਪਿਆਰ ਨਹੀਂ ਹੁੰਦਾ, ਉਨੀ ਦੇਰ ਤੱਕ ਸਾਨੂੰ ਰਾਹ ਨਹੀਂ ਲੱਭੇ। ਇੱਕ ਮਿਸਾਲ ਆਉਂਦੀ ਹੈ ਗੁਰੂ ਘਰ ਦੇ ਅੰਦਰ, ਬਾਣੀ ਦੇ ਅੰਦਰ, ਕਿ ਇੱਕ ਰਾਜਾ ਦੁਆਪਰ ਯੁੱਗ ਦੇ ਅੰਤ ਵਿੱਚ, ਜਿਸਦਾ ਨਾਮ ਦੁਰਯੋਧਨ ਸੀ, ਗੁਰੂ ਦਸਵੇਂ ਪਾਤਸ਼ਾਹ ਨੇ ਵੀ ਦੁਰਯੋਧਨ ਨੂੰ ਮਾਨ ਧਾਰੀ ਗਿਆ, ਵੱਡੇ ਮਾਨ ਵਾਲਾ, ਹਉਮੈ ਵਾਲਾ। ਜਿਹਦੇ ਮੁਕਾਬਲੇ ਤੇ ਹੋਰ ਕੋਈ ਆਇਆ ਹੁੰਦਾ ਤਾਂ ਉਹਦਾ ਨਾਂ ਜ਼ਰੂਰ ਆਉਂਦਾ, ਲੇਕਿਨ ਗੁਰੂ ਸਾਹਿਬ ਨੇ ਦੁਰਯੋਧਨ ਨੂੰ ਮਾਨ ਧਾਰੀ ਗਿਆ, ਵੱਡੇ ਮਾਨ ਵਾਲਾ। ਅਭਿਮਾਨ ਸੀ ਉਹਦੇ ਅੰਦਰ ਹੱਦ ਤੋਂ ਜ਼ਿਆਦਾ, ਤੇ ਅਭਿਮਾਨ ਵਾਲਾ ਜਿਹੜਾ ਹੁੰਦਾ ਉੱਤੋਂ ਤਾਂ ਬੜਾ ਫਲਾਅ ਹੁੰਦਾ ਹੈ, ਲੇਕਿਨ ਵਿੱਚੋਂ ਕੁਛ ਨਹੀਂ ਹੋਇਆ ਕਰਦਾ, ਉਹਦੇ ਅੰਦਰ ਖਾਲੀ ਹੋਇਆ ਕਰਦਾ। ਤੇ ਮਹਾਰਾਜ ਉਸ ਨੂੰ ਸਿੰਬਲ ਦੇ ਨਾਲ ਤਰਜੀਹ ਦੇ ਕੇ ਇਸ ਤਰ੍ਹਾਂ ਪ੍ਰਮਾਣ ਕਰਦੇ ਨੇ। ਸੋਹਣਾ ਲੱਗਦਾ ਦਰਖਤ ਖੜਾ ਤੇ ਫੁੱਲ ਖਿੜੇ ਹੋਏ ਤੇ ਫਲ ਲੱਗੇ ਹੋਏ। ਭੁਲੇਖਾ ਖਾ ਜਾਂਦਾ ਜਾਨਵਰ, ਤੋਤੇ ਆ ਜਾਂਦੇ ਨੇ ਤੇ ਜਿਸ ਵਕਤ ਆ ਕੇ ਠੁੰਗ ਮਾਰਦੇ ਨੇ ਗਲ ਚ ਫਸ ਜਾਂਦਾ ਫੂਸ। ਉਸ ਤਰ੍ਹਾਂ ਦਾ ਨਹੀਂ ਹੈ ਕਿਉਂਕਿ ਵੱਡੀ ਵਡਿਆਈ ਮੰਗਣ ਫੈਲਿਆ ਹੋਇਆ ਉਹ ਅਤ ਸਰਾਏ ਦਾ ਅਤ ਦੀਰ ਅਤ ਮੁੱਚ। ਸੋ ਐਸਾ ਜੋ ਜੀਵਨ ਫਿੱਕਾ ਹੁੰਦਾ ਹੈ, ਇਹ ਦੁਰਯੋਧਨ ਦਾ ਜੋ ਜੀਵਨ ਸੀ ਬੜਾ ਦਿਖਾਵੇ ਦਾ ਜੀਵਨ, ਇਸ ਨੇ ਪਾਂਡਵਾਂ ਦਾ ਰਾਜਭਾਗ ਦੱਬ ਲਿਆ। ਬੜੇ ਯਤਨ ਕੀਤੇ, ਪਹਿਲਾਂ ਚਲਾਕੀ ਕੀਤੀ, ਜੂਏ ਚ ਹਾਰ ਹੋ ਗਈ ਤੇ ਉਹਦੇ ਬਾਅਦ ਉਹਨਾਂ ਨੂੰ ਬਨਵਾਸ ਦੇ ਦਿੱਤਾ। ਫੇਰ ਉਹਦੇ ਬਾਅਦ ਉਹਨਾਂ ਨੇ ਫੇਰ ਜਾ ਕੇ ਇੱਕ ਸਾਲ ਦਾ ਗੁਪਤਵਾਸ ਬੜਾ ਟੋਲਿਆ। ਉਹਦੇ ਬਾਅਦ ਜਦੋਂ ਸ਼ਰਤ ਪੂਰੀ ਕਰਕੇ ਆਉਂਦੇ ਨੇ ਤਾਂ ਸਾਰੇ ਭਾਰਤ ਵਰਸ਼ ਦੇ ਰਾਜੇ ਇਸ ਗੱਲ ਵਿੱਚ ਸੀ ਕਿ ਇਹਨਾਂ ਦੋਹਾਂ ਪਰਿਵਾਰਾਂ ਦਾ ਸਮਝੌਤਾ ਕਰਾ ਦਿੱਤਾ ਜਾਵੇ, ਕੈਸਾ ਨਾ ਹੋਵੇ ਕਿਉਂਕਿ ਦੋਵੇਂ ਸੂਰਮੇ ਨੇ, ਦੋਹਾਂ ਕੋਲ ਅਸਤਰ ਸ਼ਸਤਰ ਨੇ ਬਹੁਤ ਵੱਡੇ, ਤੇ ਦੇਸ਼ ਦੀ ਤਬਾਹੀ ਹੋਜੂ ਜੇ ਇਹ ਦੋਵੇਂ ਪਰਿਵਾਰ ਲੜ ਪਏ। ਹੱਕ ਪਾਂਡਵਾਂ ਦਾ ਹੈ ਤੇ ਧੋਖੇ ਨਾਲ ਦੱਬੀ ਬੈਠਾ ਦੁਰਯੋਧਨ। ਉਸ ਵੇਲੇ ਕ੍ਰਿਸ਼ਨ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਤ੍ਰਿਕਾਲਦਰਸ਼ੀ ਦੁਆਪਰ ਯੁਗ ਦੇ ਪੂਰਨ ਅਵਤਾਰ 16 ਕਲਾ ਅਵਤਾਰੋਂ, ਆਪ ਕਿਰਪਾ ਕਰੋ ਇਹਨਾਂ ਪਰਿਵਾਰਾਂ ਦਾ ਸਮਝੌਤਾ ਕਰ ਦੋ। ਤੇ ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਇਸ ਨੂੰ ਉਪਕਾਰ ਜਾਣ ਕੇ ਅਯੁੱਧਿਆ ਤੋਂ ਆਪਣਾ ਦੁਆਰਕਾ ਤੋਂ ਤਿਆਰੀ ਕਰੀ ਤੇ ਇਹਨਾਂ ਦੇ ਪਾਸ ਸੰਦੇਸ਼ਾ ਭੇਜ ਦਿੱਤਾ ਕਿ ਮੈਂ ਫਲਾਣੇ ਦਿਨ ਤੱਕ ਪਹੁੰਚ ਜਾਵਾਂਗਾ ਤੇ ਤੁਸੀਂ ਸਾਰੇ ਰਹੋ ਇੱਥੇ ਤਾਂ ਕਿ ਗੱਲਬਾਤ ਹੋ ਸਕੇ। ਜਿਸ ਵਕਤ ਦੁਰਯੋਧਨ ਨੂੰ ਪਤਾ ਲੱਗਿਆ ਵੀ ਕੱਲ੍ਹ ਨੂੰ ਆਉਣਾ ਜਾਂ ਜਾ ਰਹੇ ਨੇ ਨੇੜੇ ਆ ਗਏ, ਉਸ ਵੇਲੇ ਦਰਬਾਰੀਆਂ ਨੂੰ ਕਹਿਣ ਲੱਗਿਆ ਵੀ ਦੇਖੋ ਮੈਂ ਹੈਗਾ ਦਿੱਲੀ ਦਾ ਬਾਦਸ਼ਾਹ ਤੇ ਇਸ ਵੇਲੇ ਭਾਵੇਂ ਰਾਜਸੂ ਯੱਗ ਨਹੀਂ ਕਰਿਆ ਪਰ ਮੇਰਾ ਰਾਜ ਸਾਰੇ ਮੰਨਦੇ ਨੇ, ਮੇਰਾ ਤਹਿਤ ਮੰਨਦੇ ਹੈ ਤੇ ਮੈਂ ਏਡਾ ਬੜਾ ਇੰਪਰਰ ਹੋ ਕੇ ਕ੍ਰਿਸ਼ਨ ਮਹਾਰਾਜ ਦੇ ਸਾਹਮਣੇ ਕਿਵੇਂ ਖੜਾ ਹੋਵਾਂ। ਉਹਨੇ ਆਉਣਾ, ਤੁਸੀਂ ਸਾਰਿਆਂ ਨੇ ਸਰਕਾਰ ਵਾਸਤੇ ਖੜਾ ਹੋਣਾ ਤੇ ਮੈਂ ਤਾਂ ਖੜਾ ਨਹੀਂ ਹੋਣਾ, ਮੈਂ ਕਿਉਂ ਖੜਾ ਹੋਣਾ। ਉੱਤੇ ਉਹਦਾ ਤਾਂ ਜਿਹੜਾ ਹਿਸਟਰੀ ਸ਼ੀਟ ਹੈ ਗਵਾਲਿਆਂ ਦੇ ਜਾ ਕੇ ਪਲਿਆ, ਡੰਗਰ ਚਾਰਦਾ ਰਿਹਾ ਤੇ ਮਾਰ ਦੂਸਰੀ ਸਭਤਾ ਇਹਦੀ, ਤੇ ਮੈਂ ਤਾਂ ਬੜੇ ਉੱਤਮ ਥਾਂ ਰਾਜੇ ਦਾ ਲੜਕਾ, ਸਾਡਾ ਖਾਨਦਾਨ ਵੀ ਵੱਡਾ ਹੈ ਤੇ ਮੈਂ ਨਹੀਂ ਖੜਾ ਹੋਣਾ। ਬਿਉਂਤ ਬਣਾ ਲਈ ਉਸ ਵੇਲੇ ਕਿ ਐਸਾ ਕਰਨਾ ਜਦੋਂ ਨੇੜੇ ਆ ਜਾਵੇ ਤਾਂ ਮੈਨੂੰ ਦੱਸ ਦੇਣਾ, ਮੈਂ ਤਬੇਲੇ ਵਿੱਚ ਚਲਿਆ ਜਾਊਂ ਘੋੜਿਆਂ ਕੋਲ, ਜੇ ਤਾਂ ਉੱਥੇ ਹੀ ਆ ਕੇ ਮਿਲੇਗਾ ਤਾਂ ਮੈਂ ਵੀ ਖੜਾ ਤੇ ਉਹ ਵੀ ਖੜਾ, ਜੇ ਬੈਠ ਜਾਏਗਾ ਰਾਜ ਦਰਬਾਰ ਦੇ ਅੰਦਰ ਜਿਸ ਵਕਤ ਮੈਂ ਆਵਾਂਗਾ ਉਸ ਵੇਲੇ ਤੁਸੀਂ ਖੜੇ ਹੋਣਾ, ਉਹਨੂੰ ਵੀ ਮੈਨੂੰ ਮੇਰੇ ਵਾਸਤੇ ਖੜਾ ਹੋਣਾ ਪੈਣਾ। ਸੋ ਇਸ ਕਰਕੇ ਬਿਉਂਤ ਬਣਾ ਲਈ, ਮਾਣ ਆ ਗਿਆ, ਗੱਲ ਪਹੁੰਚ ਗਈ ਕ੍ਰਿਸ਼ਨ ਮਹਾਰਾਜ ਕੋਲ, ਪਿਆਰ ਦੀ ਖਿੱਚ ਹਟ ਗਈ ਤੇ ਪਿਆਰ ਦੀ ਥਾਂ ਤੇ ਹੰਕਾਰ ਨੇ ਥਾਂ ਲੈ ਲਿਆ ਤੇ ਹੁਣ ਜਿਹੜਾ ਹੰਕਾਰ ਹੈ ਇਹ ਪਰਮੇਸ਼ਰ ਨੂੰ ਨਹੀਂ ਪਾਇਆ ਕਰਦਾ। ਬੁੱਢਾ ਦੁਰਯੋਧਨ ਪਤ ਖੋਏ, ਰਾਮ ਨਾ ਜਾਣਿਆ ਕਰਦਾ ਸੋਏ, ਜਨ ਕੋ ਦੁੱਖ ਪਚੇ ਦੁੱਖ ਹੋਏ, ਡੁੱਬ ਗਿਆ ਕਹਿੰਦੇ ਇਸ ਕਰਕੇ ਕਿਉਂਕਿ ਬਿਮਾਨੀ ਸੀਗਾ। ਹਰਜੀ ਉਹ ਹੰਕਾਰ ਨਾ ਪਾਵੇ ਬੇਦਕੂਕ ਸੁਣਾਵੇ, ਨਾ ਮਹਾਂਪੁਰਸ਼ਾਂ ਨੂੰ ਕਿਸੇ ਦਾ ਬਿਮਾਨ ਚੰਗਾ ਲੱਗਦਾ, ਨਾ ਵਾਹਿਗੁਰੂ ਨੂੰ ਚੰਗਾ ਲੱਗਦਾ, ਇਸ ਤਰ੍ਹਾਂ ਦੇ ਨਾਲ ਫਰਮਾਨ ਹੈ। Yeah. ਜਿਹੜੇ ਗਤੀ ਗਏ ਮਰ ਜਨਮੇ ਫਿਰ ਆਵੇਗਾ। ਜਿਹੜੇ ਹੰਕਾਰ ਕਰਕੇ ਅਵਗਤ ਜਾਂਦੇ ਨੇ ਗਤੀ ਨਹੀਂ ਉਹਨਾਂ ਦੀ ਹੋਇਆ ਕਰਦੀ, ਮਰਦੇ ਨੇ ਜੰਮਦੇ ਨੇ ਫੇਰ ਆ ਜਾਂਦੇ ਨੇ। ਸੋ ਮਨ ਵਿੱਚ ਕਿੱਡਾ ਅਭਿਮਾਨ ਹੈ। ਦੁਆਪਰ ਯੁੱਗ ਦੇ 16 ਕਰਨ ਸੰਪੂਰਨ ਅਵਤਾਰ ਸਾਰਾ ਸੰਸਾਰ ਇੱਜ਼ਤ ਕਰਦਾ ਤੇ ਇਹ ਕਹਿੰਦਾ ਮੈਂ ਖੜਾ ਨਹੀਂ ਹੋਣਾ। ਕਿ ਜਦ ਤੱਕ ਆਦਮੀ ਦੇ ਅੰਦਰ ਮਾਨ ਦੀ ਅੰਸ਼ ਹੈ ਨਹੀਂ ਨਾਮ ਚ ਪਿਆ ਜਾਂਦਾ ਨਾ ਰਸਤੇ ਦੇ ਤੇ ਤੁਰਿਆ ਜਾਵੇ, ਇਹ ਪੱਕੀ ਮਨ ਚ ਧਾਰ ਲੋ ਪੈ ਰਹੇ ਹੋ। ਇੱਕ ਮਹਾਤਮਾ ਦੇ ਕੋਲ ਇੱਕ ਵੱਡਾ ਜ਼ਿਮੀਂਦਾਰ ਜੋ ਜਗੀਰਦਾਰ ਸੀ, ਚੌਧਰੀ ਸੀ ਉਸ ਇਲਾਕੇ ਦਾ, ਆ ਕੇ ਬੇਨਤੀ ਕਰਨ ਲੱਗਿਆ ਕਿ ਮਹਾਂਪੁਰਸ਼ੋ ਮੈਨੂੰ ਤੁਸੀਂ ਆਪਣਾ ਚੇਲਾ ਬਣਾ ਲਓ ਤੇ ਮੈਂ ਤੁਹਾਡੇ ਡੇਰੇ ਵਿੱਚ ਰਿਹਾ ਕਰਾਂਗਾ, ਇੱਥੇ ਸੇਵਾ ਕਰਿਆ ਕਰਾਂਗਾ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਇਸ ਇਲਾਕੇ ਦਾ ਚੌਧਰੀ ਵੀ ਹਾਂ, ਮੇਰੇ ਹੁਕਮ ਚੱਲਦੇ ਨੇ, ਰਾਜ ਦਰਬਾਰ ਮੇਰੀ ਬਹੁਤ ਜਾਣ ਪਛਾਣ ਹੈ। ਦੇਖੋ ਜੇ ਮੈਨੂੰ ਤੁਸੀਂ ਚੇਲਾ ਬਣਾ ਲਿਆ ਨਾ ਤਾਂ ਮੈਨੂੰ ਜਾਣਨ ਵਾਲੇ ਵੱਡੇ ਵੱਡੇ ਆਦਮੀ ਉਹ ਵੀ ਤੁਹਾਡੇ ਚਰਨਾਂ ਚ ਆਇਆ ਕਰਨਗੇ। ਮਹਾਂਪੁਰਸ਼ਾਂ ਨੇ ਦੇਖਿਆ ਵੀ ਇਹ ਤਾਂ ਅਪਮਾਨ ਵਾਲਾ ਬੰਦਾ ਹੈ, ਇਹਦਾ ਤਾਂ ਕੁਛ ਬਣਨਾ ਨੀ। ਉਹ ਬਾਰ ਬਾਰ ਬੇਨਤੀ ਕਰਦਾ ਤੇ ਮਹਾਂਪੁਰਸ਼ ਉਹਨੂੰ ਕਹਿੰਦੇ ਨੇ ਕਿ ਤੂੰ ਘਰ ਵਿੱਚ ਹੀ ਰਹਿ, ਉੱਥੇ ਹੀ ਕਰਿਆ ਕਰ, ਸੇਵਾ ਕਰ ਜਿਆ ਕਰ। ਕਹਿੰਦਾ ਨਹੀਂ ਮਹਾਰਾਜ, ਮੈਂ ਤਾਂ ਆਪਦੇ ਆਸ਼ਰਮ ਵਿੱਚ ਰਹਿ ਕੇ ਉਸ ਪਦਵੀ ਨੂੰ ਪ੍ਰਾਪਤ ਕਰਨਾ ਜਿਸ ਨੂੰ ਸ਼ਾਂਤ ਪਦ ਕਹਿੰਦੇ। ਮਹਾਤਮਾ ਕਹਿਣ ਲੱਗੇ ਵੀ ਨਹੀਂ ਪ੍ਰੇਮੀਆ, ਤੂੰ ਘਰ ਚ ਰਿਹਾ। ਕਹਿੰਦਾ ਦੇਖੋ ਮਹਾਰਾਜ, ਧਿਆਨ ਨਾਲ ਸੁਣੋ, ਮੈਂ ਕਿੱਡਾ ਵੱਡਾ ਬੰਦਾ, ਕਿੰਨੀਆਂ ਭੇਟਾਂ ਤੁਹਾਨੂੰ ਆਉਣਗੀਆਂ, ਕਿੰਨੀ ਤੁਹਾਡੀ ਵਾਕਫੀ ਵੱਧ ਜਾਏਗੀ, ਕਿਉਂਕਿ ਮੇਰੇ ਤਾਂ ਹਜ਼ਾਰਾਂ ਵਾਕਫ ਨੇ ਰਾਜ ਦਰਬਾਰ ਵਿੱਚ, ਦੂਰ ਦਰਾਜ ਦੇ ਇਲਾਕੇ ਦੇ ਬੜੇ ਬੜੇ ਬੰਦੇ। ਮਹਾਤਮਾ ਨੇ ਉਸ ਵੇਲੇ ਕਿਹਾ ਵੀ ਇਹ ਅਭਿਮਾਨੀ ਬੰਦਾ ਆ ਗਿਆ, ਦੁਖੀ ਕਰੇਗਾ। ਕਹਿੰਦੇ ਐਂ ਕਰ, ਉਹ ਲੋਹੇ ਦੀ ਸਟਿੱਕ ਲਿਆ, ਸਰੀਆ ਲਿਆ ਚੱਕ ਕੇ, ਜਿਸ ਵਾਰ ਲਿਆਇਆ ਤਾਂ ਉਹਦੇ ਪਾਰਸ ਕੱਢਿਆ ਜੇਲ ਚੋਂ, ਪਾਰਸ ਲਾ ਦਿੱਤਾ। ਕਹਿੰਦੇ ਦੇਖਦਾ ਕੀ ਹੈ? ਕਹਿੰਦਾ ਜੀ ਪੀਲਾ ਰੰਗ ਹੋ ਗਿਆ। ਕਹਿੰਦੇ ਜੌਹਰੀ ਨੂੰ ਦਿਖਾ। ਜੌਹਰੀ ਨੂੰ ਦਿਖਾ ਲਿਆ, ਉਹ ਕਹਿੰਦਾ ਭਾਈ ਸੋਨਾ ਹੈ, ਇਹ ਤਾਂ ਸ਼ੁੱਧ ਸੋਨਾ। ਵਾਪਸ ਆ ਗਿਆ ਕਿ ਮਹਾਰਾਜ ਇਹ ਤਾਂ ਬਹੁਤ ਵਧੀਆ ਚੀਜ਼ ਹੈ। ਕਹਿੰਦੇ ਪਿਆਰੇ ਆ, ਇਹਨੂੰ ਪਾਰਸ ਕਹਿੰਦੇ। ਇਹ ਲੋਹੇ ਨੂੰ ਲੱਗ ਜਾਵੇ, ਕਿਸੇ ਧਾਤ ਨੂੰ ਲੱਗ ਜਾਵੇ, ਅੱਠ ਧਾਤਾਂ ਨੂੰ, ਇਹ ਸੋਨਾ ਬਣਾ ਦੇ। ਇਸੇ ਹੀ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ, ਜਿਸ ਹਿਰਦੇ ਦੇ ਵਿੱਚ ਸਪਰਸ਼ ਕਰ ਜਾਵੇ ਉਸ ਨੂੰ ਜੀਵਨ ਮੁਕਤ ਬਣਾ ਦਿੰਦਾ, ਉੱਚੀ ਪਦਵੀ ਤੇ ਪਹੁੰਚਾ ਦਿੰਦਾ ਤੇ ਇਹ ਸੋਨਾ ਬਣਾਉਂਦਾ। ਨਾਮ ਜਿਹੜਾ ਉਸ ਨੂੰ ਪਰਮੇਸ਼ਰ ਬਣਾ ਦਿੰਦਾ। ਫੇਰ ਮਹਾਰਾਜ ਮੈਨੂੰ ਨਾਮ ਦੇ ਦੋ। ਕਹਿੰਦੇ ਤੂੰ ਸੇਵਾ ਕਰਿਆ ਕਰ, ਜਾ ਬਹੁਤ ਜ਼ੋਰ ਲਾਇਆ। ਕਹਿੰਦੇ ਤੂੰ ਅਧਿਕਾਰੀ ਤਾਂ ਹੈ ਨੀ, ਚੰਗਾ ਰਾਮ ਰਾਮ ਕਰੀ ਜਾਇਆ ਕਰ। ਸੇਵਾ ਕਰਨ ਲੱਗ ਗਿਆ। ਜਦੋਂ ਸੇਵਾਦਾਰਾਂ ਕੋਲ ਜਾਂਦਾ ਹੈ, ਲੰਗਰ ਵਰਤਾਉਂਦਾ, ਹੇਰਲੇ ਨੂੰ ਕਹਿੰਦਾ ਉਹ ਸਾਂਭ ਕੇ ਤੇਤੇ ਹੱਥ ਨਹੀਂ ਸੀ ਕਰਨ ਦੇ, ਮੈਂ ਦੇ ਕਿੱਡਾ ਚੌਧਰੀ ਲੱਗਿਆ ਸੇਵਾ ਕਰ। ਜਿੱਥੇ ਵੀ ਕਹਿੰਦਾ ਮੈਂ ਚੌਧਰੀ, ਮੈਂ ਚੌਧਰੀ। 12 ਸਾਲ ਲੰਘਣ ਤੋਂ ਬਾਅਦ ਕਹਿਣ ਲੱਗਿਆ ਵੀ ਮਹਾਰਾਜ, ਐ ਮੈਂ ਸੁਣਿਆ ਕਿ 12 ਸਾਲ ਜੋ ਕੋਈ ਲਗਾਤਾਰ ਸੇਵਾ ਕਰੇ ਉਹਨੂੰ ਪ੍ਰਾਪਤੀ ਹੋ ਜਾਇਆ ਕਰਦੀ ਹੈ, ਤੇ ਮੈਂ ਤੁਹਾਡੀ ਕਥਾ ਸੁਣਦਾ ਤੇ ਜਿਸ ਬਚਨ ਦਾ, ਜਿਸ ਅਵਸਥਾ ਦਾ ਤੁਸੀਂ ਜ਼ਿਕਰ ਕਰਦੇ ਹੋ ਉਹ ਮੇਰੇ ਵਿੱਚ ਤਾਂ ਆ ਗਈ ਹੈ। ਇਹਦਾ ਮਤਲਬ ਹੈ ਤੁਸੀਂ ਪੱਕੇ ਸੰਤ ਨਹੀਂ ਹੋ, ਕੱਚੇ ਸੰਤ ਹੋ, ਤੁਹਾਡੇ ਚ ਤਾਕਤ ਨਹੀਂ ਹੈ ਕਿ ਤੁਸੀਂ ਐਵੇਂ ਹੀ ਲੋਕਾਂ ਨੂੰ ਧੋਖਾ ਦਿੰਦੇ ਹੋ। ਵਾਰ ਵਾਰ ਕਿਹਾ, ਮਹਾਤਮਾ ਕਹਿੰਦੇ ਐਂ ਕਰ, ਜਿਸ ਵਕਤ ਆਇਆ ਸੀ ਉਹਨੂੰ ਦਿਖਾ ਕੇ ਇੱਕ ਲੋਹੇ ਦੀ ਗਾਗਰ ਤੇ ਪਾਰਸ ਦਿਖਾ ਕੇ, ਕਹਿੰਦੇ ਇਹਨੂੰ ਰੱਖਿਆ ਉੱਥੇ ਪੇਟੀ ਦੇ ਵਿੱਚ, ਤਾਲਾ ਲਾ ਕੇ ਚਾਬੀਆਂ ਮੈਨੂੰ ਫੜਾ ਦੇ ਤੇ ਜਦ ਆਪਾਂ ਨੂੰ ਲੋੜ ਪਈ ਤਾਂ ਇਹਨੂੰ ਗਾਗਰ ਨੂੰ ਸੋਨੇ ਦੀ ਨੂੰ ਵੇਚ ਦਾਂਗੇ ਤਾਂ ਆਪਾਂ ਨੂੰ ਬੜਾ ਧਨ ਆ ਜਾਏਗਾ, ਭੰਡਾਰੇ ਕਰ ਦਾਂਗੇ ਖੁੱਲੇ। ਉਸ ਵੇਲੇ ਜਿਸ ਵਕਤ ਇਹ ਬਚਨ ਕਿਹਾ, ਕਹਿੰਦੇ ਕੋਈ ਨਾ ਪ੍ਰੇਮੀਆ, ਤੂੰ ਐਂ ਕਰ, ਉਹ ਗਾਗਰ ਲਿਆ ਚੱਕ ਕੇ ਜਿਹੜੀ 12 ਸਾਲ ਪਹਿਲਾਂ ਰੱਖੀ ਸੀ, ਕਿਉਂਕਿ 12 ਸਾਲ ਦਾ ਹੁੰਦਾ ਟੀਚਾ। ਜੇ ਕੋਈ ਇਮਾਨਦਾਰੀ ਨਾਲ ਆਵੇ, ਦੋ ਕਿਸਮ ਦੇ ਬੰਦੇ ਆਉਂਦੇ ਨੇ, ਇੱਕ ਤਾਂ ਉਹ ਜਿਨ੍ਹਾਂ ਨੇ ਪਿਛਲੇ ਜਨਮ ਵਿੱਚ ਤਪ ਕਰਿਆ ਹੁੰਦਾ, ਉਹਨਾਂ ਨੂੰ ਤਾਂ ਨਹੀਂ ਲੱਗਦੀ ਦੇਰ, ਉਹ ਤਾਂ ਆਏ ਤੇ ਉਹਨਾਂ ਨੂੰ ਪਦਵੀ ਪ੍ਰਾਪਤ ਹੋਈ। ਗੁਰੂ ਨਾਨਕ ਪਾਤਸ਼ਾਹ ਇੱਕ ਜੰਗਲ ਚ ਜਾ ਰਹੇ ਨੇ, ਉੱਥੇ ਇੱਕ ਬੰਦਾ ਤੁਰਿਆ ਜਾਂਦਾ। ਮਹਾਰਾਜ ਕਹਿੰਦੇ ਵੀ ਉਹ ਜਿਹੜਾ ਪਿੱਠ ਤੇ ਬੋਝਾ ਚੱਕੀ ਜਾਂਦਾ ਬੰਦਾ, ਉਹਨੂੰ ਬੁਲਾ ਸਕਦੇ। ਕਹਿੰਦੇ ਮਰਦਾਨੇ ਹੱਥ ਚ ਕੀ ਹੈ? ਕਹਿੰਦੇ ਮਹਾਰਾਜ ਮੈਨੂੰ ਐਂ ਲੱਗਦਾ ਜਿਵੇਂ ਤੱਕੜੀ ਹੁੰਦੀ ਹੈ, ਇਹ ਕੋਈ ਵਪਾਰੀ ਬੰਦਾ ਲੱਗਦਾ, ਫੇਰੀ ਵਾਲਾ ਲੱਗਦਾ, ਪਿੰਡਾਂ ਚ ਫਿਰ ਕੇ ਸੌਦਾ ਵੇਚਣਾ। ਕਹਿੰਦੇ ਬੁਲਾ, ਨੇੜੇ ਬੁਲਾ ਲਿਆ ਤੇ ਬੁਲਾ ਕੇ ਮਹਾਰਾਜ ਕਹਿੰਦੇ ਤੇਰੇ ਕੋਲ ਕੀ ਹੈ? ਕਹਿੰਦਾ ਮਹਾਰਾਜ ਮੇਰੇ ਕੋਲ ਨਮਕ ਵੀ ਹੈ, ਮਿਰਚਾਂ ਵੀ ਹੈ, ਹਲਦੀ ਵੀ ਹੈ, ਫਲਾਣਾ ਤਿੰਗਾ ਘਰ ਦੀਆਂ ਚੀਜ਼ਾਂ ਦਾ ਨਾਂ ਲੈਤਾ। ਕਹਿੰਦੇ ਹੋਰ ਕੀ ਹੈ? ਕਹਿੰਦੇ ਹੋਰ ਤਾਂ ਮਹਾਰਾਜ ਕੁਛ ਨੀ ਹੈ, ਝੋਲੇ ਚ ਬੱਟੇ ਪਾਏ। ਕਹਿੰਦੇ ਬੱਟੇ ਦਿਖਾ ਤਾ। ਉਹਨੇ ਬੱਟੇ ਖੋਲੇ, ਕਹਿੰਦਾ ਜੀ ਆਹ ਤਾਂ ਸ਼ੇਰ ਹੈ, ਦਸ਼ੇਰੀ ਆ, ਦਸ਼ੇਰੀ ਆ, ਆਹ ਪਾਈ ਹੈ, ਇਹਨੂੰ ਪਾਓ। ਕਹਿੰਦੇ ਉਹ ਪਾਓ, ਉਹਨੇ ਚੁੱਕ ਲਿਆ ਮਹਾਰਾਜ ਜੀ ਨੇ ਤੇ ਹੱਥਾਂ ਚ ਲੈ ਲਿਆ। ਕਹਿੰਦੇ ਧਨ ਪਾਓ, ਧਨ ਪਾਓ, ਧਨ ਪਾਓ, ਧਨ ਹੈ ਪਿਆਰਿਆ, ਤੂੰ ਛੋਟਾ ਕਹਾਉਣਾ ਹੈ ਆਪਣੇ ਆਪ ਨੂੰ, ਧਨ ਹੈ ਤੂੰ। ਇੰਨੇ ਨੂੰ ਉਸਨੂੰ ਸੋਝੀ ਪਈ ਵੀ ਇਹ ਤਾਂ ਕੋਈ ਵੱਡੇ ਮਹਾਂਪੁਰਸ਼ ਨੇ, ਇਹ ਛੋਟੇ ਨੂੰ ਵਡਿਆਉਂਦੇ ਨੇ, ਵਡਿਆਉਣਾ ਵੱਡਿਆਂ ਨੂੰ ਚਾਹੀਦਾ, ਪਰ ਇਹ ਸਭ ਤੋਂ ਛੋਟੇ ਨੂੰ ਵਡਿਆ ਰਹੇ ਨੇ ਜੋ ਮੇਰੇ ਕੋਲ ਹੈ। ਜੇ ਛਟਾਂਕੀ ਹੁੰਦੀ ਮਹਾਰਾਜ ਛਟਾਂਕੀ ਨੂੰ ਵਡਿਆਉਂਦੇ। ਕਹਿੰਦੇ ਧਨ ਹੈ ਭਾਈ, ਤੂੰ ਛੋਟਾ ਕਹਾਉਣਾ। ਉਸ ਵੇਲੇ ਉਹਨੇ ਚਰਨ ਫਾੜੇ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ, ਤੁਸੀਂ ਤਾਂ ਵੱਡੇ ਮਹਾਤਮਾ ਹੋ ਕੋਈ, ਤੇ ਮੈਨੂੰ ਤਾਂ ਐਂ ਲੱਗਦਾ ਵੀ ਤੁਸੀਂ ਮੈਨੂੰ ਇਹ ਤਾਰਨ ਵਾਸਤੇ ਆਏ। ਉਸ ਵੇਲੇ ਮਹਾਰਾਜ ਜੀ ਨੇ ਕਿਰਪਾ ਕਰਕੇ ਬ੍ਰਹਮ ਗਿਆਨ ਦੀ ਦਾਤ ਦਿੱਤੀ ਉਸਨੂੰ। ਉਸ ਵੇਲੇ ਉਹ ਕਿਰਤਾਰਥ ਹੋ ਗਿਆ, ਕ੍ਰਿਤ ਕ੍ਰਿਤ ਹੋ ਕੇ ਚਲਿਆ ਗਿਆ ਮੱਥਾ ਟੇਕ ਕੇ। ਤੇ ਪਿੱਛੋਂ ਭਾਈ ਮਰਦਾਨੇ ਨੇ ਇਹ ਗੱਲ ਕਹੀ, ਕਹਿੰਦੇ ਗੁਰੂ ਸੱਚੇ ਪਾਤਸ਼ਾਹ, ਕਈ ਤਾਂ ਤੁਹਾਡੇ ਕੋਲ ਸਾਲਾਂ ਵੱਧੀ ਆਉਂਦੇ ਨੇ, ਤੁਸੀਂ ਉਹਨਾਂ ਵੱਲ ਦ੍ਰਿਸ਼ਟੀ ਵੀ ਨਹੀਂ ਕਰਦੇ। ਇਹ ਪ੍ਰੇਮੀ ਨੂੰ ਨਾ ਆਪਾਂ ਜਾਣੀਏ ਨਾ ਪਛਾਣੀਏ, ਤੁਸੀਂ ਹਾਕ ਮਾਰ ਕੇ ਬੁਲਾਇਆ ਤੇ ਸਾਰਾ ਹੀ ਦੇਤਾ ਨਾਮ ਦਾ ਧਨ, ਇਹਦਾ ਕਾਰਨ ਕੀ ਹੈ? ਇਕਨਾਂ ਨੂੰ ਬੜੀ ਬੜੀ ਦੇਰ ਤੱਕ ਨਹੀਂ ਮਿਲਦਾ, ਇਕਨਾਂ ਨੂੰ ਆਉਂਦਿਆਂ ਨੂੰ ਹੀ ਮਿਲ ਜਾਂਦਾ। ਕਹਿੰਦੇ ਮਰਦਾਨਿਆਂ ਅਸੀਂ ਨਹੀਂ ਦਿੱਤਾ, ਇਹਦੇ ਪਿਛਲੇ ਜਨਮ ਦੇ ਤਪ ਜਿਹੜੇ ਸੀ ਉਹ ਐਂ ਸਮਝ ਲਿਆ ਵੀ ਬੱਤੀ ਵੀ ਸੀਗੀ, ਤੇਲ ਵੀ ਪਿਆ ਹੋਇਆ ਸੀ ਤੇ ਠੂਠੀ ਵੀ ਸੀਗੀ, ਸਿਰਫ ਲਾਈਟ ਕਰਨੀ ਬਾਕੀ ਰਹਿੰਦੀ ਸੀ। ਉਹ ਕਹਿੰਦੇ ਅਸੀਂ ਕਰ ਦਿੱਤੀ, ਕਿਉਂਕਿ ਪਹਿਲੇ ਜਨਮ ਦੇ ਅੰਦਰ ਇਹਨੇ ਤਪ ਬੜਾ ਕਰਿਆ ਹੋਇਆ, ਬੜਾ ਭਜਨ ਕਰਿਆ ਹੋਇਆ, ਤੇ ਅਜੇ ਤੱਕ ਇਹਨੂੰ ਕੋਈ ਸੰਯੋਗ ਨਹੀਂ ਸੀ ਬਣਿਆ ਕਿ ਕਿਸੇ ਮਹਾਂਪੁਰਸ਼ ਦੀ ਸੰਗਤ ਚ ਆਵੇ, ਸੋ ਇਸ ਕਰਕੇ ਦੇਰ ਨਹੀਂ ਲੱਗਦੀ। ਲੇਕਿਨ ਇੱਕ ਉਹ ਨੇ ਜਿਨ੍ਹਾਂ ਦੇ ਅੰਦਰ ਬੜੀਆਂ ਬਿਮਾਰੀਆਂ, ਅਭਿਮਾਨ ਹੈ, ਲੋਭ ਹੈ, ਖਾਣ ਦਾ ਲੋਭ ਕੀ ਹੁੰਦਾ? ਗੁਰੂ ਘਰ ਚ ਰਹਿ ਕੇ ਕਿੰਨਾ ਲੋਭੀ ਹੋ ਜਾਂਦਾ ਕਿ ਮੈਂ ਹੀ ਖਾ ਜਾ, ਹੋਰ ਨਾ ਕੋਈ ਖਾਵੇ। ਲੋਭ ਕਰਦਾ ਹੈ ਬੰਦਾ, ਸੇਵਾ ਵੀ ਕਰਦਾ ਹੈ, ਲੇਕਿਨ ਅਗਿਆਤ ਰਹਿੰਦਾ ਉਹਨੂੰ ਮਿਲਣਾ ਕੀ ਹੈ, ਕਿਉਂਕਿ ਉਹ ਚੀਜ਼ ਸਮਝ ਨਹੀਂ ਸਕਿਆ ਵੀ ਗੁਰਮਤ ਕੀ ਹੈ, ਮੈਂ ਘਰ ਕਿਉਂ ਛੱਡਿਆ, ਕਿਉਂ ਇੱਥੇ ਆਇਆ, ਮੇਰੇ ਆਉਣ ਦਾ ਕੀ ਮਤਲਬ ਹੈ? ਮਾੜਾ ਜਿਹਾ ਪ੍ਰਸ਼ਾਦ ਦੇ ਦੇ, ਚੋਰੀ ਉਹ ਖਾ ਲਊ, ਮੈਂ ਹੀ ਖਾ ਲਾ, ਹੋਰ ਨਾ ਕਿਸੇ ਨੂੰ ਪਤਾ ਲੱਗ ਜਾਏ। ਇਸ ਤਰ੍ਹਾਂ ਬੰਦਾ ਰਹਿ ਜਾਂਦਾ, ਨਹੀਂ ਤਰੱਕੀ ਕਰ ਸਕਦਾ ਜਦ ਤਾਈਂ ਆਪਣੇ ਅੰਦਰ ਖੋਜ ਨਹੀਂ ਕਰਦਾ। ਜਦ ਆਪਣਾ ਆਪਾ ਖੋਜਦਾ ਉਸ ਵੇਲੇ ਆਦਮੀ ਤਰਦਾ, ਦੂਸਰਾ ਨਹੀਂ ਤਰਿਆ ਗਾ। ਇੱਕ ਮਹਾਂਪੁਰਸ਼ਾਂ ਕੋਲ ਆਉਂਦੇ ਨੇ, ਆਉਂਦਿਆਂ ਨੂੰ ਇਹ ਵੱਡੀ ਤੇ ਵੱਡੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਸੋ ਇਹ 12 ਸਾਲ ਬਾਅਦ ਕਹਿਣ ਲੱਗਿਆ ਮਹਾਰਾਜ, 12 ਸਾਲ ਨੂੰ ਤਾਂ ਰੂੜੀ ਦੀ ਵੀ ਕਹਿੰਦੇ ਸੁਣੀ ਜਾਂਦੀ ਹੈ, ਤੇ ਮੈਨੂੰ ਤਾਂ ਉਹ ਪਦਵੀ ਪ੍ਰਾਪਤ ਨਹੀਂ ਹੋਈ ਜੋ ਆਪ ਕਥਾ ਵਿੱਚ ਦੱਸਦੇ, ਤੇ ਮੈਨੂੰ ਇਹ ਲੱਗਦਾ ਵੀ ਤੁਸੀਂ ਸੱਚੇ ਸੰਤ ਨਹੀਂ ਹੋ, ਝੂਠੇ ਹੋ। ਉਸ ਵੇਲੇ ਕਹਿੰਦੇ ਜਾ ਉਹ ਜਿਹੜਾ ਆਪਾਂ ਰੱਖਿਆ ਸੀ ਨਾ ਗਾਗਰ ਦੇ ਵਿੱਚ ਪਾਰਸ, ਗਾਗਰ ਸਮੇਤ ਲੈ ਕੇ ਆ, ਹੁਣ ਤਾਂ ਸੋਨੇ ਦੀ ਬਣ ਗਈ ਹੋਣੀ ਹੈ, ਚਾਬੀਆਂ ਦੇ ਤੀਆਂ, ਪੇਟੀ ਖੋਲੀ, ਜਦ ਕੱਢਿਆ ਲੋਹੇ ਦੀ ਜਿਵੇਂ। ਸੋ ਉਸ ਵੇਲੇ ਉੱਥੋਂ ਹੀ ਬੋਲਣ ਲੱਗ ਗਿਆ, ਲਓ ਜੀ ਸੰਤ ਜੀ ਤੁਸੀਂ ਵੀ ਝੂਠੇ ਤੇ ਤੁਹਾਡਾ ਪਾਰਸ ਵੀ ਝੂਠਾ। ਬਾਰ ਬਾਰ ਕਹਿੰਦਾ, ਕਹਿੰਦੇ ਕੋਈ ਗੱਲ ਨੀ ਪ੍ਰੇਮੀਆ, ਤੂੰ ਸਾਡੇ ਕੋਲ ਆ, ਨੇੜੇ ਆ ਜਾਂਦਾ। ਪਾਰਸ ਕੱਢਿਆ, ਕਹਿੰਦੇ ਦੇਖ ਕੋਈ ਚੀਜ਼ ਤਾਂ ਨਹੀਂ ਇਹਦੇ ਉੱਤੇ? ਕਹਿੰਦਾ ਮਹਾਰਾਜ ਬਰੀਕ ਜਿਹਾ ਕਾਗਜ਼ ਚੜਿਆ ਹੋਇਆ। ਕਹਿੰਦੇ ਲਾ ਦੇ, ਲਾਇਆ ਨੌਵਾਂ ਦੇ ਨਾਲ, ਤੇ ਜਿਸ ਵਕਤ ਫੇਰ ਲਾਇਆ ਪਾਰਸ ਸੋਨੇ ਦੀ ਬਣ ਗਈ। ਕਹਿੰਦੇ ਮਹਾਰਾਜ ਪਾਰਸ ਤਾਂ ਠੀਕ ਹੈ, ਪਰ ਤੁਸੀਂ ਤਾਂ ਠੀਕ ਨਹੀਂ ਹੋ, ਤੁਹਾਡੇ ਕੋਲ ਤਾਂ ਮੈਂ 12 ਸਾਲ ਲਿਆ। ਕਹਿੰਦੇ ਪਿਆਰਿਆ ਤੂੰ ਚੌਧਰੀ ਬਣ ਕੇ ਰਿਹਾ, ਸੇਵਾਦਾਰ ਬਣ ਕੇ ਨਹੀਂ ਰਿਹਾ। ਸੇਵਾਦਾਰ ਜਿਹੜਾ ਹੁੰਦਾ ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ ਹੋ ਸਭਨ ਕੀ ਰੇਣਕਾ ਤੋ ਹਮਾਰੇ ਪਰ, ਉਹ ਤਾਂ ਰੇਣਕਾ ਬਣਦਾ, ਨਿਮਰਤਾ ਧਾਰਨ ਕਰਦਾ, ਇਸ ਤਰ੍ਹਾਂ ਨਹੀਂ ਹੰਕਾਰ ਨਾਲ ਨਹੀਂ ਆਉਂਦਾ। ਤੇ ਜੇ ਮਰੀਦ ਬਣਨਾ ਤਾਂ ਉਹਦੀ ਰਹਿਤ ਹੁੰਦੀ ਹੈ, ਸ਼ਰਤ ਹੁੰਦੀ ਹੈ। ਸਿਦਕ ਸ਼ਹੀਦ ਭਰਮ ਪੋ ਕੋਣਾ ਗੋਲਾ ਮੁੱਲ ਖਰੀਦ ਕਾਰੇ ਜੋੜਨਾ ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਲ ਕਹਿੰਦੇ ਪਿਆਰਿਆ ਜੇ ਇਹ ਚੀਜ਼ ਲੈਣੀ ਸੀ ਤਾਂ ਜਿਹੜਾ ਅਭਿਮਾਨ ਸੀ ਤੇਰੇ ਅੰਦਰ ਮੈਂ ਚੌਧਰੀ ਹਾਂ ਮੈਂ ਵੱਡਾ ਆਦਮੀ ਹਾਂ ਮੈਂ ਜੇ ਤੁਹਾਡੇ ਕੋਲ ਆ ਗਿਆ ਤਾਂ ਵੱਡੇ ਬਹੁਤ ਦੁਨੀਆਂ ਤੁਹਾਡੇ ਕੋਲ ਆਏ ਇਹਨੂੰ ਸ਼ੇਰ ਨਾ ਤਾਂ ਬਹੁਤ ਤੇਰੇ ਕੋਲ ਆਇਆ ਕਰਨਗੇ ਮਹਾਰਾਜ ਤੁਹਾਡੀ ਮਹਿਮਾ ਵੱਧ ਜਾਏਗੀ ਮੈਂ ਵੱਡਾ ਆਦਮੀ ਹਾਂ ਮੇਰੇ ਸੁਸਾਇਟੀ ਵੱਡੀ ਹੈ ਮੈਨੂੰ ਜਾਣਦੇ ਬਹੁਤੇ ਨੇ ਠੀਕ ਹੈ ਦੁਨੀਆਂਦਾਰੀ ਦੇ ਨੁਕਤੇ ਨਾਲੋਂ ਜਿਹੜੇ ਮਹਾਤਮਾ ਨੇ ਦੁਨੀਆਂ ਦੀ ਵਾਹਵਾ ਲੈਣੀ ਹੈ ਉਹਨੂੰ ਤਾਂ ਬਹੁਤ ਵਧੀਆ ਚੀਜ਼ ਹੈ ਲੇਕਿਨ ਜਿਹੜਾ ਕੇਵਲ ਰੂਹਾਨੀਅਤ ਵਿੱਚ ਹੈ ਜਿਹਦੀ ਪਰਮੇਸ਼ਰ ਨਾਲ ਬਾਣ ਆਈ ਉਹਨੂੰ ਤਾਂ ਕੋਈ ਹੈ ਹੀ ਨਹੀਂ ਉਹਦਾ ਉਹਦੇ ਅੰਦਰ ਉਹ ਚੀਜ਼ ਹੈ ਜਿਹੜੀ ਕਿਸੇ ਕੋਲ ਨਹੀਂ ਹੋਇਆ ਕਰਦੀ ਸੋ ਧਨੀ ਉਹ ਹੁੰਦਾ ਜਿਹਦੇ ਕੋਲ ਨਾਮ ਹੁੰਦਾ ਸੋ ਉਸ ਵੇਲੇ ਕਹਿਣ ਲੱਗੇ ਪਿਆਰਿਆ ਤੇਰੇ ਵਿੱਚ ਇਹ ਦੋਸ਼ ਸੀ ਕਿਉਂਕਿ ਤੂੰ ਮੈਂ ਧਾਰ ਕੇ ਆਇਆ ਹਾਂ ਭੀਤ ਪਏ ਹੋਇਆ ਵਿੱਚ ਉਹ ਸੁੰਤ ਦੇਸ ਨਿਕਟਾਇਓ ਭਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਕੇ ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਮੈ ਭੀਤ ਕਰਾਰੀ ਤੇਰੇ ਅੰਦਰ ਤਾਂ ਕੰਧ ਬਣੀ ਪਈ ਹੈ ਰੱਬ ਦੇ ਤੇਰੇ ਵਿਚਾਲੇ ਮੈਂ ਦੀ ਅਭਿਮਾਨ ਦੀ ਇਹ ਤਾਂ ਅਭਿਮਾਨ ਮਾਰੀ ਚੀਜ਼ ਹੁੰਦੀ ਸੋ ਇਸ ਤਰ੍ਹਾਂ ਦੇ ਨਾਲ ਅਭਿਮਾਨ ਜਿਸ ਹਿਰਦੇ ਚ ਹੈ ਉਹ ਉੱਚਾ ਹਿਰਦਾ ਹੁੰਦਾ ਹੈ ਤੇ ਉੱਥੇ ਕੋਈ ਉਪਦੇਸ਼ ਅਸਰ ਨਹੀਂ ਕਰਿਆ ਕਰਦਾ ਅਭਿਮਾਨ ਦੇ ਵਿੱਚ ਉਹ ਡੁੱਬ ਜਾਇਆ ਕਰਦਾ ਕਿਉਂਕਿ ਡੁੱਬਦਾ ਹੈ ਉਹ ਤਰਨੇ ਕੋ ਹੈ ਦੀਨਤਾ ਡੁੱਬਣ ਕੋ ਅਭਿਮਾਨ ਸੋ ਇਸ ਤਰ੍ਹਾਂ ਇਹਦੇ ਮਨ ਵਿੱਚ ਐਸੇ ਖਿਆਲ ਆਉਂਦੇ ਨੇ ਕਿ ਜੇ ਪਿਆਰ ਨਾ ਹੋਵੇ ਹਿਰਦੇ ਚ ਦੂਸਰੇ ਪਾਸੇ ਪਿਆਰ ਵਾਲੀ ਰੂਹ ਹੈ ਜਿਉਂਦੀ ਜਾਗਦੀ ਰੂਹ ਰੋਂਕਦੀ ਹੈ ਰੂਹ ਜੀਵਨ ਦੋ ਤਰ੍ਹਾਂ ਦਾ ਇੱਕ ਤਾਂ ਹੈ ਜਿਹੜਾ ਅਸੀਂ ਖਾ ਪੀ ਕੇ ਜਿਉਂਦੇ ਨਜ਼ਰ ਆਉਂਦੇ ਹਾਂ ਤੁਰਦੇ ਹਾਂ ਫਿਰਦੇ ਹਾਂ ਹੱਸਦੇ ਹਾਂ ਬੱਚਿਆਂ ਨੂੰ ਪਾਲਦੇ ਹਾਂ ਨੌਕਰੀਆਂ ਚਾਕਰੀਆਂ ਕਰਦੇ ਹਾਂ ਬੇਅੰਤ ਕੰਮ ਕਰਦੇ ਹਾਂ ਬੜੀਆਂ ਇਜਾਦਾਂ ਕੱਢਦੇ ਹਾਂ ਡਾਕਟਰ ਡਾਕਟਰੀਆਂ ਕਰਦੇ ਨੇ ਲਿਖਾਰੀ ਲਿਖ ਲਿਖੀ ਜਾਂਦੇ ਕਹਿੰਦੇ ਜਿਹੜਾ ਜੀਵਨ ਹੈ ਲੋਅਰ ਲੈਵਲ ਦਾ ਜੀਵਨ ਹੈ ਹਾਇਰ ਦਾ ਨਹੀਂ ਹੈ ਇਹਦੇ ਚ ਅਸਲੀ ਜੀਵਨ ਨਹੀਂ ਹੈ ਜਿਸ ਨੂੰ ਮਹਾਰਾਜ ਕਹਿੰਦੇ ਨੇ ਮਹਾਰਾਜ ਫਰਮਾਨ ਕਰਦੇ ਆ ਸੋ ਜੀਵਿਆ ਜਿਸ ਮਨ ਵਸਿਆ ਸੋਏ ਸਿਰਫ ਜਿਉਂਦਾ ਉਹ ਹੈ ਜਿਹਦੇ ਮਨ ਵਿੱਚ ਵਾਹਿਗੁਰੂ ਦਾ ਵਾਸਾ ਹੋ ਗਿਆ ਨਾਨਕ ਆਵਰ ਨਾ ਜੀਵਿਆ ਕੋਈ ਬਾਕੀ ਤਾਂ ਸੰਸਾਰ ਜਿਉਂਦਿਆਂ ਚ ਨਹੀਂ ਹੈ ਫਿਰ ਉਹ ਕੀ ਹੈ ਮਹਾਰਾਜ ਕਹਿੰਦੇ ਜਿਉਣ ਦੇ ਦੂਜੇ ਪਾਸੇ ਕੀ ਹੁੰਦਾ ਕਹਿੰਦੇ ਜੀ ਮੁਰਦਾ ਕਹਿੰਦੇ ਉਹ ਮੁਰਦਾ ਹੈ ਸੰਸਾਰ ਅੱਤ ਐਕਸਟ੍ਰੀਮ ਨੂੰ ਕਹਿੰਦੇ ਨੇ ਐਕਸਟ੍ਰੀਮ ਤੱਕ ਬੰਦਾ ਪੈਸੇ ਵਾਲਾ ਹੋਵੇ ਸੁੰਦਰ ਹੋਵੇ ਇੱਕੋ ਬੰਦੇ ਵਿੱਚ ਪੰਜ ਸੇਵਕਾਂ ਹੋਣ, ਅਤ ਸੁੰਦਰ ਕੁਲੀਨ ਵੀ ਹੋਵੇ, ਚਤਰ ਵੀ ਹੋਵੇ, ਮੂੰਹ ਦਾ ਗਿਆਨੀ ਵੀ ਹੋਵੇ ਤੇ ਧਨ ਦਾ ਮਾਲਕ ਵੀ ਹੋਵੇ। ਮਹਾਰਾਜ ਕਹਿੰਦੇ ਜੇ ਉਹਦੇ ਵਿੱਚ ਪਿਆਰ ਦੀ ਰੌ ਨਹੀਂ ਨਾ ਰੂੰਕਦੀ ਤਾਂ ਉਹ ਮਰਿਆ ਹੋਇਆ ਜੀਵ ਹੈ, ਜ਼ਿੰਦਗੀ ਨਹੀਂ ਉਹਦੇ ਵਿੱਚ, ਕਿਉਂਕਿ ਜ਼ਿੰਦਗੀ ਦਾ ਉਸ ਨੂੰ ਅਨੁਭਵ ਨਹੀਂ ਹੋਇਆ। ਮੇਰੇ ਤਾਂ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਸੋ ਦੋ ਤਰ੍ਹਾਂ ਦੀ ਜ਼ਿੰਦਗੀ ਹੈ, ਇੱਕ ਤਾਂ ਕੈਮੀਕਲ ਲਾਈਫ ਹੈ, ਬ੍ਰੇਨ ਜਿਹੜਾ ਉਹ ਚੱਲਦਾ ਹੈ ਸਾਡਾ, ਇਲੈਕਟ੍ਰੋਨਿਕਸ ਤੇ ਮੈਗਨੈਟਿਕ ਵੇਵਸ ਦੋਵੇਂ ਹਰਕਤ ਕਰਦੀਆਂ, ਬ੍ਰੇਨ ਨੂੰ ਸੁਰਤ ਵਿੱਚ ਰੱਖਦੀਆਂ, ਉਹਦੇ ਸੈੱਲ ਸਾਰੇ ਚਾਰਜ ਹੁੰਦੇ ਨੇ, 15 ਅਰਬ ਸੈੱਲ ਹੈ ਬ੍ਰੇਨ ਦਾ, ਉਹਦੇ ਨਾਲ ਬ੍ਰੇਨ ਚੰਗਾ ਮਾੜਾ ਦੇਖਦਾ ਤੇ ਉਹਦੇ ਨਾਲ ਸਰੀਰ ਨੂੰ ਆਰਡਰ ਦਿੰਦਾ। ਜੇ ਬ੍ਰੇਨ ਡਲ ਹੋ ਜਾਏ, ਫੇਲ ਹੋ ਜਾਏ, ਸਰੀਰ ਚਾਹੇ ਕਿਹਾ ਜਾਈ ਹੋਵੇ, ਫਿਰ ਉਹਨੂੰ ਪਤਾ ਹੀ ਨਹੀਂ ਲੱਗਦਾ, ਨਾ ਬੋਲਣ ਦਾ ਪਤਾ, ਨਾ ਖਾਣ ਦਾ ਪਤਾ, ਕੁਛ ਦਾ ਨਹੀਂ ਪਤਾ, ਉਹ ਬ੍ਰੇਨ ਕਰਕੇ ਜਿਉਂਦਾ। ਮਹਾਰਾਜ ਕਹਿੰਦੇ ਇਹ ਤਾਂ ਜ਼ਿੰਦਗੀ ਹੈਗੀ ਕੈਮੀਕਲ, ਇੱਕ ਲਾਈਫ ਉਹ ਹੈ ਜਿਸ ਨੂੰ ਰੂਹਾਨੀ ਲਾਈਫ ਕਹਿੰਦੇ ਨੇ, ਪ੍ਰਭੂ ਦੀ ਲਾਈਫ ਕਹਿੰਦੇ ਨੇ, ਜਾਗਿਆ ਹੋਇਆ ਦੀ ਜ਼ਿੰਦਗੀ ਕਹਿੰਦੇ ਨੇ। ਕਹਿੰਦੇ ਉਹ ਜਿਹੜੀ ਜ਼ਿੰਦਗੀ ਹੈ ਉਹ ਨਾਮ ਤੋਂ ਬਗੈਰ ਨਹੀਂ ਹੋਇਆ ਕਰਦੀ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ, ਜੋ ਜੀਵੈ ਪਤ ਲੱਥੀ ਜਾਏ, ਸਭ ਆਰਾਮ ਜੇਤਾ ਕੁਛ, ਬਿਨ ਨਾਮ ਹੈ ਪਤ ਜਾਏ, ਬਗੈਰ ਨਾਮ ਤੇ ਪਤ ਜਾਂਦੀ ਹੈ। ਸੋ ਜਿਉਂਦਾ ਉਹ ਹੈ ਜਿਸ ਦੇ ਅੰਦਰ ਪਿਆਰ ਦੀ ਰੌ ਰੁੰਗਦੀ ਹੈ, ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਗਈ ਹੈ ਨਾਨਕਾ ਜੇ ਪ੍ਰੀਤ ਨਹੀਂ ਕਰੋ। ਇੱਕ ਪਾਸੇ ਮਾਨੀ ਹੈ ਹੱਦ ਤੋਂ ਜ਼ਿਆਦੇ ਮੰਨਿਆ ਹੋਇਆ ਸਾਰੇ ਭਾਰਤ ਵਰਸ਼ ਵਿੱਚੋਂ, ਵੱਡਾ ਹੋਣ ਕਰਕੇ ਗੁਰੂ ਸਾਹਿਬ ਨੇ ਇਹਨੂੰ ਅਭਿਮਾਨੀ ਕਿਹਾ। ਦੂਸਰੇ ਪਾਸੇ ਉਹ ਪ੍ਰੇਮੀ ਹੈ ਦੂਸਰੇ ਸਟੀਮ ਦੇ ਉੱਤੇ ਜਿਹੜਾ ਭਰਿਆ ਪਿਆ ਪਿਆਰ ਦੇ ਨਾਲ ਪਰਿਵਾਰ, ਰੋਮ ਰੋਮ ਤੋਂ ਪਿਆਰ ਦੇ ਵਿੱਚ ਰਚਿਆ ਹੋਇਆ, ਸ਼ੁੱਧ ਜੀਵਨ ਬਤੀਤ ਕਰਦਾ, ਸ਼ੁੱਧ ਖਾਣਾ ਖਾਂਦਾ, ਸ਼ੁੱਧ ਰਹਿੰਦਾ, ਸ਼ੁੱਧ ਵਸਤਰ ਪਹਿਨਦਾ ਤੇ ਇੱਕ ਝੌਂਪੜੀ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ। ਕੋਈ ਤਨਖਾਹ ਨਹੀਂ ਲੈਂਦੇ, ਕੁਛ ਨਹੀਂ ਕਰਦੇ, ਥੋੜੀ ਬਹੁਤੀ ਕਿਰਤ ਕਰਦਾ ਆਪਣੀ ਡਿਊਟੀ ਦੇਣ ਤੋਂ ਬਾਅਦ, ਉਹ ਜੋ ਕੁਛ ਆ ਜਾਂਦਾ ਉਹ ਛੱਡ ਲੈਂਦੇ ਨੇ। ਤੇ ਇੰਨੀ ਗਰੀਬੀ ਹੈ ਘਰ ਚ ਕਿ ਮੰਜਾ ਵੀ ਨਹੀਂ ਹੈ ਘਰ ਵਿੱਚ, ਸਭ ਦੇ ਉੱਤੇ ਸੌਂ ਰਹਿੰਦੇ ਨੇ, ਜੋ ਕੁਛ ਮਿਲ ਗਿਆ ਛੱਕ ਛਕਾ ਲੈਂਦੇ। ਲੇਕਿਨ ਉਹ ਮਾਲਾ ਮਾਲ ਨੇ, ਪਿਆਰ ਨਾਲ ਭਰੇ ਪਏ ਨੇ, ਦੌਲਤ ਹੈ ਉਹਨਾਂ ਦੇ ਅੰਦਰ ਪਿਆਰ ਦੀ। ਤੋ ਐਸੀ ਜੋ ਜੋੜੀ ਹੈ ਉਹ ਬਿਦਰ ਦੀ ਜੋੜੀ ਹੈ, ਕਿਉਂਕਿ ਬਿਦਰ ਨੂੰ ਬੜੇ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤਾ ਗਿਆ। ਕਹਿੰਦੇ ਪੁੱਛੋ ਬਿਦਰ ਜੋ ਦਾਸੀ ਦਾ ਪੁੱਤਰ ਸੀ, ਉਹਨੇ ਕਿਹੜਾ ਕਰਮ ਕਰਿਆ ਕਿ ਉਸ ਯੁੱਗ ਦਾ ਅਵਤਾਰ ਉਹਦੇ ਘਰ ਜਾ ਕੇ ਕਿਉਂ ਠਹਿਰਿਆ, ਕਿਉਂ ਰਾਜੇ ਉਹਨੇ ਛੱਡੇ। ਸੋ ਉਹ ਜੋ ਪਰਿਵਾਰ ਸੀ ਪਿਆਰ ਦੇ ਵਿੱਚ ਲੀਨ ਸੀ, ਜਿਸ ਵਕਤ ਉਹਨੂੰ ਪਤਾ ਲੱਗਿਆ ਕਿ ਕ੍ਰਿਸ਼ਨ ਮਹਾਰਾਜ ਆ ਰਹੇ ਨੇ ਮਧਿਆਸਤ ਬਣ ਕੇ ਦਰਜੋਧਰ ਨੂੰ ਮਿਲ ਕੇ ਸਮਝਾਉਣਾ ਹੈ, ਤਾਂ ਖਿਆਲ ਹੋਇਆ ਕਿ ਰਾਜੇ ਲੋਕਾਂ ਦੇ ਰੁਝੇਵੇਂ ਬਹੁਤ ਹੁੰਦੇ ਨੇ, ਇੱਕ ਸਕਿੰਟ ਦਾ ਉਹਨਾਂ ਨੂੰ ਤਾਂ ਟਾਈਮ ਨਹੀਂ ਮਿਲਦਾ ਵੀ ਐਸਾ ਨਾ ਹੋਵੇ ਕਿ ਅਸੀਂ ਦਰਸ਼ਨ ਨਾ ਕਰ ਸਕੀਏ, ਕਿੰਨਾ ਚੰਗਾ ਹੋਵੇ ਜੇ ਕਿਤੇ ਉਹ ਸਾਡੇ ਘਰ ਆ ਕੇ ਚਰਨ ਪਾ ਦੇਣ ਤੇ ਸਾਡੇ ਘਰ ਨੂੰ ਪਵਿੱਤਰ ਕਰ ਦੇਣ। ਸੋ ਐਸੀ ਅਰਦਾਸ ਮਨ ਵਿੱਚੋਂ ਨਿਕਲ ਰਹੀ ਹੈ। करके दिल दियां तरंगां दे राहीं कृष्ण महाराज वल भेज रहे ने, आप पहुंच रही ने। ते एक पासे वो है जिदे मन विच अभिमान है, दूसरे पासे वो है जिहड़ा प्यार दे नाल जिउंदा है। जिस बार दिल्ली दे नेड़े पहुंच जांदे ने हसनापुर दे, उस वेले आप रथ तों उतर जांदे ने। जो नाल आए ने उन्हां दे बहुत सारे बॉडीगार्ड वगैरा फौज है, उन्हां नूं कहा तुसीं तां जाओ दुर्योधन कोल, इंतजाम करनगे ते असीं सवेरे आवांगे उस थां दे उत्ते जदों दरबार लग्या होवेगा। सो उस वेले आप आवाज सुनते ने प्यार दी, ते प्यार दी खिच परमेश्वर मानदा, होर नहीं मानदा। भेख चाहे जिहा जिहा जी करदा बना लो, गाउणा किहा जिहा कर लो, राग किन्ने ही जान लो, ज्ञान किन्ना ही करी जाओ, जे हिरदे दे विच प्यार दी रौ नहीं है ओ रब नहीं बन हुंदा, क्योंकि रब आपे प्यार है। जतर ततर दिशा विशा होए फैलिया अनुराग, गुरु दशमेश पिता कहिंदे ने भई जिहड़े पक्ष नूं तुसीं जाण सकदे हो वाहिगुरु दे नूं, ओ प्यार है, ओ प्यार हो के फैलिया, ते उहनूं पाउंदा भी प्यार है। इस तरह बरमान करदा
सच्चे प्यार दा शिंगार पाउंदा हरि नूं।
ਵਾਹਿਗੁਰੂ ਆਪ ਹੈ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲੇ ਉਹਨਾਂ ਦਾ, ਜਦੋਂ ਪਿਆਰ ਵਾਲੇ ਹਿਰਦੇ ਦੀ ਖਿੱਚ ਪੈਂਦੀ ਹੈ ਉਸ ਵੇਲੇ ਵਾਹਿਗੁਰੂ ਜਿਹੜਾ ਹੈ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਅਰਬਾਂ ਖਰਬਾਂ ਦਾ ਉਹ ਪਿਆਰ ਵਿੱਚ ਬੰਨਿਆ ਜਾਂਦਾ ਫਿਰ ਜਵਾਬ ਨਹੀਂ ਦੇ ਹੁੰਦਾ ਉਹ ਕਿਉਂਕਿ ਪਿਆਰ ਦੇ ਬਾਰੇ ਭਾਈ ਗੁਰਦਾਸ ਜੀ ਨੇ ਕੁਛ ਐਸੀਆਂ ਮਿਸਾਲਾਂ ਦਿੱਤੀਆਂ ਨੇ ਕਿ ਇੱਕ ਤਰਫ ਤਾਂ ਬਿਲਕੁਲ ਡੈਡ ਹੈ ਉਹਨੂੰ ਪਤਾ ਹੀ ਨਹੀਂ ਮੈਨੂੰ ਪਿਆਰ ਕਰਦਾ ਪਰ ਉਹ ਫਿਰ ਪਿਆਰ ਕਰੀ ਜਾਂਦੇ ਲੇਕਿਨ ਇਸ ਮਾਮਲੇ ਦੇ ਅੰਦਰ ਪਰਮੇਸ਼ਰ ਜਿਹੜਾ ਹੈ ਉਹ ਇਸ ਤਰ੍ਹਾਂ ਨਹੀਂ ਜਦ ਅਸੀਂ ਇੱਕ ਕਦਮ ਵੱਧਦੇ ਹਾਂ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਅੱਗੇ ਹੋਏ ਲੇਟ ਭਾਵ ਨਹੀਂ ਭਗਤ ਪਾਏ ਕੋਡੀ ਅਗਰ ਪਾਗਲ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਜੇ ਇੱਕ ਵਾਰੀ ਵੀ ਅਸੀਂ ਯਾਦ ਕਰ ਲਈਏ ਉਸਨੂੰ ਤਾਂ ਉਹ ਪਰਮੇਸ਼ਰ ਹਜ਼ਾਰ ਵਾਰੀ ਗੁਰੂ ਯਾਦ ਕਰਦਾ ਵਾਰ ਵਾਰ ਸੇਵਕ ਦਾ ਨਾਮ ਲੈਂਦਾ ਭਾਵਨੀ ਦੇ ਨਾਲ ਜੇ ਇੱਕ ਕੌਡੀ ਵੀ ਰੱਖਦੀ ਹੈ ਤਾਂ ਇਹ ਗੁਰ ਸਰਬ ਨਿਦਾਨ ਦਾਨ ਦੇ ਉਹਦਾ ਤੇ ਸਿੱਖ ਦਾ ਸੰਬੰਧ ਹੋਰ ਹੈ ਲੇਕਿਨ ਜਿਹੜੀ ਦੂਸਰੀ ਪ੍ਰੀਤ ਹੈ ਉਹ ਇੱਕ ਤਰਫ ਹੀ ਹੈ ਦੋ ਤਰਫ ਹੀ ਨਹੀਂ ਲੇਕਿਨ ਉਹਨਾਂ ਨੂੰ ਗਿਣਿਆ ਗਿਆ ਕਿਉਂਕਿ ਉਹ ਜਿਹੜਾ ਪਿਆਰ ਕਰਦਾ ਹੈ ਉਹ ਕਹਿੰਦਾ ਚਾਹੇ ਮੈਨੂੰ ਪਿਆਰ ਕਰੇ ਨਾ ਕਰੇ ਮੈਂ ਤਾਂ ਕਰਨਾ ਹੀ ਕਰਨਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ ਕਵੀ ਹੋਏ ਨੇ ਹਿਰਦਾ ਰਾਮ ਉਹਨਾਂ ਨੇ ਹਨੂਮਾਨ ਨਾਟਕ ਲਿਖਿਆ ਸੀ ਪਹਿਲੇ ਜ਼ਮਾਨਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਤੋਂ ਪਹਿਲਾਂ ਉਹ ਜ਼ਰੂਰ ਪੜ੍ਹਿਆ ਜਾਂਦਾ ਸੀ ਕਿਉਂਕਿ ਬੜੇ ਸਿਧਾਂਤ ਸੀ ਉਹਦੇ ਵਿੱਚ ਉਹਨੂੰ ਪੜ੍ਹ ਕੇ ਸਮਝ ਚ ਆ ਜਾਇਆ ਕਰਦੀ ਸੀ ਔਖੀ ਬਾਣੀ ਦੀ ਉਹਦੇ ਵਿੱਚ ਜਿਸ ਵਕਤ ਸੀਤਾ ਜੀ ਨੂੰ ਰਾਵਣ ਲੈ ਗਿਆ ਪਹਿਲਾਂ ਤਾਂ ਇਹ ਨਹੀਂ ਪਤਾ ਲੱਗਦਾ ਸੀ ਵੀ ਕੌਣ ਲੈ ਗਿਆ ਹੌਲੀ ਹੌਲੀ ਪਤਾ ਲੱਗਿਆ ਵੀ ਰਾਵਣ ਲੈ ਗਿਆ ਤੇ ਮਨ ਦੇ ਵਿੱਚ ਬੜਾ ਇਹ ਖਦਸ਼ਾ ਹੋਇਆ, ਡਰ ਹੋਇਆ ਕਿ ਉਸਦਾ ਹੁਣ ਕੀ ਹਾਲ ਬਣੇਗਾ। ਬੜੇ ਜ਼ਬਰਦਸਤ ਪਾਵਰਫੁਲ ਰਾਜੇ ਦੇ ਕਬਜ਼ੇ 'ਚ ਆ ਗਈ ਹੈ, ਜਿੱਥੋਂ ਛਡਾਉਣਾ ਬੜਾ ਔਖਾ ਹੈ। ਤੇ ਦੂਸਰਾ ਇਹ ਹੈ ਕਿ ਉਹ ਬੈਰ ਭਾਵ ਨਾਲ ਲੈ ਕੇ ਗਿਆ, ਕਿਉਂਕਿ ਉਸਦੀ ਭੈਣ ਦਾ ਨੱਕ ਲਕਸ਼ਮਣ ਜੀ ਨੇ ਕੱਟ ਦਿੱਤਾ ਵੀ ਕੀ ਹੋਏਗਾ। ਤਲਾਸ਼ ਸ਼ੁਰੂ ਹੋ ਗਈ ਹੈ, ਦੂਰ ਦਰਾਜ ਥਾਈ ਭੇਜਦੇ ਹੈ। ਉਸ ਵੇਲੇ ਸੁਗਰੀਵ ਦਾ ਜੋ ਜਰਨੈਲ ਸੀ ਹਨੂੰਮਾਨ, ਉਸ ਨੂੰ ਮਹਾਰਾਜ ਨੇ ਕਿਹਾ, ਰਾਮ ਚੰਦਰ ਜੀ ਮਹਾਰਾਜ ਨੇ, ਕਿ ਤੂੰ ਤੇਰੇ ਚ ਸਮਰੱਥ ਹੈ, ਦੂਰ ਦੇਖ, ਲੰਕਾ ਦਾ ਜੋ ਆਈਸਲੈਂਡ ਹੈ ਉਹਦੇ ਚ ਪਤਾ ਕਰ। ਉਸ ਵੇਲੇ ਉਹ ਜਾਂਦਾ ਹੈ, ਜਾ ਕੇ ਪਤਾ ਕਰਦਾ ਹੈ, ਪਤਾ ਕਰਕੇ ਵਾਪਸ ਆਉਂਦਾ ਹੈ, ਆ ਕੇ ਨਮਸਕਾਰ ਕਰੀ। ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਜੋ ਬੜੇ ਹੀ ਵਿਰਹ ਦੇ ਅੰਦਰ, ਵਿਰਾਗ ਦੇ ਅੰਦਰ ਸੀ, ਭਾਵੇਂ ਉਹ ਤ੍ਰਿਕਾਲਦਰਸ਼ੀ ਪੁਰਸ਼ ਸੀਗੇ, ਪਰ ਉਹ ਸੰਸਾਰ ਦੇ ਤੌਰ ਤੇ ਜਿਉਂ ਰਹੇ ਸੀ ਸਾਨੂੰ ਸੰਸਾਰੀਆਂ ਨੂੰ ਦੱਸਣ ਵਾਸਤੇ, ਕਿਉਂਕਿ ਬਹੁਤ ਵਾਰੀ ਮਹਾਂਪੁਰਸ਼ ਗਿਆਨ ਦੇ ਵਿੱਚ ਪੂਰਨ ਹੁੰਦੇ ਹੋਏ ਵੀ ਫੇਰ ਵੀ ਸੰਸਾਰੀਆਂ ਮੂਨ ਵੱਟ ਜਾਂਦੇ, ਇਹ ਦੋਸ਼ ਨਹੀਂ ਲੱਗਿਆ ਕਰਦਾ ਉਹਨਾਂ ਤੇ ਕਦੇ ਵੀ। ਸੋ ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਨੇ ਕਿਹਾ, ਕਹਿੰਦੇ ਉਹ ਹਨੂੰਮਾਨ ਕਹੇ ਉਹ ਰਘਵੀਰ, ਕੁਛ ਸ਼ੁੱਧ ਹੈ ਸੀ ਕੀ ਸ਼ਿਤ ਮਾਹੇ। ਕਹਿਣ ਲੱਗੇ ਹਨੂੰਮਾਨ, ਇਹ ਧਰਤੀ ਦੇ ਉੱਤੇ ਕਿਤੇ ਪਤਾ ਲੱਗਿਆ ਸੀਤਾ ਜੀ ਦਾ ਵੀ ਕਿੱਥੇ ਕਿਤੇ। ਉਸ ਵੇਲੇ ਜਵਾਬ ਦਿੰਦਾ, ਕਹਿਣ ਲੱਗਿਆ, ਹੈ ਪ੍ਰਭ ਲੰਕ ਕਲੰਕ ਬਿਨਾ ਸੋ। ਮਹਾਰਾਜ ਕਹਿੰਦੇ ਕਲੰਕ ਤੋਂ ਬਗੈਰ ਹੈਗੀ, ਅਜੇ ਤੱਕ ਉਹਨੂੰ ਕੋਈ ਕਲੰਕ ਨਹੀਂ ਲੱਗਿਆ। ਬਸੇ ਤਰ ਰਾਵਣ ਬਾਗ ਕੇ ਛਾਈ, ਉਹ ਬਾਗ ਦੇ ਵਿੱਚ ਉੱਥੇ ਕੁਟੀਆ ਹੈ ਬਣਿਆ ਹੋਇਆ ਕੋਈ ਮਹਿਲ ਛੋਟਾ ਮੋਟਾ, ਉਹਦੇ ਵਿੱਚ ਉਹ ਰਹਿੰਦੀ ਹੈ। ਉਸ ਵੇਲੇ ਦੂਜਾ ਸਵਾਲ ਰਾਮ ਚੰਦਰ ਜੀ ਨੇ ਕਰਿਆ ਕਿ ਉਹ ਤਾਂ ਇੰਨਾ ਪਿਆਰ ਕਰਦੀ ਸੀ ਕਿ ਸਾਡੇ ਦਰਸ਼ਨ ਤੋਂ ਬਗੈਰ, ਸਾਨੂੰ ਮਿਲਣ ਤੋਂ ਬਗੈਰ ਰਹਿ ਨਹੀਂ ਸੀ ਸਕਦੀ। ਜਿਸ ਤਰ੍ਹਾਂ ਦੇ ਨਾਲ ਬਾਣੀ ਦੇ ਅੰਦਰ ਵੀ ਐਸਾ ਫਰਮਾਨ ਆਉਂਦਾ,
ਜੋ ਮੱਛਲੀ ਬਿਨ ਪਾਣੀ ਬਿਨ ਪਾਣੀ
ਪਾਣੀ ਤੋਂ ਬਗੈਰ। ਕਹਿਣ ਲੱਗੇ ਫੇਰ ਹਨੂੰਮਾਨ, ਉਹ ਤਾਂ ਮੈਨੂੰ ਇੰਨਾ ਪਿਆਰ ਕਰਦੀ ਸੀ, ਜਿਉਂਦੀ ਹੈ ਕਿ ਮਰ ਗਈ, ਜੀਵਤ ਹੈ? ਸਵਾਲ ਕਰਤਾ, ਜਵਾਬ ਦਿੱਤਾ, ਕਹਿਵੇ ਕੋ ਹੀ ਨਾਥ, ਇੱਕ ਸਿਰਫ ਕਹਿਣ ਵਾਸਤੇ ਹੈ ਵੀ ਉਹ ਜਿਉਂਦੀ ਹੈ, ਪਰ ਉਹ ਜਿਉਂਦੀ ਨਹੀਂ ਹੈ। ਸੋ ਕਿਉਂ ਨਾ ਮਰੀ ਹਮਰੇ ਵਿਛੜਾਈ, ਫਿਰ ਮੇਰੇ ਵਿਛੜਨ ਤੇ ਮੇਰੇ ਤੋਂ ਵਿਛੜ ਕੇ ਮਰੀ ਕਿਉਂ ਨਾ ਉਹ। ਕਹਿਣ ਲੱਗੇ ਮਹਾਰਾਜ, ਪ੍ਰਾਣ ਵਸੇ ਪਦ ਪੰਕਜ ਮੈਂ, ਜਮ ਆਵਤ ਹੈ ਪਰ ਪਾਵਤ ਮੈਂ। ਉਸਦੇ ਜੋ ਪ੍ਰਾਣ ਹੈ ਉਹ ਤਾਂ ਆਪਦੇ ਚਰਨਾਂ ਕਮਲਾਂ ਚ ਵਸ ਰਹੇ ਨੇ, ਜਮ ਲੈਣ ਵਾਸਤੇ ਆਉਂਦਾ, ਲੇਕਿਨ ਜਦ ਸੀਤਾ ਨੂੰ ਨਹੀਂ ਉੱਥੇ ਸਰੀਰ ਵਿੱਚ ਦੇਖਦਾ, ਉਸ ਵੇਲੇ ਵਾਪਸ ਮੁੜ ਜਾਂਦਾ। ਕਿੱਡੀ ਸੋਹਣੀ ਮਿਸਾਲ ਪਿਆਰ ਦੀ। ਸੋ ਐਸਾ ਪਿਆਰ ਜਦ ਗੁਰੂ ਤੇ ਸਿੱਖ ਦਾ ਬਣ ਜਾਂਦਾ, ਫੇਰ ਗੁਰੂ ਨੂੰ ਆਉਣਾ ਹੀ ਪੈਂਦਾ ਸਾਧਸੰਗ ਜੀ। ਉਹਦੇ ਬਾਰੇ ਐਸਾ ਫਰਮਾਨ ਹੈ, ਕਿਉਂਕਿ ਅਸੀਂ ਦੇ ਨਹੀਂ ਸਕਦੇ, ਧਨ ਵੀ ਉਹਦਾ ਹੈ, ਸਭ ਚੀਜ਼ਾਂ ਉਹਦੀਆਂ, ਰੱਬ ਨੂੰ ਕੀ ਦੇ ਦਾਂਗੇ ਅਸੀਂ? ਉਹਦਾ ਦਿੱਤਾ ਹੋਇਆ ਅਸੀਂ ਉਸਨੂੰ ਕੀ ਓਫਰ ਕਰ ਸਕਦੇ ਹਾਂ? ਉਹ ਤਾਂ ਦਿੰਦਾ ਹੀ ਉਹੀ ਹੈ ਸਭ ਕੁਛ। ਦਸ ਵਸ ਪੂਰੇ ਪਾਛੇ ਕਾ ਪਾਵੇ, ਇੱਕ ਵਸਤ ਕਾਰਨ ਵਿਕੋਟ ਗਵਾਵੇ। ਉਹ ਵੀ ਨਹੀਂ ਦਿੰਦਾ, ਕਹਿੰਦਾ ਮੈਂ ਰੱਬ ਦੇ ਲੇਖੇ ਨਹੀਂ ਦੇਣਾ। ਕਹਿੰਦੇ ਜੇ ਭਲਾ ਇੱਕ ਵੀ ਨਾ ਦੇ, ਦਸ ਵੀ ਹੀਰ ਲੈ ਉਹ ਵੀ ਖੋ ਲਵੇ, ਤੇ ਇੱਕ ਵੀ ਨਾ ਦੇਵੇ ਤਾਂ ਮੁੜਾ ਉਹ ਕਾਹੇ ਕਰੇ? ਫਿਰ ਕੀ ਕਰੇਗਾ? ਜੇ ਸਾਗਰ ਸੋ ਨਾਹੀ ਚਾਰਾ, ਤਿਸ ਕੋ ਪੀਜੈ ਸਭ ਨਮਸਕਾਰ। ਸੋ ਸਭ ਕੁਛ ਦਿੰਦਾ, ਇੱਕ ਚੀਜ਼ ਮੰਗਦਾ ਸਿਰਫ ਉਹ, ਕਿਉਂਕਿ ਉਹਨੂੰ ਭੁੱਖ ਲੱਗੀ ਹੋਈ ਹੈ। ਉਹ ਪਿਆਰ ਦੀ ਭੁੱਖ ਹੈ, ਗਹਿਣਿਆਂ ਦੀ ਭੁੱਖ ਨਹੀਂ ਹੈ।
ਭਗਤਾ ਪੁੱਖਾ ਗੋਬਿੰਦ ਪਾਓ ਭਗਤਾ ਪੁੱਖਾ ਪਾਓ ਭਗਤਾ ਪੁੱਖਾ ਗੋਬਿੰਦ ਪਾਓ ਭਗਤਾ ਪੁੱਖਾ
ਚੀਜ਼ਾਂ ਨਾਲ ਨੀ ਰੀਝਦਾ, ਚੀਜ਼ਾਂ ਤਾਂ ਸਾਰੀਆਂ ਉਹਦੀਆਂ ਹੀ ਨੇ। ਸਾਰੀ ਧਰਤੀ ਦਾ ਮਾਲਕ ਹੋ ਕੇ ਛੱਡ ਦੇਵੇ ਵੀ ਮੈਂ ਰੱਬ ਹੱਥ ਦਿੰਦਾ ਧਰਤੀ, ਕੀ ਵੱਡੀ ਗੱਲ ਕਰੀਏ, ਤਾਂ ਉਹਦੀ ਬਣਾਈ ਹੋਈ, ਉਹਦੀ ਉਹ ਦਿੱਤੀ ਹੋਈ, ਤੂੰ ਉਹਨੂੰ ਵਾਪਸ ਕਰ ਰਿਹਾ। ਪਿਆਰ ਦੇ ਨਾਲ ਭੇਜਦਾ। ਸੋ ਕ੍ਰਿਸ਼ਨ ਮਹਾਰਾਜ ਜਾਂਦੇ ਜਾਂਦੇ ਰਾਤੋਂ ਉਤਰ ਜਾਂਦੇ ਨੇ ਤੇ ਉਹਨਾਂ ਨੂੰ ਭੇਜ ਦਿੱਤਾ ਤੇ ਆਪ ਉਸ ਪਾਸੇ ਨੂੰ ਉਸ ਪਗਡੰਡੀ ਦੇ ਉੱਤੇ ਤੁਰ ਪੈਂਦੇ ਨੇ ਜਿੱਥੇ ਜਾ ਕੇ ਬਿਦਰ ਜੀ ਨੇ ਕੁਟੀਆ ਬਣਾਈ ਹੋਈ ਸੀ। ਬਿਦਰ ਜੀ ਕਰਨੀ ਸੀ, ਉਸ ਵੇਲੇ ਜਾ ਕੇ ਆਵਾਜ਼ ਦਿੱਤੀ। ਇਕਦਮ ਬੀਬੀ ਨੂੰ ਪਤਾ ਲੱਗ ਗਿਆ ਕਿ ਕ੍ਰਿਸ਼ਨ ਮਹਾਰਾਜ ਆ ਗਏ। ਉਸ ਵੇਲੇ ਸਾਰੀ ਉਹ ਸੁੱਧ ਭੁੱਲ ਗਈ, ਐਸਾ ਦੇਖਦੇ ਨੇ ਕਿ ਇਸ਼ਨਾਨ ਕਰਨ ਲੱਗੀ ਸੀ ਤੇ ਇਕਦਮ ਆ ਗਈ ਬਾਹਰ। ਉਸੇ ਤਰ੍ਹਾਂ ਨਾਲ ਸੁੱਧ ਭੁੱਲ ਗਈ ਸਰੀਰ ਦੀ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਮੇ ਨਾ ਬੁੱਧ ਹੈ। ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਆਪਣਾ ਜੋ ਪੀਤੰਬਰ ਵਸਤਰ ਰੱਖਿਆ ਕਰਦੇ ਸੀ ਉਹਦੇ ਉੱਤੇ ਦੇਖ ਉਸ ਖਾਣ ਵਾਸਤੇ ਅੰਦਰ ਬਿਠਾਇਆ। ਬਿਠਾਉਣ ਨੂੰ ਕੋਈ ਚੀਜ਼ ਨੀ, ਸਭ ਦੇ ਉੱਤੇ ਬੈਠ ਗਏ, ਕੇਲੇ ਦੇਣੇ ਸ਼ੁਰੂ ਕਰ ਦਿੱਤੇ ਤੇ ਪਿਆਰ ਵਿੱਚ ਆ ਕੇ ਛਿੱਲਣ ਲੱਗ ਗਈ। ਬੁੱਧਾ ਤਾਂ ਗਾਰਬੇਜ ਬੈਗ ਚ ਪਾ ਲਿਆ ਕਰੇ, ਕੋਲੇ ਰੱਖਿਆ ਹੋਇਆ ਹੁੰਦਾ ਤੇ ਛਿਲਕਾ ਜਿਹੜਾ ਸੀ ਉਹਨਾਂ ਨੂੰ ਦੇ ਲਿਆ ਕਰੇ, ਛਿਲਕਾ ਖਾਂਦੇ ਨੇ, ਮਸਤ ਹੋਏ ਪਏ। ਇਹਨਾਂ ਨੂੰ ਵਿਦਰ ਜੀ ਆ ਗਏ, ਦੇਖਿਆ ਇਹ ਤਾਂ ਉਲਟੀ ਰੀਤ ਹੋ ਰਹੀ ਹੈ ਤੇ ਛਿਲਕਾ ਇਹਨਾਂ ਦੇ ਹੱਥ ਫੜਾਉਂਦੀ ਹੈ ਤੇ ਗੁੱਦਾ ਇਸ ਬਾਲਟੀ ਸਿੱਟੀ ਜਾਂਦੀ ਹੈ, ਟੋਕਰੀ ਸਿੱਟੀ ਜਾਂਦੀ ਹੈ। ਉਸ ਵੇਲੇ ਆਪ ਲੈ ਕੇ ਜਿਸ ਵਕਤ ਗੁੱਦਾ ਦਿੱਤਾ ਉਸ ਵੇਲੇ ਆਪ ਨੇ ਵੀ ਨੇਤਰ ਖੋਲੇ, ਕਹਿੰਦੇ ਵੇਦਰ ਉਹ ਸਵਾਦ ਨੀ ਹੈ ਇਹਦੇ ਵਿੱਚ ਜਿਹੜਾ ਪਹਿਲਾਂ ਸਾਨੂੰ ਆ ਰਿਹਾ ਸੀ, ਉਹਦੇ ਵਿੱਚ ਪਿਆਰ ਦਾ ਰਸ ਸੀ। ਹੁਣ ਅਕਲ ਆ ਗਈ ਇੱਥੇ, ਅਕਲ ਤੇ ਪਿਆਰ ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿਆ ਕਰਦੀ, ਅਗਰ ਹੋਰ ਚੀਜ਼ ਹੈ ਤਰਕ ਹੈ ਇਹਦੇ ਵਿੱਚ। ਪਿਆਰ ਜਿਹੜਾ ਉਹਦੇ ਵਿੱਚ ਕੋਈ ਫੁਰਨਾ ਨਹੀਂ ਹੋਇਆ ਕਰਦਾ, ਫੁਰਨੇ ਰਹਿਤ ਚੀਜ਼ ਹੋਇਆ ਕਰਦੀ। ਪ੍ਰਸ਼ਾਦਾ ਬਣਾਇਆ, ਪ੍ਰਸ਼ਾਦਾ ਬਣਾ ਕੇ ਨਮਕ ਮਿਰਚ ਪਾਉਣਾ ਭੁੱਲ ਗਈ ਤੇ ਸਾਗ ਦੇਤਾ ਤੇ ਬੜੇ ਹੀ ਪਿਆਰ ਨਾਲ ਖਾ ਸਕਦੇ ਤੇ ਮਹਿਮਾ ਕਰਦੇ ਹੈ ਕਿ ਅੱਜ ਤਾਂ ਤੁਹਾਡਾ ਸਾਗ ਐ ਲੱਗਿਆ ਕਿ ਇਹ ਜਿਹਾ ਅਸੀਂ ਕਦੇ ਖਾਧਾ ਨਹੀਂ, ਇੰਨਾ ਅੰਮ੍ਰਿਤ ਪਾਇਆ ਤੁਸੀਂ ਇਹਦੇ ਵਿੱਚ। ਤੇ ਦੂਸਰੇ ਦਿਨ ਜਦ ਦਿਨ ਚੜਿਆ ਉਸ ਵੇਲੇ ਆਪ ਦੁਰਯੋਧਨ ਦੇ ਦਰਬਾਰ ਚ ਜਾਂਦੇ ਨੇ, ਦੁਰਯੋਧਨ ਮਿਲਿਆ ਆਪ ਨੂੰ ਤੇ ਲੇਕਿਨ ਸ਼ਿਕਵਾ ਬਹੁਤ ਕਰਿਆ। ਆਇਆ ਸੁਣਿਆ ਵਿਦਰ ਦੇ ਦੁਰਯੋਧਨ ਬੋਲੇ ਹੋਏ ਰੁੱਖਾ ਰੁੱਖਾ ਹੋ ਕੇ ਬੋਲਿਆ, ਮੋਢਾ ਕਰ ਲਿਆ ਕ੍ਰਿਸ਼ਨ ਬਾਰ, ਕਹਿੰਦਾ ਮੈਨੂੰ ਪਹਿਲਾਂ ਇਹ ਦੱਸੋ ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ ਕੀ ਸੁੱਖ ਪਾਇਆ ਤੁਸੀਂ, ਉੱਥੇ ਤਾਂ ਨਾ ਕੋਈ ਚਾਰ ਪਾਈ ਹੈ ਨਾ ਚੰਗੇ ਕੱਪੜੇ ਨੇ, ਗੋਲਾ ਹੈਗਾ, ਖਾਣ ਪੀਣ ਨੂੰ ਬੜੀ ਮੁਸ਼ਕਿਲ ਨਾਲ ਮਿਲ ਗਿਆ, ਕੀ ਤਾਂ ਖਾਧਾ, ਇੱਥੇ ਕਿੰਨੇ ਅੰਮ੍ਰਿਤ ਪਦਾਰਥ ਬਣਨੇ ਸੀ, ਕਿੰਨੇ ਬੜੇ ਬੜੇ ਬੰਦਿਆਂ ਨਾਲ ਮਿਲਣਾ ਸੀ, ਕਿੱਡੀ ਸਾਰੀ ਰਾਤ ਗੱਲਾਂ ਕਰਨੀਆਂ ਸੀ। ਭੀਸ਼ਮ ਦਰੋਣਾ ਕਰਨ ਤਾਂ ਅੱਜ ਸਵਾ ਸ਼ਿੰਗਾਰ ਵੱਡੇ ਮਨੁੱਖ, ਦਰੋਣਾਚਾਰੀਆ ਵਰਗੇ ਮਹਾਰਥੀ ਤੇ ਭੀਸ਼ਮ ਪਿਤਾਮਾ ਵਰਗੇ ਜਤੀ ਤੇ ਬਚਨ ਦੇ ਪੱਕੇ, ਇਹੋ ਜਿਹਿਆਂ ਨੂੰ ਤੂੰ ਕਰਨ ਵਗੈਰਿਆਂ ਨੂੰ ਛੱਡ ਕੇ ਤੂੰ ਉੱਥੇ ਜਾ ਕੇ ਗੋਲੇ ਦੇ ਘਰ ਜਾਏ, ਕੀ ਤਾਂ ਉਸ ਥਾਂ ਦੇ ਉੱਤੇ ਕਰੇ, ਚੁੱਗੀ ਜਾਏ ਬੁਲਾਇਰ ਸਭਨਾ ਦੇ ਜੀ ਅੰਦਰ ਧੋਖਾ, ਮੇਰੇ ਇਕੱਲੇ ਦੇ ਅੰਦਰੇ ਨੀ ਇਸ ਗੱਲ ਦੀ ਧੁੱਖ ਵੀ ਲੱਗੀ ਤੇ ਇਹਨਾਂ ਸਾਰਿਆਂ ਦੇ ਲੱਗੀ। ਪਰ ਜੇ ਮੈਂ ਇੱਕ ਗੱਲ ਕਹਿ ਦਵਾਂ, ਗਵਾਲਿਆਂ ਚ ਪੜਿਆ ਸੀ ਤੇਰੀ ਬਿਰਤੀ ਨੀ ਰਾਜਿਆਂ ਵਾਲੀ ਹੋਈ, ਅਜੇ ਉਹ ਅਜੇ ਰਿਹਾ, ਤਾਨਾ ਵੀ ਮਾਰ ਦਿੱਤਾ, ਉਸ ਵੇਲੇ ਕਹਿਣ ਲੱਗੇ ਸੁਣ ਬਈ ਇੱਧਰ ਚੋ ਹੱਸ ਬੋਲੇ ਭਗਵਾਨ ਜੀ ਗੁੱਸਾ ਨਹੀਂ ਕਰਿਆ ਹੱਸ ਕੇ ਕਹਿਣ ਲੱਗੇ ਸੁਣੋ ਰਾਜਾ ਹੋਏ ਸਨਮੁਖਾ ਆ ਮੋਢਾ ਕਰਕੇ ਨਾ ਮੇਰੇ ਗੱਲ ਗੱਲ ਕਰ ਨੇਤਰ ਗੱਲ ਸਾਹਮਣੇ ਏਡਾ ਲਾਂਭਾ ਤੂੰ ਦਿੰਦਾ ਮੈਂ ਤਾਂ ਵੱਡੇ ਰਾਜੇ ਦੇ ਘਰ ਜੋ ਮਹਾਰਾਜਿਆਂ ਤੋਂ ਵੀ ਵੱਡਾ ਹੁੰਦਾ ਤੇਰਾ ਰਾਜ ਉਹਦੇ ਮੁਕਾਬਲੇ ਤੇ ਕੀ ਹੈ ਉਹ ਤਾਂ ਸ੍ਰਿਸ਼ਟੀਆਂ ਦਾ ਰਾਜੇ ਦਿੰਦੇ ਨੇ ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਹੈ ਪਰਮੇਸ਼ਵਰ ਦਾ ਨਾਮ ਹੁੰਦਾ ਹੈ ਇਸ ਤਰ੍ਹਾਂ ਕਹਿੰਦੇ ਨੇ ਸਵਰਗਾਂ ਦੇ ਬਾਦਸ਼ਾਹ ਜਿਹਦੇ ਕੋਲ ਮੈਂ ਗਿਆ ਦੇਖਣ ਵਾਸਤੇ ਗਰੀਬ ਲੱਗਦੇ ਨੇ ਲੇਕਿਨ ਜਾਗਾ ਕਿਹਾ ਦਰਗਾਹ ਚਲਾ ਸੁਕਿਸ ਕੋਲ ਨਜ਼ਰ ਲਾਵੇ ਤਲੇ ਉਹਨਾਂ ਨੂੰ ਦਰਗਾਹ ਮੰਨਦੀ ਹੈ ਜਿਸ ਨੂੰ ਬਖਸ਼ੇ ਸਿਰ ਸਲਾਹ ਨਾਨਕ ਪਾਤਸ਼ਾਹ ਜੀ ਬਸ ਇਹ ਤੇਰਾ ਮਿਹਣਾ ਗਲਤ ਹੈ ਦੂਸਰਾ ਜਿਹੜਾ ਤੂੰ ਇਹ ਗੱਲ ਕਹਿੰਦਾ ਵੀ ਮੇਰੇ ਕੋਲ ਕਿਉਂ ਨਾ ਆਏ ਉਹਦਾ ਵੀ ਜਵਾਬ ਸੁਣ ਲੈ ਤੂੰ
Thank you.
ਐਸਾ ਭਾਓ ਵਿਦਰ ਕੋ ਦੇਖਿਓ ਉਹ ਗਰੀਬ ਹੋਏ ਭਾਵ ਭਾਵੇਂ ਕੁੰਡੀ ਚ ਰਹਿੰਦਾ ਪਰ ਮੈਨੂੰ ਪਾਉਂਦਾ ਕਿਉਂਕਿ ਪਿਆਰ ਦੇ ਨਾਲ ਉਹਨੇ ਮੈਨੂੰ ਬੰਨਿਆ ਪਿਆ। ਮੈਂ ਤੇਰੇ ਕੀ ਕਰਨ ਆਉਣਾ ਸੀ ਹਸਤੀ ਦੇਖ ਪਰਮ ਤੇ ਪੂਲਾ ਸ੍ਰੀ ਭਗਵਾਨ ਨਾ ਜਾਣਿਆ ਤੂੰ ਤਾਂ ਮਾਇਆ ਚ ਭੁੱਲਿਆ ਪਿਆ। ਉਹ ਵੀ ਬਗਾਨੀ ਦੱਬ ਕੇ ਆਪਣੀ ਮਾਇਆ ਨਹੀਂ ਹੈ ਦੂਸਰਿਆਂ ਦੇ ਧੱਕੇ ਨਾਲ ਬਣ ਕੇ ਰਾਜਾ ਬਣ ਗਿਆ ਤੂੰ ਇਹਦੇ ਵਿੱਚ ਭੁੱਲਿਆ ਪਿਆ। ਇੱਥੇ ਜਿਹੜਾ ਤਾਂ ਤੂੰ ਨਾਮ ਲੈਣਾ ਹੈ ਉਹਨਾਂ ਨੇ ਕੀ ਕਰਨਾ ਸੀ ਜਿਹੜੇ ਇਨਸਾਫ ਨਹੀਂ ਦਵਾ ਸਕਦੇ ਉਹਨਾਂ ਨਾਲ ਮੈਂ ਗੱਲ ਕਰਕੇ ਲੈਣੀ ਕੀ ਸੀ ਪਰਮੇਸ਼ੁਰ ਦੀ ਭਗਤੀ ਤੋਂ ਜਿਹੜੇ ਸੁਣ ਆਉਂਦੇ ਨੇ ਉਹ ਭੁੱਗ ਬਸਤੀਆਂ ਨਹੀਂ ਹੁੰਦੀਆਂ ਉਹ ਤਾਂ ਉਜਾੜ ਹੋਇਆ ਕਰਦੀਆਂ ਦਾ ਪਿਆਰਾ ਨਹੀਂ ਹੈ ਜਿਸ ਨਗਰ ਵਿੱਚ ਪਿਆਰਾ ਨਹੀਂ ਹੈ ਕਹਿੰਦੇ ਉਹ ਤਾਂ ਉਜਾੜ ਨਗਰ ਹੋਇਆ ਕਰਦੇ ਨੇ ਜਿਸੇ ਨਾਮ ਜਪੀਏ ਪ੍ਰਭ ਪਿਆਰੇ ਸਹੀ ਹਸਤਲ ਸੋਇਨ ਚੋਲਾ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਤੇ ਨਗਰ ਉਜਾੜੀ ਜੀ ਉਹ ਤਾਂ ਉਜਾੜਾਂ ਹੁੰਦੀਆਂ ਨੇ ਡਰਾਉਣੀਆਂ ਚੀਜ਼ਾਂ ਹੁੰਦੀਆਂ ਸੋ ਮੈਂ ਤਾਂ ਪਰਮੇਸ਼ੁਰ ਦੇ ਪਿਆਰੇ ਕੋਲ ਜੋ ਰਾਜਾ ਹੈ ਉਹਦੇ ਕੋਲ ਗਿਆ ਤੇ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਮਾਇਆ ਦੀ ਗੱਲ ਉਹ ਤਾਂ ਰੂਹਾਨੀ ਨਾਪ ਦੇ ਉੱਤੇ ਜਦੋਂ ਤੁਰਲੇ ਜਾਂਦੇ ਨੇ ਉਹਨਾਂ ਦਾ ਦਰਜਾ ਦੁਰਯੋਧਨ ਬਹੁਤ ਨੀਵਾਂ ਆਇਆ ਕਰਦਾ
ਆਹ
ਪਰਮੇਸ਼ੁਰ ਤੋਂ ਭੁੱਲੇ ਹੋਏ ਤੇ ਜਿਹੜੇ ਬੇਇਨਸਾਫ਼ੀ ਦਾ ਪਾਪ ਦਾ ਸਾਥ ਦੇ ਰਹਿੰਦੇ, ਤੂੰ ਉਹਨਾਂ ਨਾਲ ਮੈਨੂੰ ਕਹਿੰਦਾ ਸੀ ਵੀ ਰਾਤ ਨੂੰ ਤੂੰ ਰਹਿੰਦਾ। ਕਹਿਣ ਲੱਗੇ ਉਹ ਤਾਂ ਰੂਹਾਨੀ ਗਜ ਦੇ ਨਾਲ ਨਾਪ ਨਾਲ ਨਾਪਿਆ, ਕੇਵਲ ਵਿਸ਼ਟਾ ਦੇ ਕੀੜੇ ਹੁੰਦੇ ਨੇ, ਕਿੰਨੀਆਂ ਧਨ ਤੋਂ ਉਹਨਾਂ ਕੋਲ ਕਿਉਂ ਨਾ ਹੋਵੇ। ਸੋ ਬਾਕੀ ਤੂੰ ਲਾਂਭਾ ਦਿੰਦਾ ਵੀ ਉੱਥੇ ਕੀ ਸੁੱਖ ਪਾਇਆ। ਕਹਿੰਦੇ ਪਰਮੇਸ਼ੁਰ ਦਾ ਭਜਨ ਕੀਤਾ ਤੇ ਖਾਣ ਪੀਣ ਨੂੰ ਕਹਿੰਦੇ ਲੂਣਾ ਸਾਗ ਖਾਧਾ ਪਿਆ ਤੇ ਇੱਥੇ ਬੜੇ ਪਦਾਰਥ ਮਿਲਦੇ ਸੀ ਦੁੱਧ ਆਦਿ। ਕਹਿਣ ਲੱਗੇ ਰਾਜਨ ਇਹਨਾਂ ਚੀਜ਼ਾਂ ਦੀ ਦੁਨੀਆਂ ਨੂੰ ਲੋੜ ਹੁੰਦੀ ਹੈ, ਮੈਨੂੰ ਲੋੜ ਨਹੀਂ ਹੈ।
ਦੁੱਧ ਤੇਰਾ
ਪਾਣੀ ਸਵਾਦ ਲੱਗਿਆ। ਇੱਕ ਵਾਰੀ ਮਹਾਰਾਜ ਜੀ ਇੱਥੇ ਆਏ ਹੋਏ ਸੀ ਤਾਂ ਐਸਾ ਹੋਇਆ, ਬੀਬੀ ਲੰਗਰ ਦੇ ਵਿੱਚ ਸੇਵਾ ਕਰਦੀ ਸੀ, ਇਕੱਲੀ ਉਹ ਹੁੰਦੀ ਸੀ, ਕਦੀ ਬੀਬੀ ਨਾਲ ਰਲ ਜਾਂਦੀ ਸੀ। ਉਹ ਦਾਲ ਦੇ ਵਿੱਚ ਆ ਕੇ ਨਿਕਲ ਗਈ। ਮਹਾਰਾਜ ਜੀ ਨੂੰ ਪ੍ਰਸ਼ਾਦਾ ਦੇਣਾ ਸੀ, ਇਹਨਾਂ ਨੇ ਜਿਵੇਂ ਪਾਇਆ ਤੇ ਜਿਸ ਵਾਰ ਪ੍ਰਸ਼ਾਦਾ ਦੇ ਤਾ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਿਆ। ਇਹ ਜਦ ਆਪ ਛਕਣ ਲੱਗੀ ਪਹਿਲੀ ਉਮਰ ਕੀ ਪਾਈ, ਕਹਿੰਦੇ ਦਾਲ ਤਾਂ ਕੌੜੀ ਹੋ ਗਈ, ਇਹਦੇ ਵਿੱਚ ਹੀ ਤਾਂ ਅੱਗ ਨਿਕਲ ਗਈ ਤੇ ਅੱਜ ਮਹਾਂਪੁਰਸ਼ਾਂ ਨੂੰ ਐਸੀ ਉਹ ਦਾਲ ਛਕਾ ਦਿੱਤੀ। ਬੜੀ ਵਿਚਾਰ ਹਿਰਦੇ ਸ਼ੁਰੂ ਹੋ ਗਈ ਤੇ ਦਿਲ ਦਰਬ ਗਿਆ, ਨੇਤਰਾਂ ਚੋਂ ਜਲ ਜਾਣ ਲੱਗ ਗਿਆ। ਕਹਿਣ ਲੱਗੇ ਅੱਜ ਤਾਂ ਬੜੀ ਭਾਰੀ ਭੁੱਲ ਹੋ ਗਈ ਕਿ ਮਹਾਰਾਜ ਜੀ ਨੂੰ ਜਲੀ ਹੋਈ ਦਾਲ ਖਿਲਾਤੀ। ਜਾ ਕੇ ਬਾਬੂ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਬੀਬੀ ਕੁਛ ਕਹਿਣਾ ਚਾਹੁੰਦੀ ਹੈ। ਜਾਂਦੇ ਨਹੀਂ ਸੀ ਹੁੰਦੇ, ਬਹੁਤ ਘੱਟ ਕਦੇ ਕਦੇ ਜਾਂਦੇ ਹੁੰਦੇ। ਕਹਿਣ ਲੱਗੇ ਮਹਾਰਾਜ ਜੀ ਦਾਲ ਦੇ ਵਿੱਚ ਅੱਗ ਨਿਕਲ ਗਈ ਸੀ। ਕਹਿੰਦੇ ਕਿਉਂ ਬਾਬੂ, ਦਾਲ ਦੇ ਵਿੱਚੋਂ ਅੱਗ ਨਿਕਲ ਗਈ ਸੀ? ਉਹ ਤਾਂ ਬੀਬੀ ਬੜੀ ਸਵਾਦ ਸੀ, ਬਹੁਤ ਸੋਹਣੀ ਸੀ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਦਾਲ ਦੇ ਵਿੱਚੋਂ ਅੱਗ ਨਿਕਲ ਗਈ ਸੀ, ਇਹ ਤਾਂ ਤੁਹਾਨੂੰ ਹੀ ਪਤਾ ਲੱਗਿਆ। ਸੋ ਇਹ ਇੱਕ ਅਵਸਥਾ ਹੋਇਆ ਕਰਦੀ ਹੈ, ਪਿਆਰ ਵਾਲਾ ਕਈ ਜੀ ਵੀ ਚੀਜ਼ ਦੇ ਦੇਵੇ ਉਹ ਵੀ ਸਵਾਦ ਲੱਗਿਆ ਕਰਦੀ ਹੈ। ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਣੀ, ਕਬੀਰ ਕੋ ਉਠਾ ਕਰ ਅੰਗ ਵਿਨੋਦੀ, ਜਾਤ ਨਾ ਕਹੋ ਕੀ ਬਾਣੀ। ਉਸ ਵੇਲੇ ਕਹਿਣ ਲੱਗੇ ਰਾਜਨ, ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਾਨੂੰ ਕੀ ਕਹਿੰਦਾ ਸੀਗਾ ਤੂੰ ਵੀ ਮੈਂ ਘੋੜਿਆਂ ਦੇ ਤਬੇਲੇ ਚਲੇ ਜਾਊ, ਮੈਨੂੰ ਖੜਾ ਨਾ ਹੋਣਾ ਪੈ ਜਾਵੇ। ਕਹਿੰਦੇ ਤਾਂ ਤੇਰੇ ਮਨ ਦੀ ਭਾਵਨਾ ਸੀ ਤੇ ਉੱਤੋਂ ਸਾਨੂੰ ਕਹਿਣਾ ਤੂੰ ਆਇਆ ਕਿਉਂ ਨਾ, ਤੇ ਮੈਂ ਕਿਉਂ ਨਹੀਂ ਆਇਆ ਉਹਦਾ ਰੀਜ਼ਨ ਵੀ ਮੈਂ ਤੈਨੂੰ ਕਾਰਨ ਵੀ ਦੱਸਦਾ। ਸਾਹਮਣੇ ਮੇਰੇ ਵੱਲ ਦੇਖ, ਤੇਰੇ ਭਾਵ ਨਾ ਦੱਸ ਦੇ ਸਹੀ ਮੇਰੇ ਨਾ ਹੀ ਆਪਣਾ ਦੁੱਖਾ, ਮੈਂ ਕੋਈ ਅਰਜੀ ਲੈ ਕੇ ਤਾਂ ਨਹੀਂ ਨਾ ਆਇਆ, ਤੇਰੇ ਕੋਲ ਕੰਮ ਕਰਾਉਣ ਨਹੀਂ ਆਇਆ, ਮੈਨੂੰ ਤਾਂ ਕੋਈ ਗਰਜੇ ਨਹੀਂ ਸੀ, ਮੈਂ ਤਾਂ ਇਹ ਚਾਹੁੰਦਾ ਸੀ ਥੋੜੇ ਦੁਆ ਪਰਿਵਾਰਾਂ ਦਾ ਸਮਝੌਤਾ ਹੋ ਜੇ ਤੇ ਆਹ ਕਲੇਸ਼ ਜਿਹੜਾ ਪੈ ਕੇ ਹਿੰਦੁਸਤਾਨ ਨੇ ਬਰਬਾਦ ਹੋਣਾ ਨਾ ਹੋਵੇ, ਘਰ ਦੀ ਲੜਾਈ ਮਾਰ ਲੈਂਦੀ ਹੈ, ਕਿਉਂਕਿ ਇਸ ਯੁੱਧ ਦੇ ਅੰਦਰ ਬੜੀ ਭਾਰੀ ਕਲੈਮਿਟੀ ਆਈ ਸੀ ਭਾਰਤ ਵਰਸ਼ ਦੇ ਵਿੱਚ, 45 ਲੱਖ ਯੋਧਾ ਆਇਆ ਸੀ 18 ਪੌੜੀਆਂ ਤੇ 18 ਹੀ ਦਿਨਾਂ ਦੇ ਅੰਦਰ 10 ਘੱਟ 45 ਲੱਖ ਬੰਦਾ ਮਰ ਗਿਆ ਸੀ, ਕਿੰਨੀਆਂ ਬੀਬੀਆਂ ਵਿਧਵਾ ਹੋ ਗਈਆਂ, ਕਿੰਨੀ ਵਰਨ ਸ਼ੰਕਰ ਔਲਾਦ ਹੋ ਗਈ, ਕਿੰਨੀ ਕਲਚਰ ਥੱਲੇ ਆ ਗਈ। ਗੁਰੂ ਦਸਵੇਂ ਪਾਤਸ਼ਾਹ ਨੇ ਜਿਸ ਵਕਤ ਇਹ ਕਥਾਵਾਂ ਲਿਖੀਆਂ ਨੇ, ਸ੍ਰੀ ਰਾਮ ਚੰਦਰ ਮਹਾਰਾਜ ਦੀ, ਕ੍ਰਿਸ਼ਨ ਅਵਤਾਰ ਦੀ ਤੇ ਮਹਾਂਭਾਰਤ ਦੇ ਪੁਰਬ ਦੀ, ਉਸ ਵੇਲੇ ਕੇਵਲ ਧਰਮ ਯੁੱਧ ਕੋ ਜਾਓ ਵੀ ਇਹਨਾਂ ਨੂੰ ਆਪਣਾ ਪਤਾ ਲੱਗ ਜਾਵੇ ਵੀ ਅਸੀਂ ਕੌਣ ਆ, ਇੰਨੀ ਗੁਲਾਮੀ ਚੱਲੀ ਬੈਠੇ ਨੇ, ਇਹਨਾਂ ਨੂੰ ਆਪਣੀ ਸੋਝੀ ਪੈ ਜਾਵੇ ਵੀ ਅਸੀਂ ਕੀ ਸੀਗੇ, ਸਾਡੇ ਬਾਪ ਦਾਦੇ ਕਹੇ ਗਏ ਸੀ। ਇਸ ਕਰਕੇ ਲੱਖਾਂ ਮੋਹਰਾਂ ਖਰਚ ਕੀਤੀਆਂ ਸੀ ਗੁਰੂ ਦਸਵੇਂ ਪਾਤਸ਼ਾਹ ਨੇ, ਸਾਰਾ ਲਿਟਰੇਚਰ 102 ਕਵੀ, 52 ਕਵੀ ਤੇ 50 ਲਿਖਾਰੀ ਰੱਖੇ ਹੋਏ ਸੀ, ਹਰ ਵਕਤ ਜਿਹੜੇ ਸਭ ਜਵਾਨਾਂ ਦੇ ਵਿੱਚੋਂ ਲੱਥੇ ਕਰ ਕਰਕੇ ਲਿਆਉਂਦੇ ਸੀ। ਅਸੀਂ ਵੀ ਪਤਾ ਲੱਗ ਜਾਏ ਵੀ ਅਸੀਂ ਕੌਣ। ਹੁਣ ਤਾਂ ਇਹੋ ਜਿਹਾ ਗੱਲ ਹੋ ਗਿਆ ਵੀ ਨੌਏ ਨਾ ਲਓ ਜੀ, ਉਹਨਾਂ ਦਾ ਗੱਲੇ ਨਾ ਕਰੋ, ਸਾਡੇ ਬਜ਼ੁਰਗ ਨੇ, ਅਸੀਂ ਉਹਨਾਂ ਚੋਂ ਆਇਆ। ਸੋ ਕਹਿਣ ਲੱਗੇ ਕਿ ਮੈਨੂੰ ਕੋਈ ਦੁੱਖ ਨਹੀਂ ਹੈ, ਤੇਰੇ ਭਾਉ ਨਾ ਦਿਸੇ ਮੇਰੇ ਨਾ ਹੀ ਆਪਦਾ ਦੁੱਖਾ, ਗੋਬਿੰਦ ਭਾਉ ਭਗਤ ਭਾਉ ਜਿਹੜੇ ਆ ਬੇਦਰ ਦੇ ਹੋਰੀ ਦੇ ਚਿੱਤ ਚਾਓ ਨਾ ਚੁੱਕਾ, ਬਿਲਕੁਲ ਕਿਸੇ ਦੇ ਹਿਰਦੇ ਚ ਪਿਆਰ ਨਹੀਂ ਹੈ, ਤੇ ਮੈਨੂੰ ਤਾਂ ਭੁੱਖ ਪਿਆਰ ਦੀ ਹੈ ਪਿਆਰਿਆ, ਮੈਨੂੰ ਤੇਰੀਆਂ ਤੋਪਾਂ ਦੀ ਨਹੀਂ ਹੈ, ਤੇਰੀ ਕੁਰਸੀਆਂ ਦੀ ਨਹੀਂ, ਸੋਨੇ ਵਾਲੀਆਂ ਦੀ ਬੜੌਟੀ ਆ ਉਹ ਭਗਤ ਦੀ ਨਹੀਂ ਹੈ, ਐਵੇਂ ਫੁੱਲ ਵਰਸਾਈ ਜਾਓ, ਨਗਾਰੇ ਵਜਾਈ ਜਾਓ। ਕਹਿੰਦੇ ਮੈਨੂੰ ਤਾਂ ਹਿਰਦੇ ਦਾ ਪਿਆਰ ਚਾਹੀਦਾ। ਸੋ ਇਸ ਕਰਕੇ ਸਵਾਲ ਕਰਦਾ ਜਗਿਆਸੂ, ਜਾਏ ਪੁੱਛੋ ਸਵਾਗਣੀ ਵਾਇਆ ਕਿੰਨੀ ਬਾਤੀ ਸੌ ਪਾਈ। ਹੇ ਪਿਆਰਿਓ, ਹੇ ਸਵਾਗਣੋ, ਤੁਸੀਂ ਇਹ ਤਾਂ ਦੱਸੋ ਤੁਹਾਨੂੰ ਪਰਮੇਸ਼ਰ ਕਿਵੇਂ ਮਿਲਿਆ? ਤੇ ਉਹਦਾ ਜਵਾਬ ਮਹਾਰਾਜ ਜੀ ਨੇ ਜੋ ਦਿੱਤਾ ਹੈ ਉਹਦੇ ਉੱਤੇ ਆਪਾਂ ਬੜੀ ਵਿਸਥਾਰ ਨਾਲ ਵਿਚਾਰ ਕੀਤੀ ਹੈ। ਇਸ ਤਰ੍ਹਾਂ ਦੇ ਨਾਲ ਹਿਰਦੇ ਦੀ ਗੁਸਾ ਨੇੜੇ ਲਾਵੇਗਾ, ਕਿਉਂਕਿ ਦੂਜੀ ਚੀਜ਼ ਨੂੰ ਨਹੀਂ ਲਾਉਂਦਾ। ਇਹ ਤਨ ਮਾਇਆ ਪਾਇਆ ਪਿਆਰੇ, ਲੀਤਲਾ ਲੱਭ ਰੰਗਾਏ, ਮੇਰਾ ਕੰਧ ਨਾ ਪਾਵੇ ਚੋਲਰਾ ਪਿਆਰੇ, ਕਿਉਂ ਤਨ ਸੇਜੇ? ਵੱਡਾ ਗਿਆਨੀ ਹੋ ਜਾਣਾ, ਵੱਡੇ ਅਰਥ ਕਰ ਦੇਣੇ, ਵੱਡਾ ਰਾਜੀ ਹੋ ਜਾਣਾ, ਵੱਡਾ ਫਿਲਾਸਫਰ ਹੋ ਜਾਣਾ, ਰੱਬ ਨੂੰ ਨਹੀਂ ਇਹ ਚੀਜ਼ਾਂ ਪਾਉਂਦੀਆਂ। ਰੱਬ ਨੂੰ ਤਾਂ ਪਿਆਰ, ਸਿੱਧਾ ਸਾਦਾ ਪਿਆਰ ਜਿੰਨਿਆਂ ਨੇ ਪਾਇਆ, ਧੰਨਾ ਕਿਸੇ ਪੜ੍ਹ ਨਹੀਂ ਗਿਆ, ਨਾ ਉਹਦੇ ਪੜ੍ਹ ਨਹੀਂ ਗਿਆ, ਉਹਨਾਂ ਦੇ ਹਿਰਦੇ ਚ ਪਿਆਰ ਸੀ। ਚਤਰਾਈ ਨਾ ਚਦਰ ਕੁਝ ਪਾਈਏ, ਭੋਲੇ ਪਾਏ ਮਿਲੇ ਰਗੜਾਇਆ, ਭੋਲਾ ਪਿਆ ਇਨੋਸੈਂਟ ਲਵ ਜਿਹਨੂੰ ਕਹਿੰਦੇ ਨੇ, ਸ਼ੱਕ ਨਾ ਹੋਵੇ ਉਹਦੇ ਚ ਵੀ ਹੈ ਕਿ ਨਹੀਂ, ਆਊਗਾ ਕਿ ਨਹੀਂ, ਬੜੂਗਾ ਕਿ ਨਹੀਂ ਬੜੂਗਾ, ਇਹ ਨਹੀਂ ਗੱਲ। ਦ੍ਰੋਪਦੀ ਨੂੰ ਕੋਈ ਨਹੀਂ ਸੀ ਇਸ ਗੱਲ ਦੀ ਬੇਵਿਸ਼ਵਾਸੀ, ਜਦ ਉਹਨੇ ਹਾਕ ਮਾਰੀ ਉਹਨੂੰ ਪਤਾ ਸੀ ਵੀ ਉਹਨੇ ਆਉਣਾ ਹੀ ਆਉਣਾ। ਹਾਥੀ ਕੀ ਚਿੰਗਾੜ ਪਲ ਪਾਛੇ ਪਹੁੰਚੇ ਤਾਏ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀ ਹੈ, ਅੱਖੀ ਮੀਟ ਧਿਆਨ ਧਰ ਹਾਹਾ ਕ੍ਰਿਸ਼ਨ ਕਰੇ ਬਿੱਲਾਂ ਦੀ ਆਵਾਜ਼ ਹੀ ਦਿੱਤੀ ਹੈ। ਇੱਕ ਉਸੇ ਵੇਲੇ ਕੱਪੜ ਕੋਟ ਸਾਰਿਆਂ ਥੱਕੇ ਦੂਤ ਨਾ ਪਾਰ ਪਰਾਂ ਦੇ, ਹੱਥ ਮਰੋੜਨ ਸਿਰ ਧੋਣ ਪੱਛੋ ਤਾਣ ਕਰਨ ਜਾ ਜਾਂਦੇ। ਪਛਤਾਵਾ ਕਰਦੇ ਨੇ ਸੱਤ ਦਿਨ ਸੱਤ ਰਾਤਾਂ, ਦਸਮ ਗ੍ਰੰਥ ਚ ਲਿਖਿਆ ਹੋਇਆ ਸੱਤ ਦਿਨ ਸੱਤ ਰਾਤਾਂ ਕੱਪੜਾ ਹੀ ਖਿੱਚੀ ਗਏ ਨਾਨ ਸਟੋਪ। ਅਖੀਰ ਦੁਸ਼ਾਸਨ ਬੇਹੋਸ਼ ਹੋ ਕੇ ਗਿਰ ਗਿਆ, ਦੁਰਯੋਧਨ ਲੱਗਿਆ ਵੀ ਬੇਹੋਸ਼ ਹੋ ਕੇ ਗਿਰ ਗਿਆ, ਛੱਡ ਦਿੱਤਾ ਵੀ ਇਹਦਾ ਕੱਪੜਾ ਨਹੀਂ ਲੈ ਸਕਦਾ ਕੋਈ ਤਰੀਕਾ ਨਹੀਂ। ਬੜੀ ਹਿੰਦ ਰੱਖੀ ਸੱਤ ਦਿਨ, ਪਹਿਲਾਂ ਹੀ ਉਹਨਾਂ ਦੇ ਮਨ ਚ ਆ ਜਾਣਾ ਚਾਹੀਦਾ ਸੀ, ਪਰ ਅਭਿਮਾਨ ਦੀ ਹੱਦ ਸੀ ਉਹਦੀ ਵੀ ਮੈਂ ਲਾਹ ਕੇ ਤੂੰ। ਸੋ ਇਸ ਕਰਕੇ ਪਿਆਰਿਓ, ਜੇ ਪ੍ਰਭੂ ਦੇ ਨਾਲ ਪਿਆਰ ਪੈਂਦਾ ਉਹ ਤਾਂ ਹਾਜ਼ਰ ਨਾਜ਼ਰ ਹੈ, ਪਿਆਰ ਦੀ ਸੰਧ ਮਿਲ ਜਾਵੇ। ਪਿਆਰ ਦੀ ਸੰਧ ਨਹੀਂ ਸਾਡੀ ਮਿਲਦੀ, ਅਸੀਂ ਕਹਿੰਦੇ ਮੈਂ ਇੰਨਾ ਨਾਮ ਜਪਦਾ, ਮੈਂ ਇੰਨਾ ਜਪਿਆ, ਚਮਚਿਆਂ ਨਾਲ ਸਮੁੰਦਰ ਨਹੀਂ ਨਾਪੇ ਜਾਂਦੇ। ਕਰੋੜਾਂ ਜਨਮ ਵੀ ਕਰੀ ਜਾਓ, ਜੇ ਵਾਹਿਗੁਰੂ ਦੀ ਦਇਆ ਨਹੀਂ ਨਾ ਹੁੰਦੀ, ਕੁਛ ਵੀ ਨਹੀਂ ਹੈ ਉਹਦੇ ਮੂਹਰੇ, ਕੀ ਗਿਣਤੀ ਹੈ। ਉਹ ਤਾਂ ਨਾਨਕ ਨਗਰੀ ਨਦਰ ਨਿਹਾਲ, ਨਦਰ ਹੋ ਜਾਵੇ, ਨਦਰ ਹੁੰਦੀ ਹੈ ਪਿਆਰ ਤੋਂ। ਸੱਚ ਦੇ ਨਾਲ ਪਰਮੇਸ਼ਰ ਭਿਜਤ ਭਿਜਦਾ, ਉਂਝ ਨਹੀਂ ਭਿਜਦਾ। ਰੋਈ ਜਾਓ, ਕਹਿੰਦੇ ਰੋਈ ਜਾ, ਤੇਰੇ ਅੰਦਰ ਤਾਂ ਕਪਟ ਹੈ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਹਾ ਚੀਜ਼ ਹੈ। ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥੇ, ਉਹਨੂੰ ਆਤਮ ਦੀ ਰਹਿਤ ਦਾ ਪਤਾ, ਸਭ ਕੁਛ ਜਾਣਦਾ ਹੈ ਆਤਮ ਕੀ ਰਹਿਤ, ਅੰਦਰਲਾ ਪਤਾ ਵੀ ਇਹ ਕਿਹਾ ਜਿਹਾ ਬੰਦਾ, ਕੀ ਚਲਾਕੀਆਂ ਕਰਦਾ, ਲੋਕਾਂ ਦੇ ਨਾਲ ਕਿਵੇਂ ਇਹ ਵਰਤਣਾ ਚਾਹੁੰਦਾ, ਉੱਤੋਂ ਹੋਰ ਵਿੱਚੋਂ ਹੋਰ। ਉਹ ਚਲਾਕਾਂ ਨੂੰ ਨਹੀਂ ਰੱਬ ਮਿਲਦਾ ਸਾਹਿਬ ਜੀ, ਇਹ ਤਾਂ ਪਿਆਰ ਨਾਲ ਜਿਹੜਾ ਇੱਕੋ ਵਜਿਹਾ ਅੰਦਰੋਂ ਬਾਹਰੋਂ, ਸਭ ਬਲ ਕੱਢੇ ਨੇ ਜਿਹਨੇ, ਉਹਦਾ ਮਨ ਖੁੱਡ ਚ ਵੜਦਾ, ਦੂਆ ਤਾਂ ਜਾਂਦਾ ਨਹੀਂ ਹੈ, ਸੱਤ ਚ ਬਲ ਹੋਵੇ ਖੱਡ ਚ ਨਹੀਂ ਜਾ ਸਕਦਾ। ਸੋ ਇਸ ਕਰਕੇ ਜੋ ਅੱਜ ਆਪਾਂ ਵਿਚਾਰ ਕਰੀਏ, ਪੈਕੀਆਂ ਦੇ ਸੁਣਾਈਆਂ ਨੈਣੀ ਭਾਵ ਕਾ ਕਰ ਸੁਜਾਰ। ਸੋ ਹੁਣ ਸਮਾਂ ਜਾਤ ਨਹੀਂ ਦਿੰਦਾ, ਇੱਥੇ ਮੈਂ ਸਮਾਪਤ ਕਰਦਾ।